सतनाम श्री वाहिगुरु जीओ सोरठ महला नौवा। जो नर दुख में दुख नहीं मन, सुख स्नेहो अर पै नहीं जाकै, कंचन माटी मन। जो नर दुख में दुख नहीं मन, सुख स्नेह वार पै नहीं जाकै, कंचन माटी मन। रहाओ नह निंदिया न उस्तद जाकै, लोग मोह अभमाना। हरक सोग तेरह न्यारो, नाहि मान अपमाना। आसा मनसा सगल त्यागै, जग तेरह नरासा। काम क्रोध जिह परसै नाहन, तेह घट ब्रह्म नवासा। गुर कृपा जिह नर कौ कीने, तेह जुगत पछाने। नानक लीन भयो गोविंद स्यों, ज्यों पानी संग पानी। गुर कृपा जे नर कौ कीने, तेहे जुगत पछाने। नानक लीन भयो गोविंद स्यों, ज्यों पानी संग पानी। वाहिगुरु जी का खालसा, वाहिगुरु जी की फतेह। परम पवित्र गुरु की साजी नवाजी साध संगत जीओ, आप बड़े प्यार सत्कार सहत सतगुरु जी दे पावन सचखंड दरबार दी हाजरी भरदे हुए परम पवित्र अमृतमयी बाणी रागी सिंघां तो बड़े प्यार पूर्वक कीर्तन राही श्रवण कर रहे से। उन्होंने आप जी नूं बड़े प्यार नाल रस भिन्ना कीर्तन श्रवण करवाया है। उपरांत आप रोजाना ही बाणी दे विचार श्रवण करके समय नूं सफल करदे हो। अज दा पवित्र मुख वाक साहिब श्री गुरु तेग बहादुर जी महाराज जी दे पावन रसना तो श्रवण कीता है। श्री गुरु तेग बहादुर साहब श्री गुरु हरगोबिंद साहब जी महाराज जगत माता नानकी जी दे साहबजादे सन। सो छेवें पातशाह दे तीन महल सन, माता दमोदरी जी, माता मरवाही जी और माता नानकी जी। बाबा गुरदित्ता और बीबी बीरो जी माता दमोदरी जी दे सन। इसे प्रकार फिर सूरजमल, बाबा अटल और अणी राय माता मरवाही जी दे साहबजादे, श्री गुरु तेग बहादुर साहब जी माता नानकी जी दी कुख तो अवतार धारिया से। माता नानकी जी दा पेका नगर बाबा वकाला से। श्री गुरु हरगोबिंद साहब जी महाराज ने मर्यादा नूं संसार ते दर्शाउण वास्ते कि महापुरखां दी आशीर्वाद नाल संतान दी जो प्राप्ति है सुखकारी हुंदी है। आप बाबा श्री चंद जी जो गुरु नानक साहब जी दे बड़े साहबजादे सन, उन्हां पास बारठ साहब गए सन, क्योंकि छेवें पातशाह जी दा अवतार भी बाबा बुढ़ा साहब जी दे वरदान द्वारा ही होया सी। छेवें पातशाह भी चाहुंदे सन किसे महापुरख दी असीस प्राप्त कीती जावे सानू दसन वास्ते। ਆਪ ਤਾਂ ਸਮਰੱਥ ਔਰ ਸਰਬੱਗ ਸਨ। ਬਾਬਾ ਸ੍ਰੀ ਚੰਦ ਜੀ ਦੇ ਪਾਸ ਬਾਰਸ ਸਾਹਿਬ ਪਠਾਨਕੋਟ ਦੇ ਨੇੜੇ ਸਥਾਨ ਹੈ, ਬੌਲੀ ਸਾਹਿਬ ਪਹੁੰਚੇ। ਬਾਬਾ ਸ੍ਰੀ ਚੰਦ ਜੀ ਨੇ ਜਿਵੇਂ ਉਹਨਾਂ ਦੇ ਪਿਤਾ ਗੱਦੀ ਦੇ ਮਹਾਂਪੁਰਖਾਂ ਨੂੰ ਬੁਲਾਇਆ ਕਰਦੇ ਸਨ, ਆਓ ਪੁਰਖੋ ਕਿਵੇਂ ਆਉਣੇ ਹੋਏ, ਬਾਬਾ ਨਾਨਕ ਗੁਰੂ ਅੰਗਦ ਸਾਹਿਬ ਜੀ ਨੂੰ ਪੁਰਖ ਕਿਹਾ ਕਰਦੇ ਸਨ। ਬਾਬਾ ਸ੍ਰੀ ਚੰਦ ਵੀ ਆਪਣੇ ਪਿਤਾ ਜੀ ਦੇ ਵਚਨਾਂ ਅਨੁਸਾਰ ਹੀ ਬਾਕ ਬੋਲਿਆ ਕਰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਹਜ਼ੂਰ ਪੁੱਤਰਾਂ ਦੇ ਵਰ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹਾਂ, ਆਪ ਕਿਰਪਾ ਕਰੋ। ਕਹਿਣ ਲੱਗੇ, ਆਪ ਜੀ ਦੇ ਇੱਕ ਕੰਨਿਆ ਔਰ ਪੰਜ ਸਾਹਿਬਜ਼ਾਦੇ ਹੋਣਗੇ, ਗੱਜ ਕੇ ਬੋਲੋ ਸਤਿਗੁਰੂ। ਪਰ ਸ਼ਰਤ ਇਹ ਹੈ ਕਿ ਇੱਕ ਉਹਨਾਂ ਵਿੱਚੋਂ ਅਸੀਂ ਲਵਾਂਗੇ, ਭਾਵ ਸਾਧੂ ਬਣਾਵਾਂਗੇ, ਕਿਉਂਕਿ ਬਾਬਾ ਨਾਨਕ ਜੀ ਨੇ ਵੀ ਆਪਣਾ ਵੱਡਾ ਪੁੱਤਰ ਬਾਬਾ ਸ੍ਰੀ ਚੰਦ ਸੰਤ ਬਣਾਇਆ, ਛੋਟਾ ਪੁੱਤਰ ਲਕਸ਼ਮੀ ਦਾਸ ਗ੍ਰਿਹਸਥ ਆਸ਼ਰਮ ਚ ਪਾਇਆ ਸੀ, ਉਹ ਸਾਧੂ ਚ ਪੁਣੇ ਚ ਪੂਰਾ ਉਤਰਿਆ, ਉਹ ਗ੍ਰਿਹਸਥੀ ਪੁਣੇ ਚ ਦੋਵੇਂ ਸੰਦੇਹ ਗਏ ਸਨ। ਗੱਜ ਕੇ ਬੋਲੋ ਸਾਧੂ, ਜਤੀ ਵੀ ਤੇ ਗ੍ਰਿਹਸਥੀ ਦੋਹਾਂ ਚ ਇੰਨੀ ਬਰਕਤ ਸੀ, ਸੰਦੇਹ ਹੀ ਗਏ। ਸੋ ਕਹਿਣ ਲੱਗੇ, ਮਹਾਰਾਜ ਸਾਰੇ ਆਪ ਜੀ ਦੇ ਹੀ ਹਨ, ਜਦੋਂ ਸਮੇਂ ਅਨੁਸਾਰ ਫਿਰ ਪੁੱਤਰਾਂ ਦੀ ਦਾਤ ਪ੍ਰਾਪਤ ਹੋਈ। ਤਾਰਾ ਚੰਦ ਦੀ ਬੇਨਤੀ ਤੋਂ ਕੀਰਤਪੁਰ ਨਗਰ ਛੇਵੇਂ ਪਾਤਸ਼ਾਹ ਜੀ ਨੇ ਜੋ ਗਵਾਲੀਅਰ ਦੇ 52 ਕਿਲਿਆਂ ਚੋਂ ਸਤਿਗੁਰੂ ਜੀ ਲਿਆਏ ਸਨ, ਇਸ ਇਲਾਕੇ ਦਾ ਮਾਲਕ ਸੀ, ਬੇਨਤੀ ਤੋਂ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਕਰਕੇ ਕੀਰਤਪੁਰ ਨਗਰ ਵਸਾਇਆ ਸੀ। ਫਿਰ ਛੇਵੇਂ ਪਾਤਸ਼ਾਹ ਜੀ ਵੀ ਅੰਮ੍ਰਿਤਸਰ ਸਾਹਿਬ ਤੋਂ ਉੱਥੇ ਹੀ ਡੇਰਾ ਲੈ ਗਏ ਸਨ, ਇੱਥੇ ਬਾਬਾ ਨਾਨਕ ਜੀ ਨੇ ਵੀ ਚਰਨ ਪਾਏ ਹਨ, ਚਰਨ ਕਮਲ ਸਥਾਨ। ਪੀਰ ਬੁੱਢਣ ਸ਼ਾਹ ਨੂੰ ਬ੍ਰਹਮ ਗਿਆਨ ਦਿੱਤਾ ਸੀ, ਰਿਧੀਆਂ ਸਿਧੀਆਂ ਜੋ ਕੱਢ ਕੇ ਪਰਮੇਸ਼ਰ ਨਾਲ ਜੋੜਿਆ ਸੀ। ਸੋ ਇੱਥੇ ਛੇਵੇਂ ਪਾਤਸ਼ਾਹ ਜੀ ਨੇ ਵੀ ਚਰਨ ਪਾਏ, ਬਾਬਾ ਸ੍ਰੀ ਚੰਦ ਜੀ ਵੀ ਆਏ, ਕਹਿਣ ਲੱਗੇ, ਪੁਰਖਾ ਆਪਣਾ ਬਚਨ ਪੂਰਾ ਕਰ, ਸਾਨੂੰ ਇੱਕ ਪੁੱਤਰ ਦਾ ਦਾਨ ਦਿਓ। ਕਹਿਣ ਲੱਗੇ, ਮਹਾਰਾਜ ਪੰਜੇ ਬੈਠੇ, ਪੰਜੇ ਆਪ ਜੀ ਦੇ ਉਂਝ ਆਪ ਜੀ ਜਿਹਦੇ ਤੇ ਉਂਗਲ ਰੱਖਦੇ ਹੋ ਹੁਕਮ ਕਰਦੇ ਹੋ। ਹੁਣ ਪਹਿਲੇ ਬਚਨ ਨਾਲ ਬਾਬਾ ਗੁਰਦਿੱਤਾ ਜੀ ਪੈਦਾ ਹੋਏ ਸਨ। ਜਦੋਂ ਬਾਬਾ ਸ੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਵੱਲ ਵੇਖਿਆ, ਕੁਦਰਤ ਵੱਲੋਂ ਉਹਨਾਂ ਦੀ ਜਿਹੜੀ ਸ਼ਕਲ ਸੀ ਬਾਬਾ ਨਾਨਕ ਜੀ ਦੇ ਸਰੂਪ ਨਾਲ ਮਿਲਦੀ ਜੁਲਦੀ ਸੀ। ਉਹ ਦਰਸ਼ਨ ਕਰਕੇ ਬਾਬਾ ਨਾਨਕ ਜੀ ਯਾਦ ਆ ਗਏ, ਕਹਿਣ ਲੱਗੇ, ਮੈਨੂੰ ਮੇਰਾ ਬਾਬਾ ਦੇ ਦਿਓ। ਗੱਜ ਕੇ ਬੋਲੋ ਸਤਨਾਮ। ਇਹਨਾਂ ਦੇ ਦਰਸ਼ਨ ਕਰਨਾ ਗੁਰੂ ਨਾਨਕ ਸਾਹਿਬ ਦੀ ਯਾਦ ਆ ਰਹੀ ਹੈ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਮੰਗਿਆ ਸੋ ਬਾਰ ਦਿੱਤਾ, ਇੰਨਾ ਵੱਡਾ ਬਾਰ ਆ ਉਹਨੂੰ। ਸੋ ਕਹਿਣ ਲੱਗੇ, ਛੇਵੇਂ ਪਾਤਸ਼ਾਹ ਅਸੀਂ ਵੀ ਇਹਨਾਂ ਨੂੰ ਗੱਦੀ ਦੇਣੀ ਚਾਹੁੰਦੇ ਸੀ, ਕਹਿੰਦੇ ਹੁਣ ਤਾਂ ਅਸੀਂ ਇਹਨੂੰ ਆਪਣਾ ਜਾਨਸ਼ੀਨ ਬਣਾ ਲਿਆ। ਫਿਰ ਬਾਬਾ ਗੁਰਦਿੱਤਾ ਜੀ ਦੇ ਚਾਰ ਚੇਲੇ ਸਨ, ਫੂਲ ਸਾਹਿਬ, ਗੋਇੰਦ ਸਾਹਿਬ, ਬਾਲੂ ਹਸਨਾ ਔਰ ਅਲਮਸਤ ਸਾਹਿਬ। ਇਹਨਾਂ ਤੋਂ ਚਾਰ ਧੂਣੇ ਥਾਪੇ ਆ, ਜਿਵੇਂ ਸਿੱਖਾਂ ਦੇ ਚਾਰ ਤਖ਼ਤ ਹਨ। ਸੋ ਪੰਜਵਾਂ ਤਖ਼ਤ ਦਮਦਮਾ ਸਾਹਿਬ ਵੀ ਹੁਣ ਸ਼ਾਮਲ ਕੀਤਾ ਗਿਆ ਹੈ। ਸੋ ਮੁਸਲਮਾਨਾਂ ਦੇ ਚਾਰ ਇਮਾਮ, ਸੰਨਿਆਸੀਆਂ ਦੇ ਚਾਰ ਮਠ ਹਨ, ਇਸ ਤਰ੍ਹਾਂ ਬੋਧੀਆਂ ਦੇ ਵੀ ਚਾਰ ਧਾਮ ਹਨ, ਬਾਬਾ ਜੀ ਦੇ ਵੀ ਚਾਰ ਧੂਣੇ ਵੱਜਦੇ। ਇੱਕ ਧੂਣਾ ਹੈ ਹੁਸ਼ਿਆਰਪੁਰ, ਬਹਾਦਰਪੁਰ। ਸੋ ਇਸੇ ਪ੍ਰਕਾਰ ਫਿਰ ਕਸ਼ਮੀਰ ਚ ਅਲਮਸਤ ਜੀ ਦੀ ਡਿਊਟੀ ਨਾਨਕ ਮਤੇ ਯੂਪੀ ਚ ਲੱਗੀ ਸੀ, ਇਉਂ ਜੁਦੀਆਂ ਜੁਦੀਆਂ ਇਹਨਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ ਸਨ। ਫਿਰ ਸੱਤਵੇਂ ਪਾਤਸ਼ਾਹ ਨੇ 6 ਬਖਸ਼ਿਸ਼ਾਂ ਕੀਤੀਆਂ ਸਨ। ਰਹੁ ਵਿਚਾਰ, ਮੈਂ ਬੇਨਤੀ ਕਰ ਰਿਹਾ ਸੀ ਕਿ ਬਾਬਾ ਗੁਰਦਿੱਤਾ ਜੀ ਨੂੰ 6ਵੇਂ ਪਾਤਸ਼ਾਹ ਗੱਦੀ ਬਖਸ਼ਣੀ ਚਾਹੁੰਦੇ ਸਨ, ਪਰ ਬਾਬਾ ਸ੍ਰੀ ਚੰਦ ਜੀ ਨੇ ਉਹਨਾਂ ਨੂੰ ਆਪਣਾ ਜਾਨਸ਼ੀਨ ਬਣਾ ਲਿਆ। ਬਾਬਾ ਗੁਰਦਿੱਤਾ ਜੀ ਦੇ 2 ਸਾਹਿਬਜ਼ਾਦੇ ਸਨ, ਧੀਰਮਲ ਜੀ ਔਰ ਗੁਰੂ ਹਰਰਾਏ ਸਾਹਿਬ। ਜਦੋਂ ਧੀਰਮਲ ਦਾ ਜਨਮ ਹੋਇਆ, 6ਵੇਂ ਪਾਤਸ਼ਾਹ ਨੂੰ ਵਧਾਈ ਗਈ। ਸੱਚੇ ਪਾਤਸ਼ਾਹ ਕਹਿਣ ਲੱਗੇ, ਤਾਇਆ ਜੀ ਫੇਰ ਆ ਗਏ, ਹਾਲੇ ਗੱਦੀ ਦੀ ਇੱਛਾ ਮਿੱਟੀ ਨਹੀਂ, ਭਾਵ ਪਿਰਥੀ ਚੰਦ ਫੇਰ ਆ ਗਿਆ, ਗੱਜ ਕੇ ਬੋਲੋ ਸਾਧ। ਕਹਿਣ ਲੱਗੇ, ਪਿਰਥੀ ਚੰਦ ਫੇਰ ਆ ਗਿਆ, ਹਾਲੇ ਗੱਦੀ ਦੀ ਭਾਵਨਾ ਮਿੱਟੀ ਨਹੀਂ, ਅੱਗੇ ਵੀ ਕਲੇਸ਼ ਦਿੰਦਾ ਰਿਹਾ, ਹੁਣ ਵੀ ਇਹ ਕੰਮ ਕਰੇਗਾ। ਸੋ ਧੀਰਮਲ ਕਸਵੱਟੀ ਤੇ ਪੂਰਾ ਨਾ ਉਤਰਿਆ, ਗੁਰੂ ਹਰਰਾਏ ਸਾਹਿਬ ਨੂੰ ਬਖਸ਼ਿਸ਼ ਹੋਈ। ਫਿਰ ਗੁਰੂ ਹਰਰਾਏ ਸਾਹਿਬ ਜੀ ਦੇ 2 ਸਾਹਿਬਜ਼ਾਦੇ ਸਨ, ਸ੍ਰੀ ਰਾਮ ਰਾਏ ਔਰ ਸ੍ਰੀ ਹਰਕ੍ਰਿਸ਼ਨ ਸਾਹਿਬ। ਜਦੋਂ ਔਰੰਗਜ਼ੇਬ ਨੇ 7ਵੇਂ ਪਾਤਸ਼ਾਹ ਨੂੰ ਦਿੱਲੀ ਦਰਸ਼ਨ ਦੇਣ ਵਾਸਤੇ ਬੇਨਤੀ ਭੇਜੀ, ਸਤਿਗੁਰੂ ਜੀ ਨੇ ਜ਼ਾਲਮ ਵਾਸਤੇ ਚੈਲੰਜ ਦਿੱਤਾ ਸੀ ਕਿ ਨਾ ਮਲੇਸ਼ ਕੋ ਦਰਸ਼ਨ ਦੇ, ਇਸ ਮਲੇਸ਼ ਦੇ ਅਸੀਂ ਮੱਥੇ ਨਹੀਂ ਲੱਗਣਾ, ਜਿਹਦੇ ਘਰ ਚ ਨਿਆਣ ਨਹੀਂ। ਖੈਰ ਰਾਜਾ ਜੈ ਸਿੰਘ ਨੇ ਬੇਨਤੀ ਕੀਤੀ, ਫਿਰ ਰਾਮ ਰਾਏ ਜੀ ਨੂੰ ਭੇਜਿਆ ਕਰਾਮਾਤਾਂ ਦੇ ਕੇ। ਹੁਣ 365 ਕਰਾਮਾਤਾਂ ਦਿਖਾਈਆਂ, ਮੌਲਵੀਆਂ ਕਾਜ਼ੀਆਂ ਨੇ ਚੁੱਕ ਦਿੱਤਾ ਕਿ ਇਹਨਾਂ ਦੇ ਬਜ਼ੁਰਗ ਗੁਰੂ ਬਾਬਾ ਨਾਨਕ ਨੇ ਮੁਸਲਮਾਨਾਂ ਦੀ ਤੁਹੀਨ ਲਿਖੀ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਰਾਮ ਰਾਏ ਨੂੰ ਕਿਹਾ ਕਿ ਤੁਹਾਡੇ ਬਾਬੇ ਨੇ ਜਿਹੜੀ ਕਲਾਮ ਲਿਖੀ ਹੈ, ਉਹ ਚ ਕਿਵੇਂ ਪੰਗਤੀ ਲਿਖੀ? ਹੁਣ ਚਾਹੀਦਾ ਤਾਂ ਇਹ ਸੀ ਕਬਰਾਂ ਜਲਦੀਆਂ ਦਿਖਾ ਦਿੰਦਾ, ਜਿੱਥੇ ਇੰਨੀਆਂ ਕਰਾਮਾਤਾਂ ਦਿਖਾਈਆਂ ਸਨ ਉੱਥੇ ਝਿਪ ਵਿੱਚ ਆ ਗਿਆ, ਝਿਪ ਚ ਆ ਕੇ ਬਾਣੀ ਦੀ ਪੰਗਤੀ ਬਦਲ ਦਿੱਤੀ। ਕਹਿਣ ਲੱਗਾ, ਮਿੱਟੀ ਮੁਸਲਮਾਨ ਦੀ ਨੀ ਬੇਈਮਾਨ ਦੀ, ਜਿੱਥੇ 365 ਦਿਖਾਈਆਂ ਸੀ ਇੱਕ ਹੋਰ ਦਿਖਾ ਦਿੰਦਾ, ਕਬਰਾਂ ਜਲਦੀਆਂ ਦਿਖਾ ਦਿੰਦਾ। ਪਰ ਪਤਾ ਨੀ ਕਮਜ਼ੋਰੀ ਕਿਵੇਂ ਆ ਗਈ, ਭਾਵ ਨਾਲੇ ਜਿਹਨੂੰ ਮਾਣ ਮਿਲਣਾ, ਵਡਿਆਈ ਮਿਲਣੀ, ਉਹਨੂੰ ਵੀ ਮਿਲਣੀ ਨਾ। ਜਦੋਂ ਮਹਾਰਾਜ ਨੂੰ ਪਤਾ ਲੱਗਾ ਕਿ ਬਾਬੇ ਨਾਨਕ ਦੀ ਬਾਣੀ ਦੀ ਪੰਗਤੀ ਬਦਲੀ, ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਮੂੰਹ ਹੈਗਾ ਉਹਨੂੰ ਚਲੇ ਜਾ, ਸਾਡੇ ਮੱਥੇ ਨਾ ਲੱਗੇ, ਇਹਨੂੰ ਛੇਕ ਦਿੱਤਾ। ਹੁਣ 8ਵੇਂ ਪਾਤਸ਼ਾਹ ਨੂੰ ਗੱਦੀ ਬਖਸ਼ੀ, ਇਹਨਾਂ ਔਰੰਗਜ਼ੇਬ ਨੂੰ ਚੁੱਕਿਆ ਕਿ ਗੱਦੀ ਦਾ ਹੱਕ ਮੇਰਾ ਸੀ, ਉਹ ਹਾਲੇ ਬਾਲਗ ਬਣੀ, ਛੋਟੀ ਉਮਰ ਦੇ 5 ਸਾਲ ਦੇ, ਦਿੱਲੀ ਆ ਕੇ ਜਾਂ ਕਰਾਮਾਤ ਦਿਖਾ ਲੈਣ ਤੇ ਜਾਂ ਮੈਨੂੰ ਗੱਦੀ ਦਿੱਤੀ ਜਾਵੇ। ਰਾਜੇ ਜੈ ਸਿੰਘ ਦੁਆਰਾ ਔਰੰਗਜ਼ੇਬ ਨੇ ਬੁਲਾਵਾ ਭੇਜਿਆ। ਖੈਰ ਸੰਗਤਾਂ ਦੀ ਵੀ ਕੁਝ ਪੁਕਾਰ ਸੀ ਦਿੱਲੀ। 8ਵੇਂ ਪਾਤਸ਼ਾਹ ਚਲ ਗਿਆ ਪਜੋਖਰਾ ਸਾਹਿਬ, ਛੱਜੂ ਝੀਰ ਦੇ ਸੁਰਤੀ ਰੱਖ ਕੇ ਗੋਪਾਲ ਪੰਡਿਤ ਦੇ ਕਹਿਣ ਤੋਂ ਗੀਤਾ ਵੇਦਾਂ ਦੇ ਅਰਥ ਕਰਾ ਕੇ ਉਹਦਾ ਅਭਿਮਾਨੀ ਦਾ ਹਕਾਰ ਤੋੜਿਆ। ਸੋ ਇਸੇ ਪ੍ਰਕਾਰ ਕੋੜੀ ਨੂੰ ਆਪਣਾ ਮੁੱਖ ਪੂੰਜਣ ਵਾਲਾ ਰੁਮਾਲ ਦੇ ਕੇ ਕੋੜ ਦੂਰ ਕੀਤਾ। ਫਿਰ ਜਿੱਥੇ ਅੱਜ ਬੰਗਲਾ ਸਾਹਿਬ ਗੁਰਦੁਆਰਾ, ਇਹ ਰਾਜਾ ਜੈ ਸਿੰਘ ਸਵਾਈ ਦਾ ਬੰਗਲਾ ਸੀ, ਮਹਿਲ ਸੀ, ਉਹਨੇ ਆਪਣੇ ਮਹਿਲਾਂ ਚ ਉਤਾਰਾ ਦਿੱਤਾ। ਉੱਥੇ ਜਿਹੜੀ ਰਾਣੀ ਸੀ ਉਹਦੇ ਬੱਚਾ ਨਹੀਂ ਸੀ, ਉਹ ਗੋਲੀਆਂ ਵਾਲੇ ਲੀੜੇ ਪਾ ਕੇ ਗੋਲੀਆਂ ਵਿੱਚ ਬਹਿ ਗਈ ਕਿ ਜੇ ਜਾਣੀ ਜਾਣ ਤੇ ਦੱਸਣ ਵੀ ਰਾਣੀ ਕਿਹੜੀ। ਮਹਾਰਾਜ ਕੋ ਫੁੱਲਾਂ ਦੀ ਸੋਟੀ ਸੀ, ਕਹਿਣ ਇਹ ਨੀ ਰਾਣੀ, ਇਹ ਨੀ। ਜਿਹੜੇ ਰਾਣੀ ਆਈ ਤੇ ਕਹਿੰਦੇ ਆਹ ਰਾਣੀ ਜਾਣੀ ਜਾਣ। ਉਹਦੇ ਮਨ ਚ ਫੁਰਨਾ ਸੀ ਕਿ ਸਤਿਗੁਰੂ ਜੀ ਮੈਨੂੰ ਪੁੱਤਰ ਦਾ ਵਰ ਦੇਣ। ਮਹਾਰਾਜ ਬਾਲ ਸਰੂਪ ਸੀ, ਉਹਦੀ ਗੋਦ ਵਿੱਚ ਬਹਿ ਗਏ। ਕਹਿਣ ਲੱਗੇ, ਮਾਤਾ ਜੀ ਕੀ ਚਾਹੁੰਦੇ ਹੋ? ਕਹਿੰਦੇ ਪੁੱਤਰ ਦੀ ਇੱਛਾ ਹੈ। ਕਹਿਣ ਲੱਗੇ, ਕਿਹੋ ਜਿਹਾ? ਕਹਿੰਦੇ ਤੁਹਾਡੇ ਵਰਗਾ ਜੀ। ਕਹਿੰਦੇ ਮੇਰੇ ਵਰਗਾ ਤਾਂ ਮੈਂ ਹੀ ਹਾਂ, ਮੈਨੂੰ ਹੀ ਮੰਨਦਾ। ਗੱਜ ਕੇ ਬੋਲੋ ਸਾਧਨਾ। ਫਿਰ ਹੈਜਾ ਫੈਲ ਗਿਆ, ਮਹਾਰਾਜ ਨੂੰ ਬੇਨਤੀ ਕੀਤੀ, ਕਹਿੰਦੇ ਚਰਨ ਧੋ ਕੇ ਚਵੱਚਿਆਂ ਚ ਪਾ ਦਿਓ, ਹੈਜਾ ਹਟ ਜਾਏਗਾ, ਜਿਹਨੇ ਪਾਣੀ ਪੀਤਾ ਹੈਜਾ ਡਾਕੀ ਦੂਰ ਹੋ ਗਈ। ਬੜੀ ਮਹਿਮਾ ਫੈਲੀ, ਰਾਮ ਰਾਜ ਤੋਂ ਵਡਿਆਈ ਜਰਨਾ ਹੋਈ ਵੀ ਮੈਂ ਤਾਂ ਸੱਜਿਆ ਹੀ ਮਾਣ ਘਟਾਉਣ ਲਈ, ਸਗੋਂ ਇਹਨਾਂ ਦੀ ਵਡਿਆਈ ਹੋਰ ਵੱਧ ਗਈ। ਕਹਿਣ ਲੱਗਾ ਤਾਂ ਸੀਤਲਾ ਦਾ ਖਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਚਲੋ ਤਾਂ ਹੋਣ ਹਾਰ ਜਿਹੜੀ ਹੋਣੀ ਹੋਣੀ ਹੈ, ਜੇ ਹੁਣ ਅਸੀਂ ਨਾ ਕੁਝ ਕਿਹਾ ਤੇ ਲੋਕ ਗੱਦੀ ਤੇ ਉਂਗਲਾਂ ਕਰਨਗੇ। ਕਹਿੰਦੇ ਤੂੰ ਵੀ ਜਿੰਦਾ ਹੀ ਸਾੜਿਆ ਜਾਏਗਾ ਜਿਹਨਾਂ ਮਸੰਦਾਂ ਦੇ ਟੇਟੇ ਚੜ ਕੇ ਗਲਤੀਆਂ ਕਰ ਰਹੇ ਹਾਂ। ਫਿਰ ਔਰੰਗਜ਼ੇਬ ਨੇ ਦਰਸ਼ਨ ਦੀ ਇੱਛਾ ਕੀਤੀ, ਉਹ ਨੇੜੇ ਜਿਲੇ ਜਾਣ ਲੱਗਾ, ਮਹਾਰਾਜ ਦਾ ਦਰਸ਼ਨ ਨਾ ਹੋਇਆ, ਮਿਰਗੀ ਨਾਲ ਪੁੱਠਾ ਹੋ ਕੇ ਡਿੱਗ ਪਿਆ। ਮਰਨ ਬੱਚਾ ਉੱਥੋਂ ਚੁੱਕ ਕੇ ਲਿਆਇਆ, ਕਿਉਂਕਿ ਮਹਾਰਾਜ ਨੇ ਵੀ ਬਚਨ ਇਹ ਹੀ ਕੀਤਾ ਸੀ ਪਿਤਾ ਗੁਰੂ ਵਾਲਾ, ਨੈ ਮਲੇਸ਼ ਕੋ ਦਰਸ਼ਨ ਦੇ। ਫਿਰ ਸਤਿਗੁਰੂ ਜੀ ਨੇ ਕਿਹਾ ਹੁਣ ਜੋਤੀ ਜੋਤ ਸਮਾਉਣਾ ਯੋਗ ਆ। ਸੰਗਤਾਂ ਨੇ ਕਿਹਾ ਮਹਾਰਾਜ ਅੱਗੇ ਇੱਕ ਗੁਰੂ ਦੂਏ ਗੁਰੂ ਦੇ ਲੜ ਲਾ ਜਾਂਦਾ ਸੀ, ਆਪ ਕੀ ਦੇ ਲੜ ਲਾ ਕੇ ਚੱਲੇ ਹੋ? ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਗ੍ਰੰਥ ਗੁਰੂ ਗ੍ਰੰਥ ਗੁਰੂ ਗ੍ਰੰਥ, ਤਿੰਨ ਵਾਰੀ ਸ਼ਬਦ ਕਿਹਾ। ਕਹਿਣ ਲੱਗੇ ਮਹਾਰਾਜ ਬਚਨ ਤਾਂ ਸੱਤ ਹੈ, ਪਰ ਸਾਰੇ ਹੀ ਆਪੋ ਆਪਣਾ ਗੁਰੂ ਗ੍ਰੰਥ ਸਾਹਿਬ ਲਿਖਾ ਕੇ ਰੱਖ ਲੈਣਗੇ ਤੇ ਅਰਥ ਜਿਹੜੇ ਮਨ ਮਰਜ਼ੀ ਨਾਲ ਸਿੱਧ ਕਰਨਗੇ। ਜਦ ਤੱਕ ਸਰਗੁਣ ਸਰੂਪ ਚ ਸਤਿਗੁਰੂ ਨਹੀਂ, ਉਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੇ ਅਸਲੀ ਵਿਚਾਰਾਂ ਤੇ ਚੱਲਣਾ ਬਹੁਤ ਔਖਾ। ਸੋ ਸਰਗੁਣ ਸਰੂਪ ਸਤਿਗੁਰੂ ਦੇ ਲੜ ਲਾਓ। ਕਹਿਣ ਲੱਗੇ ਬਾਬਾ ਵਸੇ ਬਕਾਲੇ, ਬਨਗੁਰ ਸੰਗਤ ਸਗਲ ਸੰਭਾਲੇ। ਇਹ ਬਚਨ ਕਰ ਗਏ। ਇੱਧਰ ਹੁਣ ਆਓ, ਛੇਵੇਂ ਪਾਤਸ਼ਾਹ ਨੂੰ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ, ਜਿਹੜੇ ਉਹ ਕੀਰਤਪੁਰ ਸਾਹਿਬ ਜੋਤੀ ਜੋਤ ਪਤਾਲਪੁਰੀ ਦੇ ਸਥਾਨ ਤੇ ਸਮਾਉਣ ਲੱਗੇ, ਕਿ ਮਹਾਰਾਜ ਆਪ ਗੱਦੀ ਤੇ ਪੋਤੇ ਗੁਰੂ ਹਰਿਰਾਇ ਸਾਹਿਬ ਨੂੰ ਦੇ ਚੱਲੇ ਹੋ ਤੇ ਮੇਰਾ ਪੁੱਤਰ ਕੀ ਕਰੇਗਾ? ਕਹਿਣ ਲੱਗੇ ਪਹਿਲਾਂ ਪੋਤਾ ਫੇਰ ਪੜਪੋਤਰਾ ਫੇਰ ਪੁੱਤਰ ਨੂੰ ਦਾਤ ਮਿਲੇਗੀ ਉਹਨਾਂ ਦੁਆਰਾ, ਭਾਵ ਅੱਠਵੇਂ ਪਾਤਸ਼ਾਹ ਵੱਲ ਇਸ਼ਾਰਾ ਕਰ ਗਏ। ਕਹਿੰਦੇ ਹੁਣ ਹੁਕਮ ਕੀ? ਕਹਿੰਦੇ ਅਸੀਂ ਤਾਂ ਚੋਲਾ ਬਦਲ ਜਾਣਾ, ਇਹ ਹੁਣ ਨਾਲ ਲੈ ਜਾਓ ਤੇ ਬਾਬੇ ਬਕਾਲੇ ਉੱਥੇ ਰਹੋ। ਨੌਵੇਂ ਪਾਤਸ਼ਾਹ ਨੂੰ ਹੁਕਮ ਕੀਤਾ ਕਿ ਤੁਸੀਂ ਸ੍ਰੇਸ਼ਟੀ ਦਾ ਭਾਰ ਬੜਾ ਚੁੱਕਣਾ, ਭੋਰੇ ਚ ਤਪੱਸਿਆ ਕਰੋ। ਫਿਰ ਉੱਥੇ ਮਹਾਰਾਜ ਨੇ 27 ਸਾਲ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲ ਭੋਰੇ ਚ ਤਪ ਕੀਤਾ। ਗੱਜ ਕੇ ਬੋਲੋ ਭਾਈ ਮੀਹਾਂ ਜੀ ਧਮਧਾਨ ਸਾਹਿਬ ਵਾਲੇ, ਉਹਨਾਂ ਦੀ ਸੇਵਾ ਚ ਰਹਿੰਦੇ ਸਨ। ਉਹਨਾਂ ਦਾ ਨਾਂ ਰਾਮਦੇਵ ਵੀ ਹੈ, ਨਿਹਾਲ ਵੀ ਉਹਨਾਂ ਦਾ ਨਾਂ, ਮੀਹਾਂ ਸਾਹਿਬ ਵੀ ਉਹਨਾਂ ਦਾ ਨਾਂ ਹੈ। ਬਖਸ਼ੇ ਚੋਈਏ ਛਿਆਂ ਬਖਸ਼ਿਆਂ ਚ ਭਾਈ ਮੀਹਾਂ ਸਾਹਿਬ ਲੰਗਰ ਚ ਸੇਵਾ ਕਰਨੀ, ਪਾਣੀ ਢੋਂਦੇ ਆ, ਸਿਰ ਦੇ ਕੇਸ ਉਖੜ ਗਏ, ਸਿਰ ਗਲ ਗਿਆ, ਕੀੜੇ ਪੈ ਗਏ, ਇੱਕ ਦਿਨ ਕਿਤੇ ਪਰਨਾ ਡਿੱਗ ਪਿਆ। ਮਾਤਾ ਨਾਨਕੀ ਜੀ ਨੇ ਵੇਖਿਆ, ਗੁਰੂ ਤੇਗ ਬਹਾਦਰ ਜੀ ਨੂੰ ਕਹਿਣ ਲੱਗੇ ਕਿ ਇਸ ਤਰ੍ਹਾਂ ਸਿੱਖਾਂ ਦਾ ਖਿਆਲ ਰੱਖਿਆ ਕਰ, ਸਿਰ ਗਲ ਗਿਆ। ਕਹਿਣ ਲੱਗੇ ਤੁਸੀਂ ਮੇਰਾ ਖਿਆਲ ਰੱਖਦੇ ਕਿ ਨਹੀਂ? ਕਹਿੰਦੇ ਹਾਂ ਬਹੁਤ। ਕਹਿੰਦੇ ਮੈਂ ਤੁਹਾਡੇ ਨੂੰ ਵੱਧ ਰੱਖਦਾ। ਉਦੋਂ ਮਹਾਰਾਜ ਨੇ ਭਾਈ ਮੀਹਾਂ ਸਾਹਿਬ ਦੇ ਸਿਰ ਤੇ ਆਪਣਾ ਆਸ਼ੀਰਵਾਦ ਰੂਪੀ ਹੱਥ ਰੱਖਿਆ, ਬ੍ਰਹਮ ਗਿਆਨ ਕਰਤਾ। ਗੱਜ ਕੇ ਬੋਲੋ। ਇੱਧਰ ਮੱਖਣ ਸ਼ਾਹ ਲਬਾਣੇ ਦਾ ਜਿਹੜਾ ਜਹਾਜ਼ ਸੀ ਇਹ ਡੁੱਬ ਰਿਹਾ ਸੀ, ਉਹਨੇ ਸੁਖਣਾ ਸੀ ਸੁਖੀ ਗੁਰੂ ਨਾਨਕ ਦੀ ਗੱਦੀ ਦੀ, ਤੇ ਬੰਨੇ ਲੱਗਾ, ਕੋਈ ਫਕੀਰ ਪੀਰ ਨਹੀਂ ਸੀ ਲਾ ਸਕਿਆ। ਤੇ ਦੂਸਰੇ ਪਾਸੇ ਹੁਣ ਮਸੰਦਾ ਨੇ ਕਿਹਾ ਕਿ ਅੱਠਵੇਂ ਪਾਤਸ਼ਾਹ ਨੇ ਬਚਨ ਦਿੱਤਾ ਕਿ ਗੁਰੂ ਬਾਬਾ ਬਕਾਲੇ ਉੱਥੇ 22 ਮੰਜੀਆਂ ਲਾ ਕੇ ਬਹਿ ਗਏ। ਹਰੇਕ ਨੇ ਆਪੋ ਆਪਣੇ ਏਜੰਟ ਰੱਖੇ ਹੋਏ, ਅਸਲੀ ਗੁਰੂ ਆਇਆ ਅਸਲੀ ਆ। ਜਿਹੜਾ ਅਸਲੀ ਗੁਰੂ ਉਹ ਭੋਰੇ ਚ ਬੈਠਾ ਸੀ, ਭਜਨ ਕਰਦਾ ਸੀ। ਹੁਣ ਮੱਖਣ ਸ਼ਾਹ ਨੇ ਸੁਖਣਾ ਸੁਖੀ ਸੀ 500 ਮੋਹਰ ਦੀ। ਜਹਾਜ ਬੰਨੇ ਲੱਗਣ ਤੋਂ ਦਰਸ਼ਨ ਵਾਸਤੇ ਜਦੋਂ ਬਕਾਲੇ ਪਹੁੰਚਿਆ, 22 ਮਸੰਦ ਉੱਥੇ ਬੈਠੇ। ਹੋਣਗੇ ਵੀ ਹੁਣ ਗੁਰੂ ਕਿਹੜਾ ਹੋਵੇ ਜਿਹਨੂੰ ਭੇਟਾ ਦੇਈਏ? ਕਹਿੰਦਾ ਇਉਂ ਕਰਦੇ ਆ, 5-5 ਮੋਹਰਾਂ ਰੱਖ ਕੇ ਮੱਥਾ ਟੇਕੀ ਜਾਂਦੇ ਆ, ਜਿਹੜਾ ਅਸਲੀ ਰੂਹ ਆਪੇ ਆਪਣੀ ਭੇਟ ਲੈ ਲਓ। 5-5 ਮੋਹਰਾਂ ਰੱਖ ਕੇ ਮੱਥਾ ਟੇਕੀ ਗਿਆ, ਪਰ ਇਹਨਾਂ ਪਖੰਡੀਆਂ ਚ ਕੋਈ ਅਸਲੀ ਹੁੰਦਾ ਤੇ ਬੁੱਝਦਾ? ਤੇ ਸੁਖਣਾ ਦਾ 500 ਸੁਖੀ ਆ ਤੇ ਦੰਦਾਂ 5 ਆ, ਕੋਈ ਨਾ ਬੁੱਝ ਸਕਿਆ, ਸਾਰੇ ਸ਼ਗਨ ਛਕਾਉਣ ਵਾਲੇ ਹੀ ਸਨ। ਅਰਦਾਸ ਹੋ ਗਿਆ ਵੀ ਜਹਾਜ਼ ਵੀ ਬੰਨੇ ਲੱਗਾ, ਜੇ ਗੁਰੂ ਅਸਲੀ ਨਹੀਂ ਤੇ ਬੰਨੇ ਕਿਵੇਂ ਲੱਗਾ? ਅਸਲੀ ਹੈ ਜ਼ਰੂਰ ਕੋਈ, ਹੁਣ ਪਤਾ ਕਿਵੇਂ ਲੱਗੇ? ਰਾਤ ਸਾਰੀ ਸੁੱਤਾ ਨਹੀਂ ਅਰਦਾਸ ਕਰਦਾ ਰਿਹਾ। ਕਹਿਣ ਲੱਗਾ ਵੀ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਕੋਈ ਵੀ ਵਿਅਕਤੀ ਮਿਲ ਜਾਏ ਨਾ, ਉਹ ਤੋਂ ਪੁੱਛਾਂਗੇ। ਅੰਮ੍ਰਿਤ ਵੇਲੇ ਬੰਦੇ ਦਾ ਮਨ ਸ਼ੁੱਧ ਹੁੰਦਾ, ਜੋ ਕਹੇਗਾ ਉਹ ਤੇ ਯਕੀਨ ਕਰਾਂਗੇ। ਕੁਦਰਤੀ ਉਹ ਕੌਤਕ ਮਹਾਰਾਜ ਨੂੰ ਹੋਇਆ, ਇੱਕ ਬਾਲਕ ਸਰੂਪ ਚ ਕੋਈ ਰੂਹ ਮਿਲੀ। ਕਹਿਣ ਲੱਗੇ ਹੇ ਬਾਲਕੇ, ਇੱਥੇ ਕੋਈ ਹੋਰ ਵੀ ਗੁਰੂ ਹੈ ਬਾਈ ਤਾਂ ਮੈਂ ਵੇਖਿਆ ਉਹਨਾਂ ਤੇ ਮੇਰਾ ਮਨ ਹੀ ਵਜਿਆ। ਕਹਿਣ ਲੱਗੇ ਜਿਹੜਾ ਅਸਲੀ ਗੁਰੂ ਉਹਦਾ ਭੋਰੇ ਚ ਬੈਠਾ ਉਧਰ ਤਾਂ ਤੂੰ ਗਿਆ ਹੀ ਨੀ। ਹੁਣ ਕਿਹਾ ਲੈ ਵੀ ਗੱਲ ਸਹੀ ਆ ਗਿਆ। ਮਾਤਾ ਨਾਨਕੀ ਜੀ ਪਹਿਰੇ ਤੇ ਸਨ, ਮਹਾਰਾਜ ਉਦੋਂ ਗ੍ਰਿਹਸਥ ਜੀਵਨ ਵਿੱਚ ਵੀ ਸਨ, ਗ੍ਰਿਹਸਥੀ ਹੁੰਦਿਆਂ ਹੋਇਆ ਜਗ ਸਤ ਧਾਰਿਆ ਹੋਇਆ ਸੀ ਕਿਉਂਕਿ ਕਮਾਈ ਕਰ ਰਹੇ ਸਨ। ਗੱਜ ਕਿਹੇ ਬੋਲੋ ਸਤਨਾਮ। ਗ੍ਰਿਹਸਥੀ ਹੁੰਦਿਆਂ ਏਡਾ ਜਗ ਧਾਰਨਾ ਸੌਖੀ ਬਾਤ ਨਹੀਂ, ਇਹ ਮਹਾਰਾਜ ਦੇ ਜੀਵਨ ਦਾ ਇੱਕ ਅਸੂਲ ਹੈ। ਸੋ ਮਾਤਾ ਨਾਨਕੀ ਜੀ ਨੂੰ ਬੇਨਤੀ ਕੀਤੀ, ਉਹ ਕਹਿਣ ਲੱਗੇ ਪੁੱਤਰ ਗੁਰੂ ਤੋਂ ਆਗਿਆ ਲੈ ਕੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਇੱਕ ਸਿੱਖ ਬਹੁਤ ਸਾਰੇ ਸੈਨਿਕਾਂ ਸਮੇਤ ਆਇਆ ਦਰਸ਼ਨ ਦੀ ਅਭਿਲਾਸ਼ਾ ਕਰਦਾ। ਸਤਿਗੁਰੂ ਜੀ ਨੇ ਵੀ ਜਾਣ ਲਿਆ ਕਿ ਹੁਣ ਪ੍ਰਗਟ ਹੋਣ ਦਾ ਵੇਲਾ ਆ ਗਿਆ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਇਜਾਜ਼ਤ ਦੇ ਦਿੱਤੀ, ਮੱਖਣ ਸ਼ਾਹ ਜੀ ਆ ਗਏ। ਮਹਾਰਾਜ ਚਾਦਰੇ ਦਾ ਬੁਕੜਾ ਮਾਰ ਕੇ ਬੈਠੇ ਸਨ, ਉਂਝ ਪੰਜ ਮੋਹਰਾਂ ਰੱਖ ਕੇ ਮੱਥਾ ਟੇਕੇ। ਮਹਾਰਾਜ ਜਾਣੇ ਆ, ਕਹਿਣ ਲੱਗੇ ਜਿਲੇ ਦਾ ਜਹਾਜ਼ ਡੁੱਬਦਾ ਸੀ 500 ਮੋਹਰ ਸੁਖੀ ਸੀ ਤੇ ਹੁਣ 5 ਦਿਨ 495 ਕਿੱਥੇ? ਜਦ ਮਜ਼ੂਰੀ ਪੂਰੀ ਕੀਤੀ ਤਾਂ ਦਿਹਾੜੀ ਘੱਟ ਕਿਉਂ ਲਈਏ? ਚਾਦਰ ਪਰੇ ਕਰਕੇ ਮੁੰਡੇ ਛਲਿਓ ਬਿਖਾ ਦਿੱਤੇ। ਗੱਜ ਕੇ ਬੋਲੋ ਸਾਧ। ਮੱਖਣ ਜਿਹਾ ਚਰਨਾ ਡਿੱਗ ਪਿਆ ਵੀ ਅਸਲੀ ਗੁਰੂ ਲੱਜ ਪਿਆ, ਉਹਦਾ ਸਾਰੇ ਪਖੰਡੀ। ਉਹਨੇ ਕਿਹਾ ਵੀ ਸੰਗਤ ਨੂੰ ਹੁਣ ਇਹਨਾਂ ਪਖੰਡੀਆਂ ਦੇ ਜਾਲ ਵਿੱਚੋਂ ਕੱਢੀਏ ਜਿਹੜੇ ਲੋਕਾਂ ਨੂੰ ਲੁੱਟ ਲੁੱਟ ਖਾ ਰਹੇ। ਮਹਾਰਾਜ ਨੇ ਕਿਹਾ ਵੀ ਮੱਖਣ ਸ਼ਾਹ ਹੁਣ ਟਲਦਾ ਨੀ ਪ੍ਰਗਟ ਕਰਨ ਨੂੰ। ਮਹਾਰਾਜ ਕਹਿੰਦੇ ਜੇ ਸਾਨੂੰ ਪ੍ਰਗਟ ਕਰੇਗਾ ਨਾ, ਤੇਰਾ ਮੂੰਹ ਕਾਲਾ ਕਰਕੇ ਖੋਤੇ ਦੇ ਬਾਲ ਕੇ ਸ਼ਹਿਰ ਦੁਆਲੇ 4 ਗੇੜੇ ਦਿਆਂਗੇ। ਉਹ ਕਹਿੰਦਾ ਜੀ ਮੈਨੂੰ ਮਨਜ਼ੂਰ ਹੈ ਪਰ ਮੈਂ ਤੁਹਾਨੂੰ ਹੁਣ ਪ੍ਰਗਟ ਜ਼ਰੂਰ ਕਰਨਾ। ਬਾਹਰ ਦੌੜਿਆ, ਆਪ ਹੀ ਮੂੰਹ ਕਾਲਾ ਕਰ ਲਿਆ, ਖੋਤੇ ਦੇ ਬਹਿ ਕੇ 4 ਗੇੜੇ ਦੇ ਕੇ ਸ਼ਰਤ ਪੂਰੀ ਕਰਕੇ ਕੋਠੇ ਤੇ ਚੜ੍ਹ ਕੇ ਪੱਲਾ ਫਿਰਦਾ, ਭੁੱਲੀਏ ਸੰਗਤੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ। ਗੱਜ ਕੇ ਬੋਲੋ ਸਤ। ਸੰਗਤ ਹੈ ਟੁੱਟ ਕੇ ਪੈ ਗਈ, ਅੱਗੇ ਵਿਆਕਲ ਸੀ ਵੀ ਗੁਰੂ ਲੱਜੇ। ਬੰਬ ਸੰਦਾਂ ਨੂੰ ਤਾਂ ਹੁਣ ਦੁਕਾਨਦਾਰੀ ਚੁੱਕਦਿਆਂ ਰਾਹ ਨਾ ਲੱਗੇ। ਸੋ ਜਿਹੜਾ ਵੱਡਾ ਮਸੰਦ ਸੀ ਧੀਰ ਮੱਲ ਤੇ ਇਹਦਾ ਮੋਹਰੇ ਇੱਕ ਚੇਲਾ ਛੀਹਾਂ, ਇਹਨੇ ਇੱਕ ਵਾਰੀ 9ਵੇਂ ਪਾਤਸ਼ਾਹ ਦੇ ਗੋਲੀ ਵੀ ਮਾਰੀ ਸੀ, ਬਾਲ ਬਾਲ ਗੋਲੀ ਤੋਂ ਬਚੇ ਸੀ। ਸੋ ਭਾਵ ਬੰਦਾ ਮਾਇਆ ਪਿੱਛੇ ਕੀ ਨੀ ਕਰਦਾ, ਸਭ ਕੁਝ ਕਰਦਾ। ਇਹ ਚੀਜ਼ ਇਹ ਐਸੀ ਉਥੋਂ 9ਵੇਂ ਪਾਤਸ਼ਾਹ ਮੱਖਣ ਸ਼ਾਹ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਆ ਗਏ ਤੇ ਅੱਗੇ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਲਏ। ਮਹਾਰਾਜ ਉੱਥੇ ਕਿਹਾ ਤੁਮ ਮਸੰਦ ਨੇ ਅੰਮ੍ਰਿਤ ਸਰੀਏ, ਅੰਮ੍ਰਿਤ ਸਰੀਏ ਨੇ ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਇਹ ਅੰਮ੍ਰਿਤਸਰ ਸ਼ਹਿਰ ਜਾਂ ਇਲਾਕੇ ਨੂੰ ਸਰਾਪ ਨੇ ਸਿਰਫ ਪੁਜਾਰੀਆਂ ਨੂੰ, ਕਿਉਂਕਿ ਮਹਾਰਾਜ ਖੁਦ ਵੀ ਅੰਮ੍ਰਿਤਸਰੀਏ ਸਨ। ਗੱਜ ਕੇ ਬੋਲੋ ਸਾਧਨਾ। ਕਈ ਹੁਣ ਈਰਖਾ ਚ ਕਹਿ ਦਿੰਦੇ ਆ ਵੀ ਅੰਮ੍ਰਿਤਸਰੀਆਂ ਨੂੰ, ਮਹਾਰਾਜ ਦਾ ਸਰਾਪ ਨਹੀਂ, ਇਹ ਪੁਜਾਰੀਆਂ ਨੂੰ ਆ, ਮਸੰਦਾਂ ਨੂੰ, ਸਾਰੀ ਸੰਗਤ ਨੂੰ ਨਹੀਂ। ਫਿਰ ਵੀ ਮਾਈਆਂ ਨੇ ਕਿਹਾ ਵੀ ਬਚਨ ਤਾਂ ਅੰਮ੍ਰਿਤਸਰੀਏ ਨਿਕਲਿਆ ਨਾ, ਕਿਤੇ ਸਤਾਪ ਨਾ ਹੋ ਜਾਏ। ਬੱਲਾ ਸਾਹਿਬ ਜਾ ਕੇ ਮਾਈਆਂ ਨੇ ਬੇਨਤੀ ਕੀਤੀ, ਮਹਾਰਾਜ ਖਿਮਾ ਕਰੋ, ਗਲਤੀ ਮਸੰਦਾਂ ਦੀ। ਮਹਾਰਾਜ ਕਹਿੰਦੇ ਮਾਈਆਂ ਰੱਬ ਰਜਾਈਆਂ। ਗੱਜ ਕੇ ਬੋਲੋ। ਧੀਰ ਮੱਲ ਦਾ ਡੇਰਾ ਮੱਖਣ ਸ਼ਾਹ ਨੇ ਲੁੱਟ ਲਿਆ ਸੀ ਤੇ ਗੁਰੂ ਗ੍ਰੰਥ ਸਾਹਿਬ ਕਰਤਾਰਪੁਰ ਸਾਹਿਬ ਵਾਲਾ ਸਰੂਪ ਵੀ ਲੈ ਆਇਆ ਸੀ। ਹੁਣ ਜਿਹੜੇ ਇੱਕ ਪਾਲਕੀ ਚ ਸਰੂਪ ਵੇਖਿਆ, ਮਹਾਰਾਜ ਨੇ ਪੁੱਛਿਆ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ? ਕਹਿੰਦੇ ਭਾਈ ਨੂੰ ਬਿਆਸ ਦਰਿਆ ਵਿਚ ਭੇਟਾ ਰੱਖ। ਉਥੋਂ ਰੱਖ ਕੇ ਮਹਾਰਾਜ ਕੀਰਤਪੁਰ ਹੁੰਦੇ ਆਨੰਦਪੁਰ ਆ ਕੇ ਇਹਦਾ ਨਾਮ ਮਾਖੋਵਾਲ ਸੀ, ਜਿਹੜਾ ਤਾਰਾ ਚੰਦ ਦਾ ਲੜਕਾ ਦੀਪ ਚੰਦ ਸੀ। ਇਹ ਤੋਂ 9 ਲੱਖ ਦੀ ਜ਼ਮੀਨ ਮੁੱਲ ਖਰੀਦ ਕੇ ਮਾਤਾ ਨਾਨਕੀ ਦੇ ਨਾਂ ਤੇ ਮੋੜੀ ਗੱਡੀ ਤੇ ਆਨੰਦਪੁਰ ਦਾ ਪਹਿਲਾ ਨਾਮ ਨਾਨਕੀ ਚੱਕ ਰੱਖਿਆ, ਪ੍ਰਚਾਰ ਕੇਂਦਰ ਬਣਾਇਆ, ਜਿਹਨੂੰ ਦਸਮ ਪਾਤਸ਼ਾਹ ਨੇ ਫਿਰ ਖਾਲਸੇ ਦੀ ਜਨਮ ਭੂਮੀ ਬਣਾਇਆ। ਸੋ ਇੱਥੋਂ ਵੀ ਮਹਾਰਾਜ 2 ਵਾਰੀ ਮਾਲਵੇ ਦੀ ਯਾਤਰਾ, ਇੱਕ ਵਾਰੀ ਪੂਰਬ ਦੀ ਯਾਤਰਾ ਗਏ। ਪਟਨਾ ਸਾਹਿਬ ਪਰਿਵਾਰ ਛੱਡ ਗਿਆ, ਇੱਥੇ ਦਸਮ ਪਾਤਸ਼ਾਹ ਦਾ ਅਵਤਾਰ ਹੋਇਆ ਸੀ। ਸੋ ਫਿਰ ਮੁੜ ਕਰਕੇ ਆਏ, ਕਸ਼ਮੀਰੀ ਪੰਡਿਤ ਆ ਗਏ, ਬੇਨਤੀ ਕੀਤੀ ਸਾਡੇ ਧਰਮ ਨੂੰ ਖਤਰਾ ਹੈ। ਕਹਿਣ ਲੱਗੇ ਤੁਸੀਂ ਆਪਣੇ ਦੇਵੀ ਦੇਵਤਿਆਂ ਨੂੰ ਬੇਨਤੀ ਕਰਨੀ ਸੀ। ਕਹਿੰਦੇ ਸ਼ਿਵ ਜੀ ਦੇ ਮੰਦਿਰ ਚ ਅਮਰਨਾਥ ਗਏ ਸੀ, ਉਹ ਕਹਿੰਦਾ ਮੈਂ ਨੀ ਤੁਹਾਡੀ ਰੱਖਿਆ ਕਰ ਸਕਦਾ, ਤੁਸੀਂ ਆਨੰਦਪੁਰ 9ਵੇਂ ਪਾਤਸ਼ਾਹ ਦੇ ਚਰਨਾਂ ਚ ਜਾਓ। ਤੇ ਫਿਰ ਮਹਾਰਾਜ ਕੋ ਕਿਰਪਾ ਚਾਰ ਤੇ ਸਪੂਰਨ ਦਾਸ ਡੈਪੂਟੇਸ਼ਨ ਲੈ ਕੇ ਆਏ। ਸੋ ਪੂਰਨ ਦਾਸ ਇਹਨਾਂ ਨਹਿਰੂ ਹੁਣਾਂ ਦਾ ਦਾਦਾ ਪੜਦਾਦਾ ਸੀ। ਗੱਜ ਕੇ ਬੋਲੋ ਸਤਨਾਮ। ਸੋ ਫਿਰ ਮਹਾਰਾਜ ਦਿੱਲੀ ਨੂੰ ਪੰਜਾਂ ਸਿੰਘਾਂ ਸਮੇਤ ਬਲੀਦਾਨ ਵਾਸਤੇ ਚੱਲ ਪਏ। ਉੱਥੇ ਜਾ ਕਰਕੇ ਚਾਂਦਨੀ ਚੌਕ ਬਲੀਦਾਨ ਦੇ ਕੇ ਇਹਨਾਂ ਦੇ ਧਰਮ ਦੀ ਰੱਖਿਆ ਕੀਤੀ। ਦਸਮ ਪਾਤਸ਼ਾਹ ਨੂੰ ਉੱਥੇ ਸ਼ਬਦ ਉਚਾਰਿਆ, ਤਿਲਕ ਜੰਜੂ ਰਾਖਾ ਪ੍ਰਵਤਾਂਗਾ, ਕਿਨੂੰ ਵੱਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰੜ ਨਾ ਦੀਆ, ਨਾਟਕ ਚੇਟਰ ਕੀਏ ਕੁਕਾਜਾ, ਪ੍ਰਭ ਲੋਕਨ ਕੇ ਆਵਤ ਲੱਜ। ਉੱਥੇ ਜੇਲ ਚ ਸ਼ਲੋਕ ਆਚਾਰੇ ਜਿਹੜੇ ਭੋਗ ਵੇਲੇ ਪੜੇ ਜਾਂਦੇ ਹਨ। ਸੋ ਭਾਈ ਜੈਤਾ ਜੀ ਸੀਸ ਲੈ ਕੇ ਆਨੰਦਪੁਰ ਆਏ ਤੇ ਸੱਚੇ ਪਾਤਸ਼ਾਹ ਨੂੰ ਰਗਰੇਟੇ ਗੁਰੂ ਕੇ ਬੇਟੇ ਬਾਹਰ ਦਿੱਤਾ, ਜਿੱਥੇ ਸੀਸਗੰਜ ਗੁਰਦੁਆਰਾ ਉੱਥੇ ਮਹਾਰਾਜ ਦੇ ਸੀਸ ਦਾ ਸੰਸਕਾਰ ਹੋਇਆ। ਵਿਧੀ ਪੂਰਵਕ ਪੂਜਾ ਪਾਠ ਸਾਰੀ ਮਰਿਆਦਾ ਲੰਗਰ ਦੀਵਾਨ ਹੋਏ। ਧੜ ਦਾ ਸੰਸਕਾਰ ਭਾਈ ਲੱਖੀ ਸ਼ਾਹ ਨੇ ਆਪਣੇ ਘਰ ਰਕਾਬਗੰਜ, ਰਕਾਬ ਪਿੰਡ ਸੀ ਤਾਂ ਰਕਾਬਗੰਜ ਕਹਿੰਦੇ, ਇੱਥੇ ਉਹਦਾ ਘਰ ਸੀ। ਘਰ ਵਿੱਚ ਹੀ ਚੰਦਨ ਦੀ ਚਿਖਾ ਚਿਣ ਕੇ ਸਤਿਗੁਰੂ ਜੀ ਦੇ ਧੜ ਦਾ ਸੰਸਕਾਰ ਕੀਤਾ ਸੀ, ਜਿਹੜਾ ਗੁਰਦੁਆਰਾ ਇੱਕ ਕੱਲੇ ਸਿੰਘ ਨੇ ਬਣਾਇਆ। ਦੇ ਭਾਈ ਹਰਨਾਮ ਸਿੰਘ ਸੂਰੀ ਟੈਰਾਂ ਵਾਲੇ ਸੰਗਤਾਂ ਨੇ ਕਿਹਾ, ਸਾਨੂੰ ਵੀ ਸੇਵਾ ਦਿਓ। ਕਹਿੰਦੇ, ਜਿੰਨੀ ਮਾਇਆ ਸਾਰੀ ਸੰਗਤ ਦੀ ਏ, ਇਹੋ ਜਿਹੇ ਪ੍ਰੇਮੀ ਬੈਠੇ। ਕਮਨੀ ਲੱਖੀ ਸ਼ਾਹੀ ਫੇ ਆ ਗਿਆ, ਗੱਜ ਕੇ ਬੋਲੋ ਸਤਨ। ਪ੍ਰੇਮੀਆਂ ਦਾ ਕੋਈ ਅੰਤ ਨਹੀਂ, ਕੱਲੇ ਨੇ ਸਾਰੀ ਇਮਾਰਤ ਦੀ ਸੇਵਾ। ਜਿਹਨਾਂ ਨੇ ਮਹਾਰਾਜ ਨੇ ਮਾਇਆ ਦਿੱਤੀ, ਫਿਰ ਨਾਲ ਸੇਵਾ ਵਾਲਾ ਭਾਵ ਦਿੱਤਾ। ਕਈਆਂ ਨੂੰ ਮਾਇਆ ਮਿਲੀ ਆ, ਪੁੱਠੇ ਪਾਸੇ ਤਾਂ ਲਾ ਸਕਦੇ, ਨੇਕ ਪਾਸੇ ਨਹੀਂ ਲਾ ਸਕਦੇ। ਸੋ ਉਸ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਦਾ ਮੁੱਖ ਬਾਕ ਹੈ, ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖ ਨੂੰ ਕੋ ਸੁਖ ਦੀਏ, ਜੈ ਤੈ ਭਏ ਸਹਜ। ਫਿਕਰ ਫੋਰ ਦਲੀਸ ਸਿਰ, ਪ੍ਰਭ ਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ, ਹੈ 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 ਸਭ ਜਗ ਭਇਓ, ਜੈ 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 ਸੁਰ ਲੋਕ। ਸੋ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ, ਜਿਹਦੇ ਵਿੱਚ ਵੈਰਾਗ ਭਰਿਆ ਪਿਆ, ਕੋਈ ਸ਼ਬਦ ਨੌਵੇਂ ਪਾਤਸ਼ਾਹ ਦਾ ਪੜ੍ਹੋ, ਕਿੱਡਾ ਮਨ ਮੋਹ ਵਿੱਚ ਖਚਤ ਹੋਵੇ ਨੌਵੇਂ ਪਾਤਸ਼ਾਹ ਦੀ ਬਾਣੀ ਪੜ੍ਹਨ, ਮਨ ਚ ਵੈਰਾਗ ਤੇ ਤਿਆਗ ਪੈਦਾ ਹੁੰਦਾ ਔਰ ਭਜਨ ਵਾਸਤੇ ਹਰ ਵੇਲੇ ਪ੍ਰੇਰਨਾ ਕਰਦੇ। ਔਰ ਇੱਕ ਰਾਗ ਗੁਰੂ ਗ੍ਰੰਥ ਸਾਹਿਬ ਚ ਨੌਵੇਂ ਪਾਤਸ਼ਾਹ ਜੀ ਨੇ ਵਾਧੂ ਗਾਇਆ, ਜਿਸ ਰਾਗ ਦਾ ਨਾਮ ਹੈ ਜੈ ਜਾ ਬੰਤੀ। ਇਹ ਰਾਜਪੂਤ ਲੋਕ ਜਦੋਂ ਜੰਗਲੇ ਚੜਿਆ ਕਰਦੇ ਸਨ, ਫਿਰ ਪੀਲੇ ਰੰਗ ਦੇ ਲੀੜੇ ਪਾਉਂਦੇ ਸਨ ਅਤੇ ਇਸ ਰਾਗ ਨੂੰ ਗਾ ਕਰਕੇ ਦੁਸ਼ਮਣ ਤੇ ਹਮਲਾ ਕਰਦੇ ਸਨ। ਜਦ ਤੱਕ ਉਹਨਾਂ ਵਿੱਚ ਇਹ ਮਰਜ਼ਾਦਾ ਰਹੀ ਉਹ ਜੇਤੂ ਰਹਿ, ਜਦੋਂ ਉਹਨੇ ਇਹ ਚੀਜ਼ ਛੱਡ ਦਿੱਤੀ ਤੇ ਉਹਨਾਂ ਦਾ ਵੀ ਡਾਊਨ ਫਾਲ ਆ ਗਿਆ, ਕਿਉਂਕਿ ਜਿੱਤ ਹਮੇਸ਼ਾ ਸਿਧਾਂਤ ਨਹੀਂ ਮਿਲਦੀ। ਇਹ ਰਾਗ ਨੌਵੇਂ ਪਾਤਸ਼ਾਹ ਨੇ ਗਾਇਆ ਕਿਉਂਕਿ ਨੌਵੇਂ ਪਾਤਸ਼ਾਹ ਨੇ ਵੀ ਦੁਨੀਆਂ ਨੂੰ ਇੱਕ ਅਲੌਕਿਕ ਰਾਹ ਦਿਖਾਇਆ ਕਿ ਔਰੰਗਜ਼ੇਬ ਦਾ ਮਾਰਗ ਜਿੱਧਰ ਉਹ ਤੁਰਿਆ ਸੀ ਸਫਲ ਨਹੀਂ ਹੋ ਸਕਿਆ, ਦੱਸਿਆ ਕਿ ਜਿੱਤ ਧਰਮ ਦੀ ਹੈ ਨਾ ਕਿ ਅਧਰਮ ਦੀ। ਜਾਂ ਫਿਰ ਦਸਮ ਪਾਤਸ਼ਾਹ ਨੇ ਰਾਗ ਗਾਇਆ, ਸਰਬਲੋ ਗ੍ਰੰਥ ਵਿੱਚ ਜੈ ਜਾ ਬੰਤੀ ਰਾਗ ਲਿਖਿਆ ਗਿਆ। ਗੱਜ ਕੇ ਬੋਲੋ ਸਤ। ਹੁਣ ਕਈਆਂ ਨੇ ਅੱਜ ਸਰਬਲੋ ਗ੍ਰੰਥ ਦਾ ਦਰਸ਼ਨ ਹੀ ਨਹੀਂ ਕੀਤਾ। ਕਈ ਅੱਜ ਕੱਲ ਕਹਿੰਦੇ ਜੀ ਦਸਮ ਗ੍ਰੰਥ ਬਾਣੀ ਨੀ, ਸਰਬਲੋ ਬਾਣੀ ਨੀ। ਮਨਮਤੀਏ ਲੋਕ, ਦਸਮ ਗ੍ਰੰਥ ਵੀ ਸੱਚੇ ਪਾਤਸ਼ਾਹ ਦੀ ਬਾਣੀ, ਸਰਬਲੋ ਵੀ ਉਹਨਾਂ ਦੀ ਪਾਵਨ ਬਾਣੀ। ਜੇ ਤੁਸੀਂ ਦਸਮ ਗ੍ਰੰਥ ਨੂੰ ਬਾਣੀ ਨਹੀਂ ਮੰਨਦੇ ਤੇ ਅੰਮ੍ਰਿਤ ਵਿੱਚ ਜਿਹੜੀਆਂ ਤਿੰਨ ਬਾਣੀਆਂ ਜਾਪ ਸਾਹਿਬ ਸਵਈਏ ਤੇ ਚੌਪਈਏ ਕਿਹਦੀਆਂ ਹਨ? ਗੱਜ ਕੇ ਬੋਲੋ ਸਤਨਾਮ। ਜੇ ਸਰਬਲੋ ਨੂੰ ਬਾਣੀ ਨਹੀਂ ਮੰਨਦੇ, ਰੋਜ਼ ਆਪ ਗਾਉਂਦੇ ਹੋ ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੈਂ ਉਹ ਕਰੋ ਨਿਵਾਸ, ਇਹ ਸਰਬਲੋ ਚ ਲਿਖੇ। ਇਸ ਕਰਕੇ ਮਨਮਤ ਨਹੀਂ ਕਰਨੀ ਚਾਹੀਦੀ। ਦਸਮ ਪਾਤਸ਼ਾਹ ਦੀ ਬਾਣੀ ਦਾ ਵੀ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਰਾਬਰ ਹੀ ਕਰਨਾ ਚਾਹੀਦਾ, ਕੋਈ ਫਰਕ ਨਹੀਂ, ਕਿਉਂਕਿ ਜੋਤ ਉਹਾ ਜੁਗਤ ਸਾਹਿ ਸਹਿਕਾਇਆ ਫੇਰ ਪਲਟੀ ਹੈ, ਇੱਕੋ ਹੀ ਜੋਤ ਹੈ ਗੁਰੂ ਨਾਨਕ ਗੋਬਿੰਦ ਰੂਪ। ਸੋ ਆਓ ਨੌਵੇਂ ਪਾਤਸ਼ਾਹ ਨੇ ਇਸ ਸ਼ਬਦ ਵਿੱਚ ਬ੍ਰਹਮ ਗਿਆਨੀ ਦਾ ਲੱਛਣ ਵਰਣਨ ਕੀਤਾ। ਸਲੋਕਾਂ ਚ ਸੰਖੇਪ ਚ ਕਈ ਜਗ੍ਹਾ ਦੱਸਿਆ, ਹਰ ਸੋਗ ਜਾ ਕੇ ਨਹੀਂ ਬੈਰੀ ਬੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਗਿਆਨੀ ਕਿਹਨੂੰ ਕਹਿੰਦੇ ਆ? ਜਿਹਨੂੰ ਹਰ ਸ਼ੋਕ ਨਹੀਂ ਹੁੰਦਾ। ਬੈਰੀ ਤੇ ਮਿੱਤਰ ਵਿੱਚ ਸਮਾਨ ਦ੍ਰਿਸ਼ਟੀ ਰੱਖਦਾ, ਇਹ ਗਿਆਨੀ ਦਾ ਬ੍ਰਹਮ ਗਿਆਨੀ ਦਾ ਲੱਛਣ। ਇਸ ਸ਼ਬਦ ਵਿੱਚ ਵੀ ਬ੍ਰਹਮ ਗਿਆਨੀ ਜਿਹੜੇ ਪਰਮੇਸ਼ਰ ਵਿੱਚ ਅਭੇਦ ਹੋਏ ਉਹਨਾਂ ਦੇ ਲੱਛਣ ਭਾਈ ਵਰਣਨ ਕਰ ਰਹੇ ਹਨ। ਸੋ ਜਿਹੜੇ ਵੀ ਪ੍ਰੇਮੀ ਬਾਣੀ ਦੇ ਅਰਥਾਂ ਨੂੰ ਸ਼ਰਧਾ ਨਾਲ ਸੁਣਦੇ ਉਹ ਅਨਰਥ ਪਾਪ ਤੋਂ ਬਚ ਜਾਂਦੇ। ਪਾਪ ਉਦੋਂ ਹੁੰਦਾ ਜਦੋਂ ਬੰਦਾ ਅਰਥ ਨਹੀਂ ਜਾਣਦਾ, ਅਰਥ ਜਿਹੜਾ ਅਨਰਥ ਤੋਂ ਬਚਾਉਂਦਾ। ਇਸ ਕਰਕੇ ਅਰਥ ਸੁਣਨੇ ਅਤ ਸਹਿ ਜ਼ਰੂਰੀ। ਅਰਥਾਂ ਤੋਂ ਬਿਨਾਂ ਪਤਾ ਹੀ ਨਹੀਂ ਲੱਗਦਾ ਅਨਰਥ ਕੀ ਤੇ ਅਰਥ ਕੀ। ਇਸ ਕਰਕੇ ਵਿਆਖਿਆ ਹੋਣੀ ਤੇ ਸੁਣਨੀ ਅਤ ਸਹਿ ਜ਼ਰੂਰੀ। ਕਈ ਮਨਮੁਖ ਲੋਕ ਇਹ ਗੱਲ ਕਹਿੰਦੇ ਕਿ ਬਾਣੀ ਦੀ ਕਥਾ ਕਰਨੀ ਮਨਮਥ ਗਜਕੇ ਬੋਲੋ ਸਭ ਤੇ ਪੰਜਵੇਂ ਪਾਤਸ਼ਾਹ ਆਪ ਲਿਖ ਗਏ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ। ਸੁਨ ਹਰ ਕਥਾ ਅਤਾਰੀ ਮੈਲ ਮਹਾ ਪਨੀਤ ਭੈ ਸੁਖ ਸੈਲ। ਆਵਹੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ। ਮੈਂ ਨੀ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ। ਕਥਾ ਤੋਂ ਬਿਨਾਂ ਤੁਹਾਨੂੰ ਪਤਾ ਕੀ ਲੱਗੇਗਾ ਸਤਿਗੁਰੂ ਜੀ ਦਾ ਹੁਕਮ ਕੀ। ਹੁਣ ਇੰਨੀ ਦਾ ਮਤ ਹੈ ਨੀ ਕਿ ਬਾਣੀ ਸੁਣਦੇ ਹੀ ਸਾਨੂੰ ਅਰਥ ਸਾਰਿਆਂ ਨੂੰ ਸਮਝ ਆ ਜਾਣ। ਗੱਜ ਕੇ ਬੋਲੋ ਸਤ। ਜੇ ਕਥਾ ਕਰਨੀ ਮਨਮਤ ਸੀ ਤੇ ਦਸਮ ਪਾਤਸ਼ਾਹ ਨੂੰ ਦਮਦਮਾ ਸਾਹਿਬ ਟਕਸਾਲਾਂ ਚਲਾਉਣ ਦੀ ਕੀ ਲੋੜ ਸੀ? 48 ਸਿੰਘ, ਬਾਬਾ ਦਇਆ ਸਿੰਘ, ਧਰਮ ਸਿੰਘ, ਫਿਰ ਇਸ ਪ੍ਰਕਾਰ ਬਾਬਾ ਦੀਪ ਸਿੰਘ, ਗੁਰਬਖਸ਼ ਸਿੰਘ, ਮਨੀ ਸਿੰਘ, ਭਾਈ ਲਖਮੀਰ, ਸ਼ਮੀਰ, ਹੋਰ ਬੇਅੰਤ ਜਿਹਨਾਂ ਨੇ ਅਰਥਾਂ ਨਾਲ ਬਾਣੀ ਪੜ੍ਹੀ ਅਤੇ ਕਲਮਾਂ ਘੜ ਕੇ ਮਹਾਰਾਜ ਨੇ ਸਰੋਵਰ ਵਿੱਚ ਸਟਾਈਆਂ ਅਤੇ ਕਿਹਾ ਇਹ ਗੁਰੂ ਦੀ ਕਾਛੀ ਹੈ। ਜਿਹੜਾ ਸਾਧ ਸੰਗਤ ਜੀ ਇੱਥੇ ਆ ਕੇ 35 ਵੀ ਲਿਖ ਜਾਓ ਉਹਨੂੰ ਵੀ ਵਿਦਿਆ ਸਪੁਰਨ ਹੋ ਜਾਏ। ਜਿਹੜੇ ਬੱਚੇ ਫੇਲ ਹੁੰਦੇ ਸੀ, ਮੈਂ ਕਈਆਂ ਨੂੰ ਦਮਦਮੇ ਜਾ ਕੇ 35 ਲਿਖਾਈ ਹੈ, ਕਲਮਾਂ ਕਢਾ ਕੇ ਸਰੋਵਰ ਸਟਾਈਆਂ, ਫਸਟ ਕਲਾਸ ਚ ਪਾਸ ਹੁੰਦੇ ਰਹੇ। ਉਸੇ ਸਾਲ ਵਰ ਦਿੱਤਾ ਹੋਇਆ ਸੱਚੇ ਪਾਤਸ਼ਾਹ ਦਾ, ਨਿਸਫਲ ਕਿਵੇਂ ਜਾ ਸਕਦਾ? ਕਲਗੀਆਂ ਵਾਲੇ ਪਾਤਸ਼ਾਹ ਦਾ ਹੁਕਮ ਹੈ, ਗੁਰੂ ਦੀ ਕਾਸ਼ੀ, ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਪੰਜਵੇਂ ਤਖ਼ਤ ਨੂੰ ਵਰ ਦਿੱਤਾ। ਸੋ ਇਸ ਕਰਕੇ ਪਿਆਰਿਓ, ਜਿਹੜੇ ਮਨਮੁਖ ਲੋਕ ਹੈ ਨਾ ਤਾਂ ਇਤਿਹਾਸ ਸੁਣਦੇ ਨਾ ਬਾਣੀ ਦੇ ਵਿਚਾਰ ਸੁਣਦੇ, ਐਵੇਂ ਮਨ ਦੇ ਉਖੜੇ ਘੁਆੜੇ ਚਲਾਈ ਜਾਂਦੇ। ਸੋ ਰਹੋ ਵਿਚਾਰ। ਇਸ ਕਰਕੇ ਜੇ ਬਾਣੀ ਦੀ ਕਥਾ ਬੰਦ ਕਰ ਦਿਆਂਗੇ ਕੋਈ ਮਾਂ ਪੇ ਦੀ ਸੇਵਾ ਨਹੀਂ ਕਰੇਗਾ। ਕਿਸੇ ਨੂੰ ਆਪਣੇ ਪਤੀ ਧਰਮ ਦਾ ਗਿਆਨ ਨਹੀਂ ਹੋਵੇਗਾ, ਸਤੀ ਧਰਮ ਦਾ ਗਿਆਨ ਨਹੀਂ ਹੋਵੇਗਾ, ਪੁੱਤਰ ਨੂੰ ਪੁੱਤਰ ਧਰਮ ਦਾ ਗਿਆਨ ਨਹੀਂ ਹੋਵੇਗਾ, ਪਿਤਾ ਨੂੰ ਪਿਤਾ ਧਰਮ ਦਾ, ਰਾਜੇ ਨੂੰ ਰਾਜ ਧਰਮ ਦਾ, ਪ੍ਰਜਾ ਨੂੰ ਪ੍ਰਜਾ ਦੇ ਧਰਮ ਦਾ, ਜੱਜਾਂ ਨੂੰ ਜੱਜਾਂ ਦਾ, ਸਾਧੂ ਸੰਤਾਂ ਨੂੰ, ਵਿਦਵਾਨਾਂ ਨੂੰ, ਕਿਸੇ ਨੂੰ ਵੀ ਆਪਣਾ ਵਿਚਾਰ ਨਹੀਂ ਹੋਏਗਾ। ਨਾ ਕੋਈ ਸੇਵਾ ਕਰੇਗਾ, ਨਾ ਕੋਈ ਤੀਰਥ ਯਾਤਰਾ ਕਰੇਗਾ, ਨਾ ਕੋਈ ਪੁੰਨ ਦਾਨ ਕਰੇਗਾ, ਨਾ ਕੋਈ ਨਾਮ ਜਪੇਗਾ, ਨਾ ਕੋਈ ਇਸ਼ਨਾਨ ਕਰੇਗਾ, ਨਾ ਕੋਈ ਅੰਮ੍ਰਿਤ ਛਕੇਗਾ, ਨਾ ਕੋਈ ਪੰਜਾਂ ਕਕਾਰਾਂ ਨੂੰ ਧਾਰੇਗਾ। ਪਹਿਲਾਂ ਵਿਆਖਿਆ ਕਰਕੇ ਇਹਨਾਂ ਚੀਜ਼ਾਂ ਦੀ ਮਹਾਨਤਾ ਦੱਸਾਂਗੇ ਤੇ ਅਗਲੇ ਨੂੰ ਉਤਸ਼ਾਹ ਪੈਦਾ ਹੋਊ। ਜਿੰਨਾ ਚਿਰ ਦੱਸਦੇ ਹੀ ਨੇ ਤੇ ਉਨਾ ਚਿਰ ਅੰਮ੍ਰਿਤ ਛਕੂਗਾ ਕਿਵੇਂ? ਗੱਜ ਕੇ ਬੋਲੋ ਸਤ। ਪਹਿਲਾਂ ਤਾਂ ਸਭ ਨੂੰ ਵੱਡੀ ਵਿਆਖਿਆਕਾਰ ਮਾਂ ਆ। ਸੱਤਾਂ ਨੂੰ ਪੇ ਦਾ ਸਥਾਨ ਮਿਲਿਆ ਤੇ ਸੱਤਾਂ ਨੂੰ ਮਾਂ ਦਾ। ਦੇਸ਼ ਦਾ ਰਾਜਾ ਵੀ ਪਿਤਾ ਦੇ ਸਮਾਨ, ਉਹਦੀ ਧਰਮ ਪਤਨੀ ਮਾਤਾ ਦੇ ਸਮਾਨ, ਜੇ ਉਹ ਰਾਜ ਧਰਮ ਪਾਲੇ। ਗੱਜ ਕੇ ਬੋਲੋ ਸਤ। ਫਿਰ ਮਾਤਾ ਤੇ ਪਿਤਾ ਜਾਣ ਲੈਣੇ। ਗੱਜ ਕੇ ਬੋਲੋ ਸਤਨਾ। ਸਿੱਖਾਂ ਦਾ ਵਿਰੋਧ ਗ੍ਰੰਥੀ ਹੈ ਜਿਹਨ ਸਾਰੀ ਗੱਲ ਦੱਸਣੀ, ਮਹਾਰਾਜਾ ਵਜ਼ੀਰ। ਫਿਰ ਸਾਹ ਸਿੰਘ ਗ੍ਰੰਥੀ ਸਿੰਘ ਔਰ ਉਹਦੇ ਘਰੋਂ ਮਾਤਾ, ਇਹ ਵੀ ਪੂਜਨੀਕ। ਫਿਰ ਸਾਧ ਸੰਗਤ ਜੀ ਜਿਸ ਤੋਂ ਵਿਦਿਆ ਪੜ੍ਹਦਾ, ਵਿਦਿਆ ਗੁਰੂ ਔਰ ਉਹਦੇ ਘਰ ਵਾਲੀ। ਫਿਰ ਜਿਨ੍ਹਾਂ ਤੋਂ ਗੁਰਮੰਤਰ ਦੀ ਦਾਤ ਮਿਲਦੀ ਹੈ ਅਤੇ ਉਹਨਾਂ ਦੇ ਘਰ ਵਾਲੀ, ਗੁਰੂ ਔਰ ਗੁਰਾਣੀ। ਇਸ ਤਰ੍ਹਾਂ ਜਿਹੜੇ ਸੱਤ ਹਨ, ਪਿਤਾ ਦੇ ਸਥਾਨ ਆ ਤੇ ਸੱਤੇ ਮਾਤਾ ਦੇ ਸਥਾਨ ਆ, ਇਹਨਾਂ ਪਹਿਲਾ ਗੁਰੂ ਬੰਦੇ ਦਾ ਮਾਂ ਆ। ਫਿਰ ਭੈਣਾਂ ਭਰਾਵਾਂ ਤੋਂ ਵੀ ਸਿੱਖਿਆ ਲੈਂਦਾ, ਫਿਰ ਆਲੇ ਦੁਆਲੇ ਸੰਬੰਧੀਆਂ ਤੋਂ ਵੀ ਲੈਂਦਾ, ਇੱਕ ਤੋਂ ਸਿੱਖਿਆ ਲੈਂਦਾ। ਬੱਚਾ ਜੰਮਦਾ ਗੁੰਗਾ ਤੇ ਮਾਂ ਗੁੰਗੇ ਨੂੰ ਬੋਲਣ ਲਾ ਦਿੰਦੀ ਹੈ ਕਿ ਗੁਰੂ ਨੇ ਗੱਜ ਕੇ ਬੋਲੋ ਸਾਧਨਾ। ਦੇਖੋ ਕਿੱਡੀ ਕਰਾਮਾਤ ਆ ਮਾਂ ਚ, ਕਿੰਨੇ ਗੁੰਗਿਆਂ ਨੂੰ ਬੋਲਣ ਲਾਉਂਦੀ। ਜੰਮਿਆ ਤਾਂ ਗੁੰਗਾ ਸੀ, ਫਿਰ ਮਾਂ ਚ ਕਰਾਮਾਤ ਹੋਈ ਕਿ ਨਹੀਂ? ਅੱਜ ਲੋਕ ਮਾਂ ਦਾ ਸਤਿਕਾਰ ਨਹੀਂ ਕਰਦੇ, ਪਿਓ ਦਾ ਸਤਿਕਾਰ ਨਹੀਂ ਕਰਦੇ। ਕਾਰਨ ਕੀ? ਵੱਡੇ ਭਾਈ ਦਾ ਸਤਿਕਾਰ ਨਹੀਂ ਕਰਦੇ, ਕਿਉਂਕਿ ਅਸੀਂ ਕਥਾ ਵਾਰਤਾ ਸੁਣਨੀਆਂ ਹੀ ਛੱਡ ਦਿੱਤੀਆਂ। ਕਥਾ ਵਾਰਤਾ ਸੁਣੋ, ਤੁਹਾਨੂੰ ਗਿਆਨ ਹੋਵੇ। ਆਹ ਥਾਂ 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 ਡਿਵੋਰਸ ਕਿਉਂ ਹੋ ਰਿਹਾ ਹੈ? ਜੇ ਪਤੀਆਂ ਨੂੰ ਪਤੀ ਧਰਮ ਦਾ ਗਿਆਨ ਹੋ ਜਾਏ, ਪਤਨੀਆਂ ਨੂੰ ਪਤਨੀ ਧਰਮ ਦਾ ਗਿਆਨ ਹੋ ਜਾਏ, ਤੇ ਆ ਪੌੜਾ ਨਾ ਪਵੇ। ਇਹਨਾਂ ਦੇਸ਼ਾਂ ਚ ਇਹ ਤਾਂ ਗਿਆਨ ਹੈ ਹੀ ਨਹੀਂ। ਇਹ ਹਿੰਦੁਸਤਾਨ ਹੀ ਹੈ ਜਿੱਥੇ ਲੜਕੀ ਸਾਰੀ ਸਾਰੀ ਉਮਰ ਸਬਰ ਦਾ ਘੁੱਟ ਭਰ ਕੇ ਪਤੀ ਦਾ ਦੁਆਰਾ ਨਹੀਂ ਛੱਡਦੀ, ਤੇ ਕੋਹੜੀ ਪਤੀਆਂ ਨੂੰ ਵੀ ਖਾਰਿਆਂ ਚ ਪਾ ਕੇ ਚੁੱਕੀ ਫਿਰਦੀਆਂ, ਤੇ ਰਾਜੀ ਕਰਾ ਕੇ ਸਾਹ ਲੈਂਦੇ ਆ। ਇਹਨਾਂ ਦੇਸ਼ਾਂ ਵਿੱਚ ਤਾਂ ਪਤੀ ਵੀ ਪਤਨੀਆਂ ਨੂੰ ਛੱਡੀ ਫਿਰਦੇ, ਤੇ ਪਤਨੀਆਂ ਵੀ ਪਤੀਆਂ ਨੂੰ ਛੱਡੀ ਫਿਰਦੀਆਂ। ਗੱਜ ਕੇ ਬੋਲੋ, ਤਾਂ ਬੇੜਾ ਗਰਕਣ ਤੇ ਆਇਆ ਹੋਇਆ। ਕਿਉਂ? ਆਪਣੀ ਸਭਤਾ ਨੂੰ ਤਿਆਗ ਦਿੱਤਾ। ਜੇ ਕਥਾ ਵਾਰਤਾ ਸੁਣੋ, ਮਹਾਤਮਾ ਦੀ ਸੰਗਤ ਕਰੋ, ਫਿਰ ਤੁਹਾਨੂੰ ਪਤਾ ਨਾ ਲੱਗਦਾ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਅਰਦਾਸਾਂ ਕਰਾ ਕੇ ਫਿਰ ਇਹ ਕੁਝ ਹੋ ਰਿਹਾ। ਬਾਜੇ ਬਾਜੇ ਐਸੇ ਨਾ ਗੁਰ ਕੇ ਨਾ ਪੀਰ ਕੇ, ਬਾਜੇ ਬਾਜੇ ਬੰਦੇ ਐਸੇ ਨਾ ਗੁਰੂ ਦੇ ਨਾ ਪੀਰ ਦੇ, ਮਨ ਮਤ ਕਰਦੇ। ਗੁਰਮਤ ਆਵੇਗੀ ਗੁਰਬਾਣੀ ਦੀ ਵਿਆਖਿਆ ਸੁਣਨ। ਜਦ ਤੱਕ ਵਿਆਖਿਆ ਨਹੀਂ ਸੁਣਦੇ, ਗੁਰਮਤ ਦਾ ਗਿਆਨ ਹੋ ਹੀ ਨਹੀਂ ਸਕਦਾ, ਕਦਾਪ ਨਹੀਂ ਹੋ ਸਕਦਾ। ਪਹਿਲਾਂ ਬਾਹਰਲਾ ਗਿਆਨ ਲੈਣਾ, ਫਿਰ ਦੱਸੇ ਹੋਏ ਬਚਨਾਂ ਦੀ ਕਮਾਈ ਕਰਕੇ ਅੰਦਰੋਂ ਆਤਮਾ ਦਾ ਗਿਆਨ ਪ੍ਰਗਟ ਕਰਨਾ। ਗੱਜ ਕੇ ਬੋਲੋ ਸਾਧਨਾ। ਇਸ ਕਰਕੇ ਪਿਆਰਿਓ, ਬਹੁਤ ਵੱਡੇ ਵੱਡੇ ਵਿਆਖਿਆਕਾਰ ਪੈਦਾ ਕਰਨੇ ਚਾਹੀਦੇ, ਵਿਆਖਿਆ ਹੋਣੀ ਚਾਹੀਦੀ। ਅਨਮਤੀਏ ਲੋਕਾਂ ਨੇ ਬਾਣੀ ਦੇ ਸ਼ਬਦਾਂ ਦੀ ਆਪਣੇ ਢੰਗਾਂ ਨਾਲ ਵਿਆਖਿਆ ਕਰਕੇ ਬੜਬੜੇ ਸੰਪਰਦਾਂ ਚਲਾ ਕੇ ਬਹਿ ਗਏ ਪੰਜਾਬ ਦੇ ਅੰਦਰ। ਲੱਖਾਂ ਬੰਦੇ ਉਹਨਾਂ ਨੇ ਖਿੱਚ ਲਏ, ਤੇ ਜੇ ਸਿੱਖਾਂ ਵਿੱਚ ਬਾਣੀ ਦੀ ਅਸਲੀਅਤ ਵਿਆਖਿਆ ਹੁੰਦੀ, ਤੇ ਅਨਮਤੀਆਂ ਦੇ ਅੱਡੇ ਪੰਜਾਬ ਚ ਨਾ ਲੱਗਦੇ। ਜਿਹੜੇ ਲੋਕ ਕਹਿਣ ਲੱਗ ਪਏ ਵਿਆਖਿਆ ਕਰਨੀ ਮਨਮਤ ਆ, ਇਹ ਉਹਨਾਂ ਬਾਬਿਆਂ ਦੀ ਕਿਰਪਾ ਹੋਈ ਕਿ ਉਹਨਾਂ ਨੇ ਲੋਕਾਂ ਨੂੰ ਸਿੱਖੀ ਨੂੰ ਧੱਕ ਕੇ ਉਧਰ ਭੇਜ ਦਿੱਤਾ। ਇਹ ਉਹਨਾਂ ਦੀ ਕਿਰਪਾ ਹੋਈ। ਆਪ ਕੁਝ ਦੱਸਣ ਜੋਗੇ ਨਾ, ਜਿੱਥੋਂ ਕਿਸੇ ਨੂੰ ਕੁਝ ਮਿਲਦਾ ਸੀ ਉਹ ਲੋਕ ਉਹਨੂੰ ਤੁਰ ਪਏ। ਹਰ ਬੰਦਾ ਚਾਹੁੰਦਾ ਮੈਨੂੰ ਕੁਝ ਗਿਆਨ ਮਿਲੇ। ਜੇ 100% ਨਹੀਂ ਮਿਲਦਾ, ਕਹਿੰਦਾ 5% ਹੀ ਮਿਲੇ। ਅਸੀਂ 5 ਵੀ ਨਹੀਂ ਦੱਸਣ ਜੋਗੇ ਰਹੇ, ਜਿੱਥੋਂ ਕਿਸੇ ਨੂੰ 5 ਮਿਲਦਾ ਸੀ ਉਹ ਕਹਿੰਦਾ ਚਲੋ 100 ਨਹੀਂ ਤਾਂ 5 ਹੀ ਸੀ, ਕੁਝ ਮਿਲਦਾ ਤਾਂ ਉਹ ਲੋਕ ਉਹਨੂੰ ਤੁਰ ਪਏ। ਸਿੱਖਾਂ ਦੇ ਮੁੰਡੇ ਕੁੜੀਆਂ, ਸਿੱਖਾਂ ਦੇ ਬਜ਼ੁਰਗ ਔਰ ਮਕਾਮਾਂ, ਚੰਗੇ ਪੜ੍ਹੇ ਲਿਖੇ ਲੋਕ ਸਿੱਖ ਧਰਮ ਨੂੰ ਛੱਡ ਕੇ ਫਿਰ ਉਧਰ ਤੁਰ ਗਏ। ਕਈ ਕਿਰਪਾਨਾਂ ਵਾਲੇ ਵੀ ਘੁੰਮ ਰਹੇ। ਕਾਰਨ ਕੀ? ਅੰਮ੍ਰਿਤ ਛਕਾ ਦਿੰਦੇ, ਵਿਆਖਿਆ ਕਰਕੇ ਕੋਈ ਗੱਲ ਦੱਸਦੇ ਨੀ, ਨਾ ਕੋਈ ਭਜਨ ਦੀ ਯੋਗਤੀ ਦੱਸਣੀ, ਨਾ ਕੋਈ ਬਹਿਣ ਉੱਠਣ ਦੀ ਦੱਸਣੀ, ਨਾ ਕੋਈ ਮਰਜ਼ਾਦਾ ਸਿਖਾਉਣੀ, ਤੇ ਲੋਕ ਭਟਕਦੇ ਫਿਰਦੇ। ਯਾਦ ਤੱਕ ਇਹਨਾਂ ਲੋਕਾਂ ਨੂੰ ਤੁਸੀਂ ਹਰ ਤਰ੍ਹਾਂ ਦਾ ਵਿਗਿਆਨ ਦੇ ਕੇ ਸੰਤੁਸ਼ਟ ਨਹੀਂ ਕਰਦੇ, ਇੱਕ ਸਿੱਖ ਧਰਮ ਦੇ ਧੁਰੇ ਨਾਲ ਜੁੜਨਗੇ ਕਿਵੇਂ? ਗੱਜ ਕੇ ਬੋਲੋ ਸਾਧਨਾ। ਬਹੁਤੇ ਸਾਡੇ ਜਿਹੜੇ ਗਿਆਨੀ ਧਿਆਨੀ ਹੈ, ਉਹਨਾਂ ਦਾ ਕੰਮ ਹੁੰਦਾ ਸਟੇਜ ਤੇ ਇੱਕ ਦੂਜੇ ਦਾ ਭੰਡੀ ਪ੍ਰਚਾਰ ਕਰਨਾ। ਮੇਰੇ ਤੋਂ ਜਿਹੜਾ ਪਹਿਲਾਂ ਬੋਲ ਕੇ ਹਟਿਆ, ਮੈਂ ਉਹਦੀਆਂ ਲੱਤਾਂ ਵੱਢਣ ਲੱਗ ਜਾਣਾ। ਜਿਹੜਾ ਮੇਰੇ ਤੋਂ ਬਾਅਦ ਆਇਆ, ਉਹਨੇ ਮੇਰੇ ਜੁੰਡੇ ਖਿੱਚਣ ਲੱਗ ਜਾਣਾ। ਸਮਝਦੇ ਵੀ ਬਹੁਤ ਵੱਡੀ ਬਿਦਵਤਾ ਹੈ, ਇਹ ਕੋਈ ਬਿਦਵਤਾ ਨਹੀਂ। ਸਟੇਜਾਂ ਤੇ ਮੈਂ ਸੁਣਦਾ ਇਹਨਾਂ ਗਿਆਨੀਆਂ ਦੀ ਕਥਾ, ਬਿਦਵਤਾ ਵਾਲੀ ਤਾਂ ਇਹ ਕਥਾ ਕਰਦੇ ਹੀ ਨਹੀਂ। ਮੈਂ ਕਦੀ ਐ ਨੂੰ ਧੁਰਲੀਆਂ ਮਾਰੀ ਜਾਂਦੇ, ਕਦੀ ਐ ਨੂੰ ਮਾਰੀ ਜਾਂਦੇ। ਕੋਈ ਸਿਧਾਂਤਕ ਗੱਲ ਦੱਸਣੀ ਨਹੀਂ, ਨਾ ਕਿਸੇ ਦੇ ਪੱਲੇ ਪਾਉਣੀ। ਜੇ ਉਹਨਾਂ ਦਾ ਆਪਣਾ ਜੀਵਨ ਤੇ ਅਭਿਆਸ ਹੋਵੇ ਤਾਂ ਦੱਸਣਗੇ ਇਹਨੂੰ। ਗੱਜ ਕੇ ਬੋਲੋ ਸਤਨਾਮ। ਸੋ ਇਸ ਕਰਕੇ ਸਾਹ ਨੇ ਜਦ ਤੱਕ ਵਿਆਖਿਆ ਕਰਕੇ ਤੁਹਾਨੂੰ ਦੱਸਦੇ ਨੀ, ਬਹਿਣਾ ਕਿਵੇਂ, ਚੌਂਕੜਾ ਕਿਵੇਂ ਲਾਉਣਾ, ਤੜਕੇ ਕਿਵੇਂ ਉੱਠਣਾ, ਕਿਵੇਂ ਇਸ਼ਨਾਨ ਕਰਨਾ, ਫਿਰ ਕਿਵੇਂ ਆਸਣ ਤੇ ਬਹਿਣਾ, ਕਿਸ ਤਰ੍ਹਾਂ ਧਿਆਨ ਕਰਕੇ ਸਿਮਰਨ ਕਰਨਾ, ਇਹ ਸਾਰੀ ਚੀਜ਼ ਸਮਝਾਉਂਦੇ ਨੀ। ਤੇ ਉਤਸ਼ਾਹ ਪੈਦਾ ਕਿਵੇਂ ਹੋਵੇਗਾ? ਕੋਈ ਵੀ ਚੀਜ਼ ਹੈ, ਉਹਦੀ ਵਿਧੀ ਔਰ ਮਰਜ਼ਾਦਾ ਜਿਹੜੀ ਹੈ ਉਹ ਸਿੱਖਣੀ ਪੈਂਦੀ ਹੈ। ਬੇਮਰਜ਼ਾਦਾ ਕੰਮ ਭਾਵੇਂ ਉਹ ਹੀ ਕਰੋ, ਉਹ ਚ ਸਫਲਤਾ ਘੱਟ ਮਿਲਦੀ ਹੈ। ਗੱਜ ਕੇ ਬੋਲੋ ਸਭ। ਹੁਣ ਆ ਤੁਸੀਂ ਵੇਖਦੇ ਆ ਨਾ, ਇੱਥੇ ਜੰਤਰ ਆ, ਜਿਵੇਂ ਆ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਦੀਆਂ, ਜੇ ਬੰਦਾ ਸਮਾਨ ਚੱਕ ਕੇ ਲਿਜਾਏ ਤੇ ਕਿਵੇਂ ਜਾਊ? ਪਰ ਲੀਵਰਾਂ ਦੇ ਨਾਲ ਦੇਖ ਲਾ ਕਿੰਨਾ ਕਿੰਨਾ ਵਜਨ ਲੋਕ ਚੁੱਕੀ ਜਾਂਦੇ ਲੀਵਰਾਂ ਦੇ ਬਲ ਨੂੰ। ਉਵੇਂ ਆਪਾਂ ਇੱਥੇ ਪਹੁੰਚਣਾ ਹੋ, ਮੇਰਾ ਖਿਆਲ ਹੈ ਜੇ ਜੀਂਦੇ ਸ਼ਾਇਦ ਇੰਗਲੈਂਡ ਪਹੁੰਚੇ ਨਾ, ਜਹਾਜ਼ਾਂ ਨਾਲ ਘੰਟਿਆਂ ਚ ਪਹੁੰਚ ਜਾਈਦਾ। ਗੱਜ ਕਿਸੇ ਕੋਲੋਂ ਸਤਨਾਮ ਯੋਗਤੀ ਨਾ, ਸਫ਼ਰ ਵੀ ਵੱਡਾ ਸਫ਼ਰ ਵੀ ਛੋਟਾ ਹੋ ਜਾਂਦਾ। ਯੋਗਤੀ ਨਾਲ ਭਜਨ ਕੀਤਾ ਜਾਏ ਤੇ ਥੋੜੇ ਕਾਲ ਦਾ ਭਜਨ ਬੰਦੇ ਨੂੰ ਦਸਵਾਂ ਦਵਾਰ ਦਿਖਾ ਦਿੰਦਾ। ਗੱਜ ਕਿਸੇ ਕੋਲੋਂ ਸਤ ਯੋਗਤੀ ਮਿਲਦੀ ਕਿੱਥੋਂ? ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ, ਇਹ ਮਹਾਤਮਾ ਕੋਲ ਕੁੰਜੀ ਹੈ। ਬ੍ਰਹਮ ਵਿਦਿਆ ਦੀ ਕੁੰਜੀ ਲਾ ਕੇ ਅਗਿਆਨਤਾ ਦਾ ਜੰਡਾ ਖੋਲਦੇ। ਜਿਵੇਂ ਉਹ ਤੋਤਾ ਸੀ ਪਿੰਜਰੇ ਚ ਰਾਮ ਰਾਮ ਕਰਿਆ ਕਰੇ। ਬਾਣੀ ਜੀ ਵੀ ਕਿਹਾ ਨਾ, ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ, ਸੋਈ ਰਾਮ ਸਭੇ ਕਹਿ ਸੋਈ ਕੌਤਕ ਹਾਰ। ਸਾਰੀ ਦੁਨੀਆਂ ਰਾਮ ਰਾਮ ਕਹੀ ਜਾਂਦੀ ਹੈ, ਸਾਡੇ ਦੁੱਖ ਨੀ ਟੁੱਟਦੇ। ਲੋਈ ਨੇ ਤਿੰਨ ਵਾਰੀ ਕਹਾ ਕੇ ਘੋੜਾ ਰਾਜੀ ਕਰਤਾ ਤੇ ਕਬੀਰ ਨਾਰਾਜ਼ ਹੋ ਗਿਆ ਤੇ ਤੈਂ ਤਿੰਨ ਵਾਰੀ ਕਹਿ ਕੇ ਸਸਤਾ ਕਿਉਂ ਲਾ, ਇੱਕ ਵਾਰੀ ਥੋੜਾ ਜੀ। ਉਹ ਕਹਿੰਦੀ ਜੀ ਮੇਰੀ ਬੇਨਤੀ ਸੁਣ ਲਓ। ਕਹਿੰਦਾ ਮੈਂ ਨੀ ਸੁਣਨਾ। ਉਹ ਮੱਥਾ ਟੇਕਣ ਲੱਗੀ, ਕਹਿੰਦੀ ਮੈਂ ਪਤੀ ਵਰਤਾਂ, ਉਹਨੇ ਪਿੱਠ ਕਰਤੀ। ਉਹ ਬੇਨਤੀਆਂ ਲੱਗੀ ਕਰਨ, ਮੈਨੂੰ ਕਾਸ਼ੀ ਦੇ ਕਲਵੱਤਰ ਆਰੇ ਤੇ ਚੀਰ ਦਿਓ, ਬੇਮੁੱਖ ਨਾ ਕਰੋ। ਕਹਿੰਦੀ ਕਰਬਟ ਭਲਾ ਨਾ ਕਰਬਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਾਂ ਮਾਰੀ ਮੁਖ ਫੇਰ ਪਿਆਰੇ, ਕਰਬਟ ਦੇ ਮੋਕੋ ਕਾਹੇ ਕੋ ਮਾਰੇ। ਇਹ ਬਾਣੀ ਕਹਿ ਰਹੀ ਹੈ ਕਾਸ਼ੀ ਦੇ ਕਲਵੱਤਰ ਆਰੇ ਦੇ ਤਨ ਚਰਾਉਣ ਦਾ ਮੈਨੂੰ ਦੁੱਖ ਨੇ, ਆਪਣੇ ਪਤੀ ਤੋਂ ਬੇਮੁਖ ਹੋ ਕੇ ਮਰਨਾ ਮੈਨੂੰ ਬੜਾ ਦੁੱਖ ਹੈ। ਗੱਜ ਕਿਹੇ ਬੋਲੋ ਸਾਧਨ। ਸੋ ਕਹਿਣ ਲੱਗੇ ਮਹਾਰਾਜ ਮੇਰਾ ਕਸੂਰ ਕੀ ਹੈ? ਕਹਿੰਦੇ ਤਾਂ ਤਿੰਨ ਵਾਰੀ ਰਾਮ ਕਿਉਂ ਕਹਾ? ਕਹਿਣ ਲੱਗੇ ਜੀ ਬੇਨਤੀ ਸੁਣ ਲਓ, ਫਿਰ ਜੇ ਮੈਂ ਗਲਤ ਹੋਵਾਂ ਤੇ ਡੰਡ ਦੇ ਦਿਓ। ਬੰਦਾ ਤਾਂ ਪੈਰ ਪੈਰ ਤੇ ਭੁੱਲਣ ਹਾਰਿਆ, ਮੈਂ ਇਹ ਨੀ ਕਹਿੰਦੀ ਵੀ ਭੁੱਲ ਨੀ ਕਰਦੀ। ਲੋਈ ਕਹਿਣ ਲੱਗੀ, ਕਹਿੰਦੇ ਜੀ ਇੱਕ ਵਾਰੀ ਕਹਾ ਕੇ ਉਹਦਾ ਸਰੀਰ ਦਾ ਕੋਹੜਾ ਉਡਾਇਆ, ਫਿਰ ਮੈਂ ਕਿਹਾ ਏਡੇ ਵੱਡੇ ਭਗਤ ਦੇ ਘਰ ਆਇਆ ਜੇ ਮਨ ਕਰਕੇ ਕੋਹੜੀ ਰਿਹਾ ਤੇ ਫਿਰ ਕੋਹੜਾ ਹੀ ਰਿਹਾ। ਦੂਜੀ ਵਾਰੀ ਕਹਾ ਕੇ ਮਨ ਕਰਕੇ ਕੋਹੜਾ ਹਟਾਤਾ, ਤੀਜੀ ਵਾਰੀ ਕਹਾ ਕੇ ਬਾਣੀ ਦਾ ਕੋਹੜਾ ਹਟਾਤਾ, ਮਨ ਬਾਣੀ ਸਰੀਰ ਕਰਕੇ ਤੰਦਰੁਸਤ ਕਰਕੇ ਭੇਜਿਆ। ਕਬੀਰ ਕਹਿੰਦਾ ਸ਼ਾਬਾਸ਼। ਗੱਜ ਕਿਹੇ ਬੋਲੋ ਸਾਧਨ। ਹੁਣ ਉਹ ਪਿੰਜਰੇ ਚ ਤੋਤਾ ਬੰਦ ਕੀਤਾ ਹੋਇਆ ਰਾਮ ਰਾਮ ਜਪਦਾ, ਪਰ ਰਾਮ ਰਾਮ ਜਪਣਾ ਕਹਿੰਦੇ ਬੰਧਨ ਟੁੱਟ ਜਾਂਦੇ ਆ। ਉਹ ਤੋਤਾ ਪਿੰਜਰੇ ਚ ਪਾਇਆ ਹੋਇਆ, ਉਹਦੇ ਬੰਧਨ ਟੁੱਟ ਨਹੀਂ ਰਹੇ। ਇਹ ਕੀ ਗੱਲ? ਤੋਤਾ ਵੀ ਹੈਰਾਨ ਆ, ਕਹਿੰਦੇ ਰਾਮ ਕਹਿਤ ਬੰਧਨ ਤੇਹ ਟੂਟਾ, ਟੁੱਟ ਜਾਂਦੇ ਆ ਵੀ ਮੇਰੇ ਨੀ ਟੁੱਟਦੇ। ਰਾਮ ਰਾਮ ਤਾਂ ਮੈਂ ਉਹੀ ਕਹਿ ਰਿਹਾ। ਕੁਦਰਤੀ ਅੱਗੇ ਮਹਾਤਮਾ ਕਥਾ ਕਰਿਆ ਕਰਦੇ ਸੀ, ਜਿਵੇਂ ਆਪ ਜੀ ਆਏ ਬੈਠੇ ਨਾ ਮਾਈ ਭਾਈ, ਸੰਗਤ ਜਾ ਰਹੀ ਸੀ ਕਥਾ ਸੁਣ। ਉਹ ਤੋਤੇ ਨੇ ਕਿਹਾ ਭਰਾਵੋ ਭੈਣੋ ਮੇਰੀ ਵੀ ਇੱਕ ਬੇਨਤੀ ਸੁਣ ਦੋ। ਮਹਾਤਮਾ ਨੂੰ ਬੇਨਤੀ ਕਰਨੀ ਕਿ ਕਹਿੰਦੇ ਰਾਮ ਰਾਮ ਕਹਿਣਾ ਬੰਧਨ ਟੁੱਟ ਜਾਂਦੇ ਆ, ਮੇਰੇ ਟੁੱਟਦੇ ਨੀ। ਮੈਂ ਵੀ ਰਾਮ ਰਾਮ ਕਹਿੰਦਾ, ਇਹ ਗੱਲ ਕੀ ਹੈ? ਸੰਤਾਂ ਨੂੰ ਬੇਨਤੀ ਕਰਿਓ ਕਿ ਉਹ ਰਾਮ ਰਾਮ ਕਿਵੇਂ ਕਰਾਂ ਜਿਵੇਂ ਮੇਰੇ ਬੰਧਨ ਟੁੱਟਣ। ਮੈਂ ਬਾਗਾਂ ਦੀਆਂ ਸੈਲਾਂ ਕਰਨ ਵਾਲਾ, ਭਾਂਤ ਭਾਂਤ ਦੇ ਫਲ ਖਾਣ ਵਾਲਾ, ਕਿਵੇਂ ਕੈਦਖਾਨੇ ਚ ਫਸਿਆ? ਕਹਿਣ ਲੱਗੇ ਵੀ ਪੁੱਛਾਵਾਂਗੇ ਜਥੇਦਾਰ ਸੀ ਸੰਗਤ। ਹੁਣ ਤਾਂ ਸੰਗਤ ਆਉਂਦੀ ਹੈ ਨਾ ਆਪੋ ਆਪਣੀ ਮਰਜ਼ੀ ਨਾਲ, ਪੁਰਾਣੇ ਜ਼ਮਾਨੇ ਸੰਗਤ ਦਾ ਇੱਕ ਜਥੇਦਾਰ ਹੁੰਦਾ ਸੀ ਜਿਹੜਾ ਸਾਰੀ ਸੰਗਤ ਨੂੰ ਪ੍ਰੇਰ ਕੇ ਲਿਆਉਣਾ। ਰਾਸਤੇ ਚ ਗੱਲ ਨਹੀਂ ਕਰਨ ਦੇਣੀ, ਢੋਲਕੀਆਂ ਛੈਣਿਆਂ ਨਾਲ ਕੀਰਤਨ ਕਰਦਿਆਂ ਆਉਣਾ ਤੇ ਇਵੇਂ ਜਾਣਾ। ਗੱਜ ਕਿਹੇ ਬੋਲੋ ਸੰਗਤ। ਹੁਣ ਤਾਂ ਮਰਜ਼ਾਦਾ ਸਾਰੀਆਂ ਛਿੱਕੇ ਟੰਗੀਆਂ ਹੋਣ, ਆ ਲੰਗਰਾਂ ਦਾ ਭੱਠਾ ਹੀ ਬਹਾਲ ਦਿੱਤਾ, ਲੰਗਰ ਹੋਟਲ ਬਣਾ ਤੇ ਬਲੈਟਾਂ ਵਾਲਿਆਂ ਨੇ, ਲੰਗਰ ਨੀ ਰਹਿਣ ਦਿੱਤੇ। ਜੁੱਤੀਆਂ ਪਾ ਕੇ ਨੰਗੇ ਸਰੀ ਮੇਚਾਂ ਕੁਰਸੀਆਂ ਦੇ ਰੋਟੀਆਂ ਖਾਂਦੇ, ਇਹ ਲੰਗਰ ਨਹੀਂ, ਇਹ ਹੋਟਲ ਹੈ। ਤਾਕਤਾਂ ਦੀ ਮਰਜ਼ਾਦਾ ਜਾ ਕੇ ਵੇਖੋ, ਗੁਰਦੁਆਰਿਆਂ ਸਾਧੂਆਂ ਦੇ ਡੇਰਿਆਂ ਦੀ ਕੀ, ਪੰਜਾਬ ਚੋਂ ਆਏ ਆ, ਇੱਥੇ ਆ ਕੇ ਜ਼ਿਆਦਾ ਅਮੀਰੀ ਚਿੰਬੜ ਗਈ। ਅਕਬਰ ਜਿਹੜਾ ਸੀ ਉਹਨੂੰ ਮਹਾਰਾਜ ਜਦ ਤੱਕ ਗੁਰੂ ਕੇ ਲੰਗਰ ਚੌਂਕੜਾ ਲਾ ਕੇ ਪੰਗਤ ਵਿੱਚ ਬਹਿ ਕੇ ਭੋਜਨ ਨਹੀਂ ਛਕਦਾ, ਉਹ ਤੱਕ ਸਾਡਾ ਦਰਸ਼ਨ ਨਹੀਂ ਹੋਏਗਾ। ਤੇ ਹੁਣ ਸਾਨੂੰ ਦਰਸ਼ਨ ਹੋਵੇ ਕਿਵੇਂ? ਮਰਜ਼ਾਦਾ ਤਾਂ ਲੰਗਰ ਦੀ ਵਿਗਾੜਤੀ। ਮਹਾਰਾਜ ਆਓ ਮੈਂ ਪਹਿਲੇ ਪੰਗਤ ਪਾਛੇ ਸੰਗਤ, ਜੇ ਕਹੀਏ ਕਹਿੰਦੇ ਜੀ ਸੰਗਤ ਆਉਣੋਂ ਹਟ ਜਾਣੀ। ਉਹ ਸੰਗਤ ਹੀ ਨਹੀਂ ਜਿਹੜੀ ਗੁਰੂ ਦਾ ਹੁਕਮ ਨਹੀਂ ਮੰਨਦੀ। ਸੰਗਤ ਉਹਨੂੰ ਅਸੀਂ ਮੰਨਦੇ ਹਾਂ ਜੋ ਪੰਗਤ ਔਰ ਸੰਗਤ ਦੀ ਮਰਜ਼ਾਦਾ ਨੂੰ ਜਾਣਦੇ, ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਅਸੀਂ ਸੰਗਤ ਨਹੀਂ ਮੰਨਦੇ। ਸਤ ਸੰਗਤ ਕੈਸੀ ਜਾਣੀਆ ਜਿਥੇ ਏਕੋ ਨਾਮ ਬਖਾਣੀ। ਪੰਗਤ ਪਹਿਲੇ ਪੰਗਤ ਪਾਛੇ ਸੰਗਤ, ਗੁਰੂ ਮਹਾਰਾਜ ਅਮਰਦਾਸ ਜੀ ਦਾ ਹੁਕਮ ਹੈ। ਪੰਗਤ ਨੂੰ ਦਰਜਾ ਪਹਿਲਾਂ ਤੇ ਸੰਗਤ ਨੂੰ ਬਾਅਦ, ਪਹਿਲਾਂ ਦੇਗ ਫੇਰ ਤੇਗ ਆਈ ਹੈ। ਪੰਗਤ ਚ ਕਿਵੇਂ ਬਹਿਣਾ? ਚੌਂਕੜੇ ਲਾ ਕੇ ਸਾਰਿਆਂ ਹੱਥ ਧੁਆਏ ਜਾਣ,
फिर पांच बेरी मूल मंत्र का जाप हो लांगरी बर्तन बरतौन सचम दे नाल चेहरिया से ठाठे सजा के वो भी जाप करते रहन। फिर मिठी चीज पहला बरताओ फिर लून आली मौके ना प्रशादा सारी विधि ना चीज बरताओ जिले सारे नू लंगर बरत जावे ते जड़ी संगत है छकन आली ओ पहला पांच बारी मूल मंत्र पढ़े पांच बारी वाहिगुरु शब्द आचरण करे फिर पढ़न काम क्रोध और लोभ मोह बिन सजाए अहमेव नानक प्रभु शरणागति कर प्रसाद गुरदेव। उदो बाद की पढ़ना पिचर मूल ना थुड़ी दो जिचर आप कृपाल सब दो खुट बाबा नानका खाए खर्च धन माल। उदो बाद पढ़ना नानक पुसरिया पकाइया पाइया थाले माहे जिने गुरु मनाया राज राज से खाए। फिर पढ़ना अनक प्रकार भोजन बहु किए बहु बिंजन मिटाए करी पाक सद सोच पवित्र उन्हें लाभो भोग हर राय। फिर जिहड़े वड्डा व्यक्ति पंग चो मुंह च ग्राही पावे फिर दूजिया ने मुंह च पाने फिर गल्लां नहीं करनिया लंगर छकदे भोजन जिहड़े छकदन एन विधि पूर्वक भोजन छकन आले दुआले जिठे जूठे छिटे नहीं पाने मर्यादा न आदब दे नाल थाली च जूठ नहीं छड़नी वह भी पानी धो के पी लेने भोरे नहीं डिगन देने गुरु के लंगर नू गुरु का स्वरूप जानना। पहली पंगत विच आप गुरु नानक साहब हाजरी भरते बज के बोलो हो सकता पर जे पंगत बनाओ जड़ी मैं मर्यादा दस रहा गुरु के तख्तां दी गुरु के स्थानां दी। फिर साहब संगत जी अरदासा चूड़ा पढ़े सिंह चूड़ा पढ़न तो बाद आपो अपने भांडे लैके सारे जान फिर जाप करते हैं भांडे साफ किए जान गज के बोलो साधन। फिर साधु संगत अपनी वदैगी लैन हूं मर्यादा तुम जब लंगर की जद तक मर्यादा नहीं ना तुम सुधार दे उस तक थोड़ी कदे भी चढ़ती कला नहीं होनी गल लिख लो। अज कनेडे मैं कह बैठा उन्हें मेरे से बैन लाता कि संत नूं किते कथा ना करन मैं क्या मैनू हिंदुस्तान थोड़ा ना हूं कनेडे गज के बोलो सतना सानू कथा वास्ते देश बढ़े जिदन अं कथा करन ते आए कथा ये नहीं कि तुम जेडे चार गुरुद्वारे बनाए इथे बनी है कथा बाहर भी हो सकती जिदन गुरु नानक साहब आए थे उन्हें गुरुद्वार कथा की नदियां किनारे दरख्तों थले बह के उन्होंने कीर्तन की कथा होंगी सी जिथे भी बाणी का विचार देंगे भौरिया ने तो उथे आ जाना फुल आना चाहिए जिथे मर्यादा का ज्ञान देवे उथे गुरु नानक की कला वरतेगी। इस करके मेरे नौजवान वीरो तुहानू इस पासे खास तवज्जो देनी चाहिए तुसी मैनू दस दो कि नंगे सिर जुत्ती पा के रोटी खानी लंगर छकना गुरमत्या के मनमत्या शायद मेरी अकल थोड़ी होगी मैं तुहातों पुछ लवां गुरमत है या मनमत ते फिर इस पासे अमृतधारी भी नहीं छकी जांदे जिन्हां नू अमृतधारियां ने सिक्ख्या देनी है वह भी उस रास्ते तुरे जाते हैं सहजधारी भी तुरे जाते हैं दसो कहिए कि फिर कहने संत कोई ज्ञान की गल नहीं सुना सुधार की गल नहीं करते जे कोई बचन कहने वो तो अमल करते एक गल मन के दसो तो थानू अगली गल दसीए तरक्की तां हुंदी है गज के बोलो सतना साडा खाना भी बिगड़ गया बाणा भी बिगड़ गया सोना भी बिगड़ गया जागना भी बिगड़ गया सारिया चीजा का बिगाड़ी फिरते हैं माफ करना भजन करने तो पहला ये चीजा का सुधार करना पैंदा खाना शुद्ध करो विहार शुद्ध करो आचार शुद्ध करो ऊ तो बाद सेवा करनी सीखो निम्रता ना गरीबी ना हकार त्याग त्रिग सेवा बिन हाथ पैर होर निफल सब करने। वो दसम पातशाह के चरणा च एक शहजादा आया महाराज कह लगे प्यास लगी भी जल लियो उन्हें कहा भी मौका मैनू मिलया सेवा का दौड़ा गया बाटा भर लिया सरबलो का जिले महाराज ने हाथ वेखे बड़े कूले कह लगे अज तो पहला भी किसी जल चुकाया कहना जी पहला दिन नौकर चाकरे बड़े मैनू तो पा के देने वाले फिर मूह नू ही लाना नौकर चाकर बड़े महाराज ने बाटा चाके परे मारे कहते असि इन्हें भरेसिया हाथों का जल नहीं पीते जिन्हें इन हाथों ने अज तक किसी की सेवा नहीं की। ऐसी ठोकर बजी शहजादे 6 ਮਹੀਨੇ ਲੰਗਰ ਦੇ ਭਾਂਡੇ ਮਾਂਜਦਾ ਰਿਹਾ। ਹੁਣ ਤਾਂ ਭਾਂਡੇ ਮਾਂਜਣ ਵਾਲੀ ਗੱਲ ਹੀ ਇਹਨਾਂ ਦੇਸਾਂ ਜੁੜ ਗਈ। ਆ ਪਰੋਲਾ ਜਿਹਾ ਰੱਖਿਆ ਅੱਧੀ ਜੂਠ ਵਿੱਚ ਹੁੰਦੀ, ਉਹ ਘਕਾਈ ਜਾਂਦੇ। ਗੱਜ ਕੇ ਬੋਲੋ ਸਤਨਾ, ਸੋਚਣ ਵਾਲੀ ਕੋਈ ਗੱਲ ਹੀ ਨੀ। 6 ਮਹੀਨੇ ਭਾਂਡੇ ਮਾਂਜਦਾ ਰਿਹਾ, ਰੇਤ ਨਾ ਰਟਣ ਪਏ ਹੋਏ, ਫੇਰ ਉਡੀਕਦਾ ਰਿਹਾ ਮਹਾਰਾਜ ਜਲ ਮੰਗਣ ਤੇ ਲਿਆਵਾਂ। ਫੇਰ ਮੌਕਾ ਬਣ ਗਿਆ ਸੱਚੇ ਪਾਤਸ਼ਾਹ ਨੂੰ ਕਿਰਪਾ ਕਰਨੀ ਵੀ ਜਲ ਲਿਆਓ, ਕੋਈ ਪ੍ਰੇਮੀ ਪਿਆਸ ਲੱਗੀ ਦੌੜਾ ਗਿਆ ਲਿਆ। ਜਿਹੜੇ ਹੱਥਾਂ ਦੇ ਰਟਣ ਪਏ ਵੇਖੇ, ਕਹਿੰਦੇ ਅੱਜ ਬਈ ਠੀਕ। ਜੋ ਲੜੀਂਦੇ ਰਾਮ ਸੇਵਕ ਸਾਈ ਕੱਢ। ਹੁਣ ਤਾਂ ਸਾਡੇ ਵੀਰ ਭੈਣਾਂ ਗੁਰਦੁਆਰੇ ਇਉਂ ਜਾਂਦੇ ਆ ਫਿਚਨ ਫਿਚਨ ਹੋ ਕੇ, ਭਈ ਜੇ ਕਿਤੇ ਮਾੜਾ ਜਾ ਸਾਦਾ ਭੇਸ ਹੋਇਆ ਵੀ ਨੀ ਕਹਿਣਾ ਵੀ ਇਹਦੇ ਘਰ ਕੱਪੜੇ ਹੀ ਹੈ ਨੀ। ਕੱਪੜੇ ਸਾਫ਼ ਪਾਓ, ਸੁਥਰੇ ਪਾਓ, ਸ਼ਕੀਨੀ ਲਾਉਣ ਦੀ ਲੋੜ ਨਹੀਂ। ਜੇ ਸੇਵਾ ਦੇ ਭਾਵ ਨਾ ਆਓ ਤੇ ਫੇਰ ਤਾਂ ਬਈ ਸਾਦਗੀ ਚ ਸੇਵਾ ਆਉਂਦੀ। ਤੇ ਜਿਹੜਾ ਲੀੜੇ ਹੀ ਸਾਂਭਦਾ ਰਿਹਾ, ਉਹਨੂੰ ਭਾਂਡੇ ਕੀ ਮਾਂਜਣੇ? ਗੱਜ ਕੇ ਬੋਲੋ ਸਤਨਾਮ। ਕਈਆਂ ਨੂੰ ਇਹ ਡਰ ਹੁੰਦਾ ਵੀ ਕੱਪੜੇ ਦੀ ਕਰੀਜ ਨਾ ਬਿੰਗੀ ਹੋ ਜਾਏ। ਆ ਨੌਜਵਾਨਾਂ ਦਾ ਤਾਂ ਹਾਲ ਹੋਣਾ, ਜਿਹੜੀਆਂ ਇੰਡੀਆ ਚ ਬੁੜੀਆਂ ਆਈਆਂ ਤੇ ਬੁੜੇ ਆਏ ਹੋ ਨਾ, ਇਹ ਧਰਤੀ ਤੋਂ ਉੱਭਰਦੇ ਫਿਰਦੇ ਪਏ ਇੰਗਲੈਂਡ ਪਹੁੰਚ ਗਏ, ਪੈਰ ਨੀ ਲੱਗਦੇ ਇਹਨਾਂ ਦੇ। ਇਹਨਾਂ ਨਾਲ ਗੱਲ ਕਰੋ ਹੋਰੇ ਤਰ੍ਹਾਂ ਕਰਦੇ ਆ, ਬਿੰਗੀ ਜਿਹੀ ਗੱਲ ਕਰਨਗੇ ਟਿਟੇਰ ਕਰਕੇ। ਜਨਾਬ ਬਾਬਾ ਤੂੰ ਵੀ ਆ ਗਿਆ। ਮੈਂ ਕਿਹਾ ਜੇ ਤੂੰ ਆ ਗਿਆ ਤੇ ਸਾਨੂੰ ਆਉਣ ਨੂੰ ਕੋਈ ਡੱਕਾ ਲੱਗਾ ਹੋਇਆ ਸੀ? ਗੱਜ ਕੇ ਬੋਲੋ ਸਾਧਨਾ। ਸਾਡੇ ਵਾਸਤੇ ਸਾਧਨ ਲਈ ਤਾਂ ਧਰਤੀ ਬਣਾਈ ਰੱਬ ਨੇ, ਭਜਨ ਕਰਨ ਵਾਲਿਆਂ ਲਈ। ਸਗਲੀ ਧਰਤੀ ਸਾਧ ਕੀ ਤਸ ਕਰ ਬੈਸਾ ਗਾਹ, ਧਰਤੀ ਭਾਰ ਨਾ ਵਿਆਪੇ ਉਹਨਾਂ ਕੋ ਲਾਹੂ ਲਾਹ। 59 ਯੋਜਨ ਕਰੋੜ ਧਰਤੀ ਬਣਾਈ ਹੈ, 50 ਯੋਜਨ ਕਰੋੜ ਜਿਹੜਾ ਉਹ ਤਾਂਬੇ ਦੀ ਧਰਤੀ ਹੈ, ਜਿਨ੍ਹਾਂ ਨੂੰ ਸਜ਼ਾ ਦੇਣੀ ਨਰਕੀ ਜੀਵਾਂ ਦੀ। 59 ਕਰੋੜ ਯੋਜਨ ਧਰਤੀ ਦਾ ਵਿਸਥਾਰ ਹੈ ਸਾਰੀ ਦਾ, ਗੁਰੂ ਗ੍ਰੰਥ ਸਾਹਿਬ ਚ ਲਿਖਿਆ। ਇਹ ਤਸਕਰ ਜੋ ਨਾਮ ਨਾਲ ਲਿਖਿਆ 62 ਕੋਟ 50 ਲੱਖ, ਉਹ 50 ਕਰੋੜ ਚ ਵਾਸਤੇ ਜਿਹੜੇ ਤਸਕਰ। ਤਸਕਰ ਕੌਣ ਆ? ਰਾਜੇ ਰੂਪੀ ਤਸਕਰ ਚੋਰਾਂ ਨੇ ਧਰਤੀ ਦੇ ਕਬਜ਼ਾ ਕਰ ਲਿਆ ਸੀ, ਧਰਤੀ ਦੇ ਮਾਲਕ ਬਣਾਈ ਸੀ ਭਜਨ ਕਰਨ ਵਾਲੇ ਸਾਧੂਆਂ ਵਾਸਤੇ। ਗੱਜ ਕੇ ਬੋਲੋ ਸਤਨਾ। ਮਾਸ ਆਸੀਆਂ ਮੰਗ ਹਮੇਸ਼ ਫਿਰਨਾ ਨਹੀਂ ਪੁੱਛਣੀ ਜ਼ਿਲ੍ਹਾ ਤਹਿਸੀਲ ਕਿਸੇ ਕਿੱਥੇ ਸਾਧੂਆਂ ਦਾ ਆਉਂਦਾ, ਜ਼ਿਲ੍ਹਾ ਤਹਿਸੀਲ ਨਹੀਂ ਪੁੱਛਦੇ ਕਿੱਧਰ ਚੱਲਿਆ। ਇੱਕ ਮਹਾਤਮਾ ਜਾ ਰਿਹਾ ਸੀ ਉਦਾਸੀ, ਪਿੱਛੋਂ ਆ ਗਏ ਨੇਰੀ, ਉਹ ਜਟਾਂ ਮੂੰਹ ਚ ਪਈ ਜਾਂ, ਕੁਝ ਚਿਰ ਤੋਂ ਮੁਕਾਬਲਾ ਕਰਦਾ ਰਿਹਾ ਪਰ ਨੇਰੀ ਨਾਲ ਕੀ ਮੁਕਾਬਲਾ। ਫਿਰ ਕਹਿਣ ਲੱਗਾ ਇੱਧਰ ਮਾਸੀ ਦਾ ਪਿੰਡ, ਇਹਨੂੰ ਤੁਰਿਆ, ਇਹਨੂੰ ਤੁਰ ਪਾਵੇ ਉੜ ਕੇ ਪਿੱਛੇ ਨੂੰ ਜਾਣਗੀਆਂ, ਮੂੰਹ ਚ ਨੀ ਪੈਣਗੀਆਂ। ਗੱਜ ਕੇ ਬੋਲੋ ਸਾਧਨਾ। ਮਤਲਬ ਫਕੀਰ ਨੂੰ ਕੀ ਆ, ਜਿੱਧਰ ਨੂੰ ਚਲ ਗਿਆ ਚਲ ਗਿਆ, ਸਾਧੂ ਦਾ ਤੇ ਸ਼ੇਰ ਦਾ ਅੱਗਾ ਅੱਗਾ ਹੀ ਹੁੰਦਾ, ਜਿੱਧਰ ਚਲ ਗਿਆ ਚਲ। ਬਾਬੇ ਉਨੇ ਵਾਲੇ ਕਹਿੰਦੇ ਸੀ ਰਣਜੀਤ ਸਿੰਘ ਦਾ ਤੇ ਮੇਰਾ ਅੱਗਾ ਅੱਗਾ ਜਾਂ, ਨਾ ਮੇਰਾ ਪਿੱਛਾ ਤੇ ਨਾ ਹੀ ਦਾ ਪਿੱਛਾ। ਦੇਖ ਲਓ ਅੱਜ ਬਾਗ ਪੂਰੇ। ਸੋ ਮਹਾਤਮਾ ਦੇ ਬਚਨ, ਮੈਂ ਬੇਨਤੀ ਕਰ ਰਿਹਾ ਸੀ, ਉਹ ਤੋਤੇ ਨੇ ਬੇਨਤੀ ਕੀਤੀ ਸਾਧ ਸੰਗਤ। ਸੰਗਤ ਚੋਂ ਜਹੇਦਾਰ ਨੇ ਕਿਹਾ ਭਾਈ ਪੁੱਛਿਆਵਾਂਗੇ, ਜਿਹੜੇ ਕਥਾ ਦਾ ਭੋਗ ਪਿਆ ਪ੍ਰਸ਼ਾਦ ਵਰਤਿਆ, ਮਹਾਂਪੁਰਸ਼ ਨੂੰ ਕਹਿੰਦੇ ਜੀ ਇੱਕ ਬੇਨਤੀ ਕਰਨੀ ਹੈ। ਤੋਤੇ ਨੇ ਉਹ ਬੇਨਤੀ ਕੀਤੀ, ਅੱਗੇ ਵੀ ਸੰਗਤਾਂ ਆਪਣੇ ਪ੍ਰਸ਼ਨ ਉੱਤਰ ਪੁੱਛਦੀਆਂ ਰਹਿੰਦੀਆਂ। ਕਹਿੰਦੇ ਦੱਸੋ ਭਾਈ। ਕਹਿੰਦੇ ਜੀ ਉਹ ਤੋਤਾ ਪਿੰਜਰੇ ਚ ਆ, ਉਹ ਕਹਿੰਦਾ ਵੀ ਕਹਿੰਦੇ ਆ ਵੀ ਰਾਮ ਰਾਮ ਕਹਿਣਾ ਬੰਧਨ ਟੁੱਟ ਜਾਂਦੇ ਆ, ਮੈਂ ਪਿੰਜਰੇ ਦੀ ਕੈਦ ਚ ਆ, ਮੈਂ 24 ਘੰਟੇ ਰਾਮ ਰਾਮ ਕਹਿੰਦਾ, ਨਹੀਂ ਕਹਿੰਦਾ ਤੇ ਕਹਾਉਣ ਵਾਲੇ ਕਹਾਏ ਜਾਂਦੇ ਆ। ਬੋਲ ਗੰਗਾ ਰਾਮਾ ਰਾਮ ਰਾਮ, ਬੋਲ ਮੀਆਂ ਮਿੱਠੂ ਰਾਮ ਰਾਮ, ਕਿਉਂਕਿ ਤੋਤੇ ਨੂੰ ਜਿਹੋ ਜਿਹਾ ਸਿਖਾ ਲਓ ਉਹ ਜਿਹਾ ਬੋਲੀ ਜਾਂਦੇ। ਇੱਕ ਸੁਲਤਾਨਪੁਰ ਕੇ ਨੇ ਤੋਤਾ ਰੱਖਿਆ ਆਪਣਾ ਪ੍ਰੇਮੀ ਆ, ਉਹ ਡੇੜੀ ਚ ਢੰਗ ਦਿੰਦੇ ਸੀ ਉਹਦਾ ਪਿੰਜਰਾ, ਜਦੋਂ ਕੋਈ ਗੈਰ ਬੰਦਾ ਦਰਵਾਜ਼ਾ ਖੜਕਾਉਂਦਾ ਉਹ ਫਿਰ ਬੋਲਦਾ, ਕਹਿੰਦਾ ਬਾਹਰ ਵੇਖੋ ਕੌਣ ਆ ਦਰਵਾਜ਼ਾ ਖੜਕਾ ਰਿਹਾ, ਇਉਂ ਬੋਲਦਾ ਜੀ। ਸਿਖਾ ਲਿਆ ਜਿਹੜੇ ਬੱਚੇ ਨੇ ਸਿਖਾ ਲਿਆ ਉਹੋ ਹੀ ਬੋਲੀ ਬੋਲਦਾ, ਇੰਨ ਬਿਨ ਦਿਲ ਉਹ ਬੋਲੀ ਐਨ ਕੈਚ ਕੀਤੀ ਉਹ ਜਿਵੇਂ ਟੇਪ ਚ ਹੁੰਦੀ। ਤੋਤੇ ਪੜ ਜਾਂਦੇ ਕਹਿੰਦੇ, ਪਰ ਅੱਜ ਬੰਦੇ ਪੜਾਉਣੇ ਔਖੇ ਹੋਏ ਹੋ। ਗੱਜ ਕੇ ਬੋਲੋ ਸਾਧਨਾ। ਤੋਤੇ ਤੇ ਖੋਤੇ ਪੜ ਜਾਂਦੇ, ਪਰ ਅੱਜ ਦੇ ਜਿਹੜੇ ਬੰਦੇ ਪੜਿਓ ਹੜਿਓ, ਬੜਾ ਬੜਾ ਪੜ ਕੇ ਸ਼ਰਾਬਾਂ ਪੀ ਜਾਂਦੇ ਆ, ਮਾਸ ਖਾਈ ਜਾਂਦੇ, ਸਿਰਗਟਾਂ ਪੀ ਜਾਂਦੇ, ਹੋਰ ਕਈ ਕੁਝ ਕਰੀ ਜਾਂਦੇ। ਗੱਜ ਕੇ ਬੋਲੋ ਸਾਧਨਾ। ਇਹਨਾਂ ਨੂੰ ਪੜਾਉਣਾ ਹੁਣ ਔਖਾ ਹੋ ਗਿਆ, ਕਿਉਂਕਿ ਇਹਨਾਂ ਦੇ ਮਨ ਚ ਹਕਾਰ ਹੈ ਅਸੀਂ ਪੜਿਓ। ਜਦੋਂ ਕੋਈ ਸਮਝ ਲਿਆ ਮੈਂ ਪੜਿਆ ਉਹ ਕਿਸੇ ਤੋਂ ਲੈਂਦਾ ਕੁਝ ਨੀ, ਪਰ ਐਮਏ ਪੜ੍ਹ ਕੇ ਬੰਦਾ ਐਵੇਂ ਹੀ ਰਹਿੰਦਾ, ਐਮਏ ਨੀ ਐਵੇਂ ਹੀ ਆ। ਗੁਰੂ ਨਾਨਕ ਦੀਆਂ 4 ਕਲਾਸਾਂ ਸਿਰਫ ਐਮ ਏ ਪੜ੍ਹ ਕੇ ਮਸੀਂ ਆਪਣੇ ਢਿੱਡ ਜੋਗਾ ਹੀ ਹੁੰਦਾ, ਬਹੁਤਾ ਆਊ ਤੇ ਆਪਣੇ ਟੱਬਰ ਪਾਲਣ ਜੋਗਾ ਬਣ ਜੂ, ਐਦੋ ਵੱਧ ਤੇ ਨੀ ਨਾ, ਜਿੰਨੀ ਮਰਜ਼ੀ ਪੜ੍ਹਾਈ ਕਰ ਲੈ। ਪਰ ਗੁਰੂ ਨਾਨਕ ਦੇਵ ਸਕੂਲ ਦੀਆਂ ਚਾਰ ਜਮਾਤਾਂ, ਇੱਕ ਸ਼ਰਵਣ, ਦੂਜੀ ਮੰਨਣ, ਤੀਜੀ ਨਿਧਿਆਸਨ, ਚੌਥੀ ਤਤ ਓਂਗ ਦਾ ਸੋਧਨ। ਕਲਾਸਾਂ ਦਾ ਤਿੰਨੇ, ਚੌਥੀ ਦਾ ਬ੍ਰਹਮ ਗਿਆਨ ਦੀ। ਜੇ ਕਿਸੇ ਬ੍ਰਹਮ ਗਿਆਨ ਦੀ ਪਾਸ ਕਰ ਲੈ, ਤਿੰਨਾਂ ਲੋਕਾਂ ਨੂੰ ਰੋਟੀ ਖਿਲਾ ਸਕਦਾ। ਤੁਸੀਂ ਦੱਸੋ ਤੁਹਾਡੇ ਕਿਸੇ ਅਮੀਰ ਦਾ ਲੰਗਰ ਚੱਲਦਾ? ਜਿੰਨੇ ਚੱਲਦੇ ਫਕੀਰਾਂ ਸਾਧਾਂ ਦੇ ਚੱਲਦੇ ਆ। ਗੱਜ ਕੇ ਬੋਲੋ ਸਤਨਾਮ। ਲੰਗਰ ਚਲਾ ਹੀ ਫਕੀਰ ਸਕਦਾ, ਅਮੀਰ ਨੇ ਕੀ ਚਲਾਉਣਾ? ਅਮੀਰ ਨੂੰ ਤਾਂ ਹੁੰਦਾ ਜਿੱਥੋਂ ਮਾਇਆ ਮਿਲੇ ਹੋਰ ਖਿੱਚ ਲਵਾਂ, ਹੋਰ ਖਿੱਚਣਾ। ਫਕੀਰ ਕੋ ਜੋ ਆਇਆ ਹੁਣ ਵੱਡੀ ਜਾਣਾ, ਗੱਲ ਦੇ ਲੀੜੇ ਲਾ ਕੇ ਵੀ ਫੜਾਉਂਦਾ ਫਕੀਰ, ਆਪਣਾ ਸਿਰ ਵੀ ਫਕੀਰ ਮਾਰ ਦਿੰਦਾ। ਫਕੀਰ ਦੇ ਵਿੱਚ ਤਿਆਗ ਹੁੰਦਾ, ਵਿਰਾਗ ਹੁੰਦਾ, ਗਿਆਨ ਵਿਚਾਰ ਹੁੰਦਾ। ਸੋਰਾ ਉਹ ਵਿਚਾਰ, ਮੈਂ ਬੇਨਤੀ ਕਰ ਰਿਹਾ ਸੀ, ਉਹ ਬੇਨਤੀ ਕੀਤੀ। ਮਹਾਤਮਾ ਕਹਿਣ ਲੱਗੇ ਵੀ ਤੋਤੇ ਨੂੰ ਇਹ ਗੱਲ ਕਹੋ, ਜੀਵਤ ਪਾ ਹੰਕਾਰ ਤੋਂ ਮਰ ਕੇ ਰਾਮ ਰਾਮ ਕਰੇ, ਫਿਰ ਉਹਦਾ ਖਲਾਸੀ ਹੋਏਗੀ। ਸੰਗਤ ਆ ਗਈ, ਜੈਦਾਰ ਤੋਂ ਪੁੱਛਿਆ, ਕਹਿੰਦੇ ਮਹਾਤਮਾ ਨੇ ਇਹ ਗੱਲ ਕਹੀ ਹੈ, ਜੀਵਤ ਪਾ ਹੰਕਾਰ ਵੱਲੋਂ ਮਰ ਕੇ ਰਾਮ ਰਾਮ ਕਰ। ਹੁਣ ਕੀ ਕੀਤਾ ਜੀ, ਸਾਹ ਘੜੀਸ ਲਿਆ ਤੇ ਅੰਦਰੋਂ ਸਵਾਸਾਂ ਨਾਲ ਲਾਪਿਆ ਭਜਨ ਕਰ, ਸਵਾਸਾਂ ਦੇ ਪੱਟੇ ਤੇ ਚੜਾ ਲਿਆ ਰਾਮ ਰਾਮ। ਕਈ ਕਹਿੰਦੇ ਜੀ ਆਪਣੇ ਆਪ ਭਜਨ ਕਿਵੇਂ ਹੋਈ ਜਾਂਦਾ, ਜਿਵੇਂ ਸਵਾਸ ਐਟੋਮੈਟਿਕ ਚੱਲੀ ਜਾਂਦਾ ਇਵੇਂ ਭਜਨ ਹੋਈ ਜਾਂਦਾ ਜੇ ਸਵਾਸ ਨਾ ਚੜਾ ਲਈਏ। ਸਾਸ ਤੇ ਗਰਾਸ, ਇੱਕ ਗਰਾਸ ਹੁੰਦਾ ਇੱਕ ਸਾਸ ਹੁੰਦਾ। ਗਰਾਸ ਹੁੰਦਾ ਜਿਹੜਾ ਅੰਦਰ ਨੂੰ ਜਾਂਦਾ ਸਾਂ, ਸਾਸ ਹੁੰਦਾ ਜਿਹੜਾ ਬਾਹਰ ਹੁੰਦਾ। ਗਰਾਸ ਨਾਲ ਵੀ ਜੋੜਨਾ ਤੇ ਸਾਸ ਨਾਲ ਵੀ ਜੋੜਨਾ, ਇਹਨੂੰ ਕਹਿੰਦੇ ਸਾਸ ਗਰਾਸ। ਜਿਹੜਾ ਸਾਸ ਗਰਾਸ ਨਾਲ ਭਜਨ ਕਰੇ ਉਹਨੂੰ ਸੰਤ ਕਹਿੰਦੇ। ਜਿਹਨਾਂ ਸਾਸ ਗਰਾਸ ਨਾਲ ਬਿਸਰਾ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਹੋਰ ਸੰਤ ਦੇ ਕੋਈ ਸਿੰਘ ਨਹੀਂ ਹੁੰਦੇ, ਜਾਂ ਭਗਵੇਂ ਪਾਲਿਆ ਜਾਂ ਕਾਲੇ ਪਾਲੇ, ਇਹਨਾਂ ਕੋਈ ਸੰਤ ਨਹੀਂ ਬਣ ਜਾਂਦਾ। ਚਾਹੇ ਤੁਸੀਂ ਬਣ ਜਾਓ, ਚਾਹੇ ਕੋਈ ਵਿਹੰਗਮ ਬਣ ਜਾ, ਜਿਹੜਾ ਇਸ ਨੁਕਤੇ ਤੇ ਅਮਲ ਕਰੇਗਾ। ਗੱਜ ਕੇ ਬੋਲੋ ਸਾਧਨ। ਤੋਤਾ ਲਾਪਿਆ ਜੀ ਸਵਾਸ ਨਾਲ ਭਜਨ ਕਰਨ, ਜਿਲੇ ਲਗਾ ਭਜਨ ਕਰਨ, ਉਹ ਘਰਦਿਆਂ ਨੇ ਕਿਹਾ ਸ਼ਾਇਦ ਮਰ ਗਿਆ ਵੀ, ਇਹ ਤਾਂ ਹਿਲਦਾ ਜੁਲਦਾ ਹੀ ਨੀ, ਇਹ ਤਾਂ ਹਿਲਦਾ ਹੀ ਨੀ, ਉਵੇਂ ਹੀ ਪਿਆ। ਉਹਨੇ ਕੀਤਾ ਪਿੰਜਰੇ ਦੀ ਖੋਲੀ ਖਿੜਕੀ, ਬਾਹਰ ਚੋਕੇ ਰਾਤ। ਤੋਤਾ ਅੱਖ ਬਜਾ ਕੇ ਵੇਖਦਾ ਰਿਹਾ, ਇਹ ਕੋਈ ਨੇੜੇ ਤੇ ਨੀ, ਜਾਨਵਰ ਚਤਾਨ ਬੜੇ ਹੁੰਦੇ, ਜਿਹੜੇ ਦੇਖਿਆ ਨੇੜੇ ਕੋਈ ਨੀ, ਇੱਕਦਮ ਅਡਾਰੀ ਮਾਰ ਗਿਆ। ਜਾਂਦਾ ਹੋਇਆ ਕਹਿ ਗਿਆ, ਰਾਮ ਰਾਮ ਸੱਤ ਹੈ ਪਰ ਕੁੰਜੀ ਸੰਤਨ ਹੱਥ ਹੈ। ਗੱਜ ਕੇ ਬੋਲੋ ਸਤਨਾਮ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ। ਤੇ ਰਾਮ ਰਾਮ ਹੈਗਾ ਤਾਂ ਸੱਤ ਹੈ, ਪਰ ਰਾਮ ਰਾਮ ਜਪਣ ਦੀ ਜਿਹੜੀ ਕੁੰਜੀ ਹੈ ਉਹ ਮਹਾਤਮਾ ਦੇ ਹੱਥ ਚ। ਮਹਾਤਮਾ ਜਿਹੜੇ ਨਿਤ ਅਵਤਾਰ ਮੰਨੇ, ਹਮੇਸ਼ਾ ਹੀ ਰਹਿੰਦੇ, ਵਾਹਿਗੁਰੂ ਸਰਗੁਣ ਸਰੂਪ, ਯੁਗਾਂ ਵਿੱਚ ਕਦੇ ਕਦੇ ਧਾਰਦਾ। ਇੱਕ ਨਿਮਿਤ ਅਵਤਾਰ, ਨਿਮਿਤ ਅਵਤਾਰ ਕਿਵੇਂ? ਜਿਵੇਂ ਰਾਮਚੰਦਰ ਨੇ ਰਾਵਣ ਨੂੰ ਮਾਰਨ ਦਾ ਨਿਮਿਤ ਬਣਾਇਆ, ਫਿਰ ਇੱਕ ਅੰਸਾ ਅਵਤਾਰ ਹੈ। ਅੰਸਾ ਅਵਤਾਰ ਕਿਵੇਂ? ਜਿਵੇਂ ਵਿਕਰਮਾ ਜੀ ਤਰਗੇ ਧਰਮੀ ਰਾਜੇ, ਹਰੇਕ ਰਾਜਾ ਨਹੀਂ ਹੋ ਸਕਦਾ, ਜਿਹੜਾ ਧਰਮੀ ਰਾਜਾ ਉਹਦੀ ਗੱਲ ਮੈਂ ਕਰ ਰਿਹਾ, ਦੁਨੀਆਂ ਨੂੰ ਨਿਆਂ ਤੇ ਇਨਸਾਫ ਪੂਰਾ ਦੇਵੇ, ਉਹ ਵੀ ਈਸ਼ਵਰੀ ਅੰਸ ਮੰਨੇ ਜਾਂਦੇ, ਜਿਹੜੇ ਲੋਕਾਂ ਨੂੰ ਇਨਸਾਫ ਦੇਣ, ਸਹੀ ਅਦਲ ਕਰਨ। ਪਰ ਨੌ ਸ਼ੇਰਵਾਂ ਬਾਦਸ਼ਾਹ ਬੜਾ ਇਨਸਾਫ ਪਸੰਦ ਮੰਨਿਆ, ਪਹਿਲਾਂ ਬੜਾ ਜ਼ਾਲਮ ਸੀ, ਉਹ ਕਿਤੇ ਤੁਰਿਆ ਜਾ ਰਿਹਾ ਸੀ, ਉੱਲੂ ਤੇ ਉੱਲਣੀ ਗੱਲਾਂ ਕਰ ਰਹੇ ਸਨ। ਉੱਲਣੀ ਕਹਿੰਦੀ ਵੀ ਤੇਰੀ ਕੁੜੀ ਜਵਾਨ ਹੋਈ, ਉਹ ਤੈਨੂੰ ਨੀਂਦ ਕਿਵੇਂ ਆਉਂਦੀ ਹੈ, ਵਿਆਹਣ ਦਾ ਫਿਕਰ ਕਰ। ਜਿਹੜਾ ਵਜ਼ੀਰ ਸੀ ਉਹ ਪੰਛੀਆਂ ਦੀ ਬੋਲੀ ਵੀ ਸਮਝਦਾ। ਉੱਲੂ ਕਹਿਣ ਲੱਗਾ ਘਰ ਵਾਲੀ ਨੂੰ, ਕਾਲੀ ਨਾ ਪੈ, ਰਾਜੇ ਦਾ ਸ਼ਹਿਰ ਜਿਹੜਾ ਥੇ ਹੋਣ ਵਾਲਾ, ਇਹ ਲੜਕੀ ਨੂੰ ਆ ਥੇ ਦਾਨ ਕਰਨਾ ਰਾਜੇ ਦੀ ਰਾਜਧਾਨੀ ਦਾ, ਕਿਉਂਕਿ ਜ਼ਾਲਮ ਬਹੁਤ ਹੈ ਹੁਣ ਇਹ ਗਰਕਣ ਵਾਲਾ। ਵਜ਼ੀਰ ਨੇ ਜਿਹੜੇ ਉਹਨਾਂ ਦੀ ਗੱਲ ਸੁਣੀ ਹੱਸ ਪਿਆ। ਵਜ਼ੀਰ ਨੂੰ ਰਾਜਾ ਕਹਿੰਦਾ ਹੱਸਿਆ ਕਿਉਂ? ਕਹਿੰਦਾ ਜੀ ਸਾਹਿਬ ਨੇ ਤੁਹਾਡੀ ਸ਼ਾਨਦਾਰ ਸਵਾਰੀ ਦੇਖ ਕੇ। ਕਹਿੰਦਾ ਇਹ ਗੱਲ, ਕਹਿੰਦਾ ਜੀ ਮੈਂ ਦੱਸੂ ਤਾਂ ਸੱਚ, ਮੈਨੂੰ ਮਾਫੀ ਦੇ ਦਿਓ, ਕਿਤੇ ਫਾਹੇ ਨਾ ਲਟਕਾ ਦਿਓ। ਕਹਿੰਦਾ ਨਹੀਂ ਸੱਚ ਦੱਸ। ਕਹਿੰਦਾ ਜੀ ਮੈਂ ਤਾਂ ਹੱਸਿਆ, ਉੱਲੂ ਤੇ ਉੱਲਣੀ ਆਪਣੀ ਬੋਲੀ ਚ ਗੱਲਾਂ ਕਰਦੇ ਸੀ, ਮੈਨੂੰ ਮਹਾਤਮਾ ਨੇ ਬੋਲੀ ਸਿਖਾਲੀ, ਉਹ ਮੈਂ ਸਮਝ ਗਿਆ। ਉੱਲਣੀ ਉੱਲੂ ਨੂੰ ਕਹਿੰਦੀ ਵੀ ਲੜਕੀ ਜਵਾਨ ਹੈ, ਇਹਨੂੰ ਵਿਆਹ ਕੋ ਦਾਜ ਦੇਣ ਦੀ ਤਿਆਰੀ ਕਰ। ਉਹ ਕਹਿੰਦਾ ਹੁਣ ਉੱਲੂਆਂ ਵਾਸਤੇ ਉੱਜੜੇ ਉੱਥੇ ਹੁੰਦੇ ਜਿੱਥੇ ਰਹਿੰਦੇ ਉੱਲੂ, ਪਰ ਰਾਜਾ ਜ਼ਾਲਮ ਬਹੁਤ ਹੈ ਨੌਸ਼ੇਰਵਾ, ਇਹਦਾ ਰਾਜ ਉੱਜੜਨ ਵਾਲਾ ਰਾਜਧਾਨੀ, ਇਹ ਤਾਂ ਇਹ ਲੜਕੀ ਨੂੰ ਦਾਨ ਦੇਣਾ ਤਾਂ ਵਿਆਹ ਕਰਨਾ। ਰਾਜਾ ਕਹਿੰਦਾ ਮੈਂ ਇੰਨਾ ਜ਼ਾਲਮ ਹੈ, ਮੇਰੀ ਜ਼ੁਲਮ ਦੀਆਂ ਕਹਾਣੀਆਂ ਪੰਛੀਆਂ ਤੱਕ ਚੱਲ ਗਈਆਂ। ਕਹਿੰਦਾ ਜੀ ਤੁਹਾਡੇ ਸਾਹਮਣੇ ਆ। ਉਸ ਵੇਲੇ ਰਾਜੇ ਨੌਸ਼ੇਰਮਾ ਦੇ ਮਨ ਚ ਐਸੀ ਠੋਕਰ ਵੱਜੀ, ਥਾਂ ਥਾਂ ਲੰਗਰ ਲਾ ਤੇ, ਦਵਾਈ ਖਾਨੇ ਖੋਲ ਤੇ, ਗਰੀਬਾਂ ਮਜ਼ਲੂਮਾਂ ਵਾਸਤੇ ਸੇਵਾ ਦੇ ਖੇਤਰ ਲਾ ਤੇ, ਔਰ ਦੁਨੀਆਂ ਤੇ ਐਸਾ ਅਦਲ ਔਰ ਇਨਸਾਫ ਕਮਾਇਆ ਅੱਜ ਤੱਕ ਉਹਦੇ ਇਨਸਾਫ ਦੀਆਂ ਗੱਲਾਂ ਦੁਨੀਆਂ ਕਰਦੀ। ਗੱਜ ਕੇ ਬੋਲੋ ਸਤਿਗੁਰੂ। ਅਸ਼ੋਕ ਰਾਜਾ ਕਿੱਡਾ ਜ਼ਾਲਮ ਸੀ, ਭਗਵਾਨ ਬੁੱਧ ਨੇ ਦੇਖ ਲਓ ਕਿੱਡਾ ਧਰਮੀ ਬਣਾ ਤਾ, ਦੁਨੀਆਂ ਚ ਕਿੱਥੇ ਤੱਕ ਬੁੱਧ ਧਰਮ ਫੈਲਾਇਆ। ਸੋ ਕਹਿਣ ਤੋਂ ਭਾਵ ਇਸ ਕਰਕੇ ਜਿਹੜੀ ਕੁੰਜੀ ਹੈ ਨਾ ਬ੍ਰਹਮ ਵਿਦਿਆ ਦੀ, ਬ੍ਰਹਮ ਵਿਦਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣ। ਜਦ ਤੱਕ ਇਹਨੂੰ ਅਰਥਾਂ ਨਾਲ ਪੜ੍ਹੀਏ ਨਾ ਤੇ ਗੁਰਮਤ ਦਾ ਗਿਆਨ ਨਹੀਂ ਹੁੰਦਾ ਕਿ ਸਤਿਗੁਰੂ ਜੀ ਨੇ ਹੁਕਮ ਕੀ ਕੀਤਾ। ਹਰ ਸਿੱਖ ਸਿੱਖਣੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਥਾ ਨਾਲ ਪਾਠ ਵੀ ਕਰਨਾ ਚਾਹੀਦਾ ਤੇ ਸੰਥਾ ਦੇ ਨਾਲ ਨਾਲ ਬਾਣੀ ਦੀ ਟਕਸਾਲੀ ਢੰਗ ਨਾਲ ਕਥਾ ਵੀ ਸੁਣਨੀ ਚਾਹੀਦੀ, ਆਦ ਤੋਂ ਅੰਤ ਤੱਕ ਪਤਾ ਲੱਗੇ ਕਿ ਗੁਰੂ ਸਾਹਿਬ ਨੇ ਸਾਨੂੰ ਕੀ ਹੁਕਮ ਦਿੱਤਾ। 48 ਸਿੰਘਾਂ ਨੇ ਸੁਣੀ ਸੀ, ਵਧੇ ਮੁਕਤ ਹੋ ਗਿਆ ਸੀ, ਸਾਰੇ ਚੋਲੇ ਬਦਲ ਕੇ ਸੱਚਖੰਡ ਤੁਰ ਪਏ। ਮਹਾਰਾਜ ਕਹਿੰਦੇ ਹੋ ਤੁਹਾਨੂੰ ਤਾਂ ਵਿਦਿਆ ਪੜ੍ਹਾਈ ਗਾਂ ਪ੍ਰਚਾਰ ਕਰਨ ਲਈ ਤੇ ਆਪਣੇ ਅਰਗ ਹੋਰ ਪੈਦਾ ਕਰੋ, ਤੁਸੀਂ ਗਾਂ ਤੁਰ ਪਏ। ਗੱਜ ਕੇ ਬੋਲੋ ਸਤਨਾਮ। ਇਸ ਕਰਕੇ ਸਾਸ ਤੇ ਗਰਾਸ, ਗਰਾਸ ਹੋ ਗਿਆ ਜਿਹੜਾ ਸਾਸ ਅੰਦਰ ਜਾਂਦਾ ਤੇ ਸਾਸ ਹੋ ਗਿਆ ਜਿਹੜਾ ਬਾਹਰ ਨਿਕਲਦਾ। ਜਿਹੜੇ ਅੰਦਰ ਜਾਵੇ ਤੇ ਪੜੋ ਆਪਣੇ ਵਾਹ, ਜਿਹੜੇ ਬਾਹਰ ਆਵੇ ਤੇ ਗੁਰੂ। ਗੱਜ ਕੇ ਬੋਲੋ ਸਤਨਾਮ। ਜੁਗਤੀ ਨਾ ਇਹ ਪਹਿਲਾਂ ਨੀ ਹੁੰਦਾ, ਪਹਿਲਾਂ ਤਾਂ ਅੰਤਿਸ਼ ਕਰਨ ਦੇ ਤਿੰਨ ਦੋਸ਼, ਮਲ ਬਖਸ਼ੇਪ ਤੇ ਅਵਰਣ। ਮਲ ਦੋਸ਼ ਕੀ ਹੈ? ਪਾਪਾਂ ਦੀ ਮੈਲ, ਹਿਰਦਾ ਗੰਦਾ ਹੋਣਾ। ਗੰਦੇ ਹਿਰਦੇ ਦੀ ਨਿਸ਼ਾਨੀ ਕੀ ਹੈ? ਪਾਪੀ ਹਿਰਦੇ ਦੀ। ਉਹ ਛੱਡੋ ਪਰੇ, ਗੁਰਦੁਆਰੇ ਕੀ ਰੱਖਿਆ? ਉਹੀ ਲੋਕ ਆ, ਚਲੋ ਸਿਲਮੇ ਚੱਲਦੇ, ਵੱਡਾ ਗੁਰਦੁਆਰਾ ਪ੍ਰਤੱਖ ਦਿਖਾਉਣ ਦੇ। ਗੱਜ ਕੇ ਬੋਲੋ ਸਤਨਾਮ। ਇਹ ਮਲੀਨ ਹਿਰਦੇ ਦੀ ਨਿਸ਼ਾਨੀ। ਲੈ ਗੁਰੂ ਗ੍ਰੰਥ ਸਾਹਿਬ ਚ ਕੀ ਰੱਖਿਆ ਹੋਇਆ? ਇਸ ਤਰ੍ਹਾਂ ਦੀਆਂ ਨਾਸਤਿਕਤਾ ਦੀਆਂ ਗੱਲਾਂ ਕਰਨੀਆਂ, ਇਹ ਮਲੀਨ ਹਿਰਦੇ ਦੀ ਨਿਸ਼ਾਨੀ। ਜਪ ਜੀ ਪੜ੍ਹਨ ਚ ਕੀ ਪਿਆ? ਮਨ ਸ਼ੁੱਧ ਚਾਹੀਦਾ, ਆਪਣੇ ਆਪ ਹੀ ਮਨ ਸ਼ੁੱਧ ਬਣਾਈ ਫਿਰਦੇ। ਜਿਹਦਾ ਮਨ ਸੋਧਿਆ ਉਹ ਗੱਲ ਕਾਹਨੂੰ ਕਹਿੰਦਾ? ਜਿਹਨਾਂ ਦਾ ਮਨ ਸੋਧਿਆ ਉਹ ਤਾਂ ਕਹਿੰਦੇ ਹਾਲੇ ਸਾਡਾ ਸੁੱਧ ਹੋਇਆ ਨੀ। ਗੱਜ ਕੇ ਬੋਲੋ ਸਤਨਾਮ। ਜਿਹਨਾਂ ਦਾ ਨਹੀਂ ਸੁੱਧ ਉਹ ਜੰਮਦੇ ਬ੍ਰਹਮੇ ਬਣੇ ਹੋ। ਇਹ ਮਨ ਤਾਂ ਸਾਨਕ ਸਨੰਦਰ ਤੋਂ ਕਾਬੂ ਨਹੀਂ ਆਇਆ, ਜਿਹੜੇ ਬ੍ਰਹਮੇ ਦੇ ਬਾਲ ਖਿਲ ਪੁੱਤਰ ਬਾਲ ਜਤੀ ਰਹਿੰਦੇ। ਸਾਨਕ ਸਨੰਦਨ ਮੋਨ ਜਨ ਸੇਖਾ, ਤੈਨ ਪੀ ਤਨ ਮੈਂ ਮਨ ਨਹੀਂ ਪੇਖਾ। ਉਹਨਾਂ ਨੂੰ ਪਤਾ ਲੱਗਾ ਵੀ ਤਨ ਵਿੱਚ ਮਨ ਰਹਿੰਦਾ ਕਿੱਥੇ? ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਜ ਤੱਤ ਤੇ ਜਨਮ। ਇਹ ਮਨ ਲੈ ਜਾਓ ਤਾਂ ਉਨ ਮਨ ਰਹਿ ਤਾਂ ਤੀਨ ਲੋਕ ਕੀ ਬਾਤਾਂ ਕਹਿ। ਇਹਨੂੰ ਸਮਝਣਾ ਬੜਾ ਔਖਾ। ਸੋ ਜਿਹੜਾ ਮਲ ਦੋਸ਼ ਹੈ ਨਾਸ ਕਿਵੇਂ ਹੁੰਦਾ? ਨਿਸ਼ਕਾਮ ਸੇਵਾ ਕਰਨ। ਹੁਣ ਕਈ ਸੇਵਾ ਕਰਦੇ 40 ਦਿਨ ਜੀ ਮੈਂ ਜੋੜੇ ਝਾੜਾਂ ਭਾਂਡੇ ਮਾਂਜਾਂ, ਤੇ ਮਨ ਚ ਧਾਰਨਾ ਪਹਿਲਾਂ ਧਾਰੀ ਹੁੰਦੀ ਆ ਮੇਰਾ ਕੰਮ ਬਣ ਗਿਆ। ਗੱਜ ਕੇ ਬੋਲੋ ਸਤਨਾਮ। ਇਹ ਤਾਂ ਮਜ਼ੂਰੀ ਹੈ ਸੇਵਾ ਥੋੜੋ, ਇੱਕ ਹੱਥ ਦੇ ਲਾ ਤੇ ਇੱਕ ਹੱਥ ਲੈ ਲਾ। ਜਿਵੇਂ ਉਹ ਤੁਲਸੀ ਦਾ ਤੀਰਥ ਯਾਤਰਾ ਨੂੰ ਗਿਆ, ਉਥੋਂ ਰਾਮ ਚੰਦਰ ਦੀ ਮੂਰਤ ਖਰੀਦ ਲਿਆ, ਘਰ ਰਾਮ ਚੰਦਰ ਆ ਗਿਆ, ਪੁੱਛਿਆ ਬੀਬੀ ਨੂੰ ਤੁਲਸੀ ਦਾਸ ਕਿੱਥੇ? ਕਹਿੰਦਾ ਜਗਨਨਾਥ ਦੀ ਯਾਤਰਾ ਗਿਆ। ਕਹਿੰਦੇ ਯਾਤਰਾ ਕਾਹਨੂੰ? ਕਹਿੰਦਾ ਸੌਦਾ ਖਰੀਦਾ ਫਿਰਦਾ। ਤੁਲਸੀ ਆ ਕਹਿੰਦਾ ਕੋਈ ਮਿਲਣ ਵਾਲਾ ਤਾਂ ਨਹੀਂ ਆਇਆ? ਕਹਿੰਦਾ ਇਉਂ ਦੋ ਜਵਾਨ ਸੀ ਆ ਗੱਲ ਕਹਿ ਗਿਆ। ਕਹਿੰਦਾ ਉਹਦਾ ਰਾਮ ਚੰਦਰ ਸੀ, ਦਰਸ਼ਨ ਨਾ ਹੋਏ। ਹੁਣ ਮੋੜਨ ਚਲ ਗਿਆ ਕਿ ਉਹ ਨਾਰਾਜ਼ ਆ ਫੋਟੋ ਨੂੰ। ਫਿਰ ਉਹ ਆ ਗਿਆ, ਕਹਿੰਦੇ ਤੁਲਸੀ ਕਿੱਥੇ ਬੀਬੇ ਜੀ? ਕਹਿੰਦੇ ਤੀਰਥ ਯਾਤਰਾ ਗਿਆ। ਕਹਿੰਦੇ ਹੁਣ ਸੌਦਾ ਮੋੜਨਗੇ। ਫਿਰ ਚਲ ਗਿਆ ਤੁਲਸੀ, ਕਹਿੰਦਾ ਕੋਈ ਆਇਆ ਤਾਂ ਨਹੀਂ? ਕਹਿੰਦਾ ਇਉਂ ਕਹਿ ਗਿਆ। ਹੁਣ ਸਿੱਧੀ ਨੀਤ ਨਾਲ ਸਾਫ ਮਨ ਹੋ ਕੇ ਗਿਆ ਵੀ ਕੁਝ ਲੈਣ ਦੇਣ ਨਹੀਂ ਕਰਨਾ। ਕਹਿੰਦੇ ਹੁਣ ਸਹੀ ਯਾਤਰਾ ਕਰਨਗੇ। ਅਸੀਂ ਮੱਸਿਆ ਪੁੰਨਿਆ ਸੰਗਰਾਂਦ ਜਾਂਦੇ ਹਾਂ ਤਾਂ ਹਾਂ ਕੁਝ ਹੁੰਦਾ, ਇੱਥੇ ਤਾਂ ਹੈ ਹੀ ਨਹੀਂ ਨਾ ਉਹ ਬਾਜ਼ਾਰ ਇੰਡੀਆ ਵਾਲੇ। ਆਮ ਸਾਡੇ ਉੱਥੇ ਤੀਰਥਾਂ ਦੇ ਲੱਗਦਾ ਨਾ, ਸਾਡੀਆਂ ਭੈਣਾਂ ਸੁਰਖੀਆਂ ਬਿੰਦੀ ਪੱਖੀਆਂ ਦੀਆਂ ਡੰਡੀਆਂ ਖਰੀਦੀ ਜਾਣਗੀਆਂ ਤੇ ਭਰਾ ਕੀ ਕਰਨਗੇ? ਇਹ ਭਾਲਣਗੇ ਵੀ ਠੇਕਾ ਕਿੱਥੇ ਤੇ ਜੂਆ ਕਿੱਥੇ ਖੇਡਦੇ ਮੱਸਿਆ ਤੇ ਗਏ। ਗੱਜ ਕੇ ਬੋਲੋ ਸਤਨਾਮ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਹਾਤਿਆਂ ਦੋ ਭਾ ਚੜੀ ਅਸ ਹੋਰ। ਤੀਰਥਾਂ ਦੇ ਜਾ ਕੇ ਕਰਨਾ ਕਿ ਨਾਮ ਜਪਣਾ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਉੱਥੇ ਜਾ ਕੇ ਨਾਮ ਜਪਣ। ਬਾਬਾ ਜਰਨੈਲ ਸਿੰਘ ਇੱਕ ਵਾਰੀ ਹਜੂਰ ਸਾਹਿਬ ਗਏ, ਪਾਰਨ ਕਰ ਲਿਆ ਕਿ ਰੋਜ਼ 101 ਜਪਜੀ ਪੜ੍ਹਨਾ। ਇਹਨੂੰ ਕਹਿੰਦੇ ਤੀਰਥ ਜਪ। ਬਾਬਾ ਜਵਾਲਾ ਸਿੰਘ ਜਿਹੜੇ ਹਰਖੋਵਾਲ ਵਾਲੇ ਜਾਂਦੇ ਸਨ, ਜਿੰਨੇ ਨਾਲ ਸੰਗੀ ਹੋਣ ਕਿਸੇ ਨੂੰ ਗੱਲ ਨਹੀਂ ਕਰਦੇ, ਨਿੰਦਿਆ ਚੁਗਦੇ ਨੀ, ਸੇਵਾ ਕਰਾਉਣੀ, ਕਿਸੇ ਨੂੰ ਕਹਿਣਾ ਵੀ ਤੂੰ ਇੰਨੇ ਦਿਨਾਂ ਚ 25 ਜਪ ਜੀ ਕਰਕੇ 1000 ਜਪ ਜੀ ਕਰ, ਤੂੰ 1.25 ਲੱਖ ਮੂਲ ਮੰਤਰ ਦਾ ਪਾਠ ਕਰ। ਜਿਹੜੇ ਅਨਪੜ ਜਿਹੜੇ ਬਿਲਕੁਲ ਗੂਠਾ ਲਾਉਣ ਵਾਲੇ, ਉਹਨਾਂ ਨੂੰ ਕਹਿਣਾ 2 ਘੰਟੇ ਸਵੇਰੇ ਵਾਹਿਗੁਰੂ ਸ਼ਬਦ ਦੀ ਧੁਨੀ ਲਾਓ, 2 ਘੰਟੇ ਸ਼ਾਮ ਨੂੰ ਲਾਓ। ਜੇ ਹੋ ਸਕੇ ਵਿਦਆਊਟ ਨਹੀਂ ਜਾਣਾ, 5 ਸਿੰਘਾਂ ਨੂੰ ਲੰਗਰ ਛਕਾਓ ਔਰ ਕੱਪੜੇ ਤੇ ਜੋੜੇ ਦਿਓ, ਜੇ ਨਹੀਂ ਤੇ 1 ਦੀ ਸੇਵਾ ਕਰ ਲਓ। ਜੇ ਇੰਨੇ ਜੋਗੇ ਨੇ ਤੇ ਆਪ ਨਾ ਠੂਠਾ ਫੜ ਕੇ ਘੁੰਮੋ, ਗੱਜ ਕੇ ਬੋਲੋ ਸਰ। ਤੀਰਥਾਂ ਤੇ ਜਾਣ ਦਾ ਇਹ ਮਹਾਤਮਾ, ਇਹ ਨਹੀਂ ਉੱਥੇ ਜਾ ਕੇ ਜੇਬਾਂ ਕੁੱਤਣੀਆਂ, ਲੋਕਾਂ ਦੀਆਂ ਜੁੱਤੀਆਂ ਚੁੱਕਣੀਆਂ, ਧੀਆਂ ਭੈਣਾਂ ਵੱਲ ਮਾੜੀ ਦ੍ਰਿਸ਼ਟੀ ਕਰਨੀ। ਇਹ ਤੀਰਥਾਂ ਤੇ ਜਾਣਾ ਨਹੀਂ, ਤੀਰਥ ਨਹਾਉਣ ਦੀ ਵੀ ਮਰਜ਼ਾਦਾ। ਮਨ ਨੂੰ ਸ਼ੁੱਧ ਕਰਨ ਲਈ ਧਰਮ ਦੇ 4 ਪੈਰ ਬਣਾਏ। ਜਪ ਜੀ ਆਪ ਰੋਜ਼ ਪੜ੍ਹਦੇ ਹਾਂ, ਪਰ ਬਿਨਾਂ ਵਿਆਖਿਆ ਤੁਹਾਨੂੰ ਦੱਸੇ ਕੌਣ ਵੀ ਧਰਮ ਦੇ ਤੀਰਥ ਪੈਰ ਕਿਹੜੇ ਆ 4? ਤੁਸੀਂ ਸਾਰੇ ਜਪ ਜੀ ਪੜ੍ਹਦੇ ਹਾਂ, ਦੱਸੋ ਤਾਂ ਧਰਮ ਦੇ ਪੈਰ 4 ਕਿਹੜੇ ਆ? ਜਪ ਜੀ ਸਾਹਿਬ ਚ ਲਿਖੇ 21ਵੀਂ ਪੌੜੀ ਚ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਾਲ ਨਾਉ। ਸਾਰੀਆਂ ਯੋਗਤੀਆਂ ਦੱਸੀਆਂ, ਪਰ ਬਿਨਾਂ ਵਿਆਖਿਆ ਸਮਝ ਨਹੀਂ ਆਉਂਦੀ, ਬਿਨਾਂ ਮਹਾਤਮਾ ਤੋਂ ਪਤਾ ਨਹੀਂ ਲੱਗਦਾ। ਤੀਰਥ ਪਹਿਲਾ ਪੈਰ, ਕਿਉਂਕਿ ਤੀਰਥਾਂ ਦੇ ਜਿਲ੍ਹੇ ਜਾਂਦੇ, ਦੁਨੀਆਂ ਨੂੰ ਵੇਖ ਕੇ ਸਾਨੂੰ ਵੀ ਉਤਸ਼ਾਹ ਪੈਦਾ ਹੁੰਦਾ ਵੀ ਆਪਾਂ ਵੀ ਇਸ ਪਾਸੇ ਤੁਰੀਏ। ਉਤਸ਼ਾਹ ਪੈਦਾ ਕਰਨ ਲਈ ਤੀਰਥ ਜ਼ਰੂਰੀ ਹੈ। ਜਿਹੜੇ ਘਰ ਚ ਕੋਈ ਉਤਸਵ ਨਹੀਂ ਮਨਾਇਆ ਜਾਂਦਾ, ਉਹ ਬੰਦੇ ਵੀ ਮੁਰਦਿਆਂ ਦੀ ਨਹੀਂ ਆਈ। ਉਤਸਵ ਮਨਾਉਣਾ ਉਤਸ਼ਾਹ ਪੈਦਾ ਹੁੰਦਾ, ਜਿਵੇਂ ਦੀਵਾਲੀ ਹੁੰਦੀ ਹੈ, ਬੰਦੇ ਕਿਵੇਂ ਘਰਾਂ ਨੂੰ ਸ਼ਿੰਗਾਰਦੇ, ਰੋਜ਼ ਨਹੀਂ ਹੁੰਦਾ। ਘਰ ਚ ਵਿਆਹ ਸ਼ਾਦੀ ਹੋਵੇ ਕਿਵੇਂ ਉਦਮ ਕਰੀਦਾ, ਇਸੇ ਤਰ੍ਹਾਂ ਮੱਸਿਆ ਪੁੰਨਿਆ ਸੰਗਰਾਂਦ ਮਹਾਰਾਜ ਨੇ ਕਿਉਂ ਰੱਖੇ ਆ ਕਿ ਰੋਜ਼ ਨਹੀਂ ਤੇ ਇੰਨੇ ਨਾਲ ਉਦਮ ਕਰੂ ਤੇ ਰੋਜ਼ ਰੁਟੀਨ ਬਣ ਜਾਊ, ਉਤਸ਼ਾਹ ਬਣੇਗਾ। ਤਾਂ ਇਹ ਦਿਨ ਮਨਾਏ ਜਾਂਦੇ ਗੁਰਪੁਰਬਾਂ ਦੇ, ਸ਼ਹੀਦਾਂ ਦੀਆਂ ਬਰਸੀਆਂ ਮਨਾਉਣੀਆਂ, ਗੁਰੂਆਂ ਦੇ ਗੁਰਪੁਰਬ ਮਨਾਉਣੇ, ਮਹਾਂਪੁਰਸ਼ਾਂ ਦੀਆਂ ਬਰਸੀਆਂ ਮਨਾਉਣੀਆਂ, ਇਹਦਾ ਇਹ ਭਾਵ ਹੈ। ਅੱਜ ਕੱਲ ਮੁੰਡੇ ਕੁੜੀਆਂ ਦੀਆਂ ਬਰਸੀਆਂ ਦਾ ਰਿਵਾਜ ਚੱਲ ਪਿਆ, ਗੁਰੂ ਨਾਨਕ ਜੀ ਦਾ ਮਨਾ ਲਓ, ਗੱਜ ਕੇ ਬੋਲੋ ਸਤਨਾਮ। ਪੁੰਜ ਤਾਂ ਜੇ ਮਨਾਉਣੀਆਂ ਤੇ ਸ਼ਰਾਬਾਂ ਨਾ ਪਲਾਇਆ ਕਰੋ, ਅੰਡੇ ਤੇ ਮੀਟ ਨਾ ਉਡਾਇਆ ਕਰੋ, ਭੰਗੜੇ ਨਾ ਪਾਇਆ ਕਰੋ, ਕੀਰਤਨ ਕਰਾਇਆ ਕਰੋ, ਗੁਰੂ ਜਾਸ ਕਰਾਇਆ ਕਰੋ, ਫਿਰ ਬੱਚਿਆਂ ਦੀਆਂ ਜਨਮ ਦਿਨ ਮਨਾਉਣੇ ਠੀਕ ਹੈ, ਗੁਰੂ ਮਹਾਰਾਜ ਦੇ ਚਰਨ ਸੰਗਤ ਦੇ ਚਰਨ ਪਵਾਇਆ ਕਰੋ, ਫਿਰ ਬਿਹਤਰ। ਪਹਿਲਾ ਨੰਬਰ ਹੈ ਤੀਰਥ, ਦੂਜਾ ਹੈ ਤਪ। ਜਿਹੜੇ ਤੀਰਥਾਂ ਦੇ ਤਪੱਸਿਆ ਕਰਦੇ ਲੋਕਾਂ ਨੂੰ ਵੇਖਾਂਗੇ ਸਾਨੂੰ ਪ੍ਰੇਰਨਾ ਹੋਊ, ਆਪਾਂ ਵੀ ਬਾਣੀ ਪੜਾਂਗੇ। ਦੂਜਾ ਹੋ ਗਿਆ ਤਪ, ਭਜਨ ਕਰਨਾ। ਤੀਜਾ ਕੀ ਆ? ਤੀਰਥ ਤਪ ਦਇਆ, ਜਿਹੜਾ ਭਜਨੀਕ ਹੋ ਉਹਦੇ ਮਨ ਚ ਦਇਆ ਨਿਵਾਸ ਕਰਦੀ ਹੈ। ਜਿਹੜਾ ਭਜਨ ਨਹੀਂ ਨਾ ਕਰਦਾ ਉਹ ਕਸਾਈ, ਭਜਨ ਤੋਂ ਬਿਨਾਂ ਦਇਆ ਆਉਂਦੀ ਹੀ ਨਹੀਂ, ਭਜਨ ਬਿਨਾਂ ਹਿਰਦਾ ਨਰਮ ਹੁੰਦਾ ਹੀ ਨਹੀਂ, ਹਰ ਚੀਜ਼ ਸਟੈਪ ਬਾਈ ਸਟੈਪ ਚੱਲਦੀ ਹੈ। ਜਿਹੜਾ ਦਿਆਲੂ ਬੰਦਾ ਉਹ ਦੂਏ ਨੂੰ ਦਾਨ ਦਿੰਦਾ, ਦਇਆ ਕਰਾਂਗੇ ਤਾਂ ਦਾਨ ਦਿਆਂਗੇ, ਤੇ ਜਿਹੜਾ ਤ੍ਰਿਸ਼ਨਾਲੂ ਆਦਮੀ ਦਾ ਤਾਂ ਆਪਣੇ ਪੇਟ ਨਹੀਂ ਭਰਦਾ, ਉਹਨੂੰ ਕਿਸੇ ਨੂੰ ਕੀ ਦੇਣਾ, ਗੱਜ ਕੇ ਬੋਲੋ ਸਾਡਾ। ਆ ਸਾਡੇ ਨੌਜਵਾਨ ਸ਼ਰਾਬ ਤੇ ਤਾਂ 20 ਪਾਉਂਡ ਲੈ ਆਉਂਦੇ ਹੈ, ਗਰੀਬ ਨੂੰ ਤਾਂ 20 ਪਾਉਂਡ ਨਹੀਂ ਕਦੀ ਰੋਜ਼ ਦਿੱਤੇ। ਜੇ ਗੁਰਦੁਆਰੇ ਮੱਥਾ ਟੇਕਣਾ ਜਾਂ ਰਾਗੀ ਨੂੰ ਦੇਣਾ, ਕਹਿਣਾ ਲਾਲਚੀ ਬੜੇ, ਤੇ ਸਾਰਿਆਂ ਨੂੰ ਛੋਟਾ ਪੈ ਭਾਲਣਗੇ, ਤੇ ਜਿਹੜੇ ਸ਼ਰਾਬ ਦੇ ਠੇਕੇ ਦੇ ਆਉਣਾ ਉਹ ਲਾਲਚੀ ਨੀ, ਜਿਹਨੂੰ ਪੀ ਕੇ ਪਾਗਲ ਬਣਦਾ, ਸਿਹਤ ਗੁਆਉਣਾ, ਹਾਂਜੀ ਬੁੱਧੀ ਭ੍ਰਿਸ਼ਟ ਹੁੰਦੀ, ਧਰਮ ਤੋਂ ਗੁਰੂ ਪੀਰਾਂ ਤੋਂ ਵੀ ਬੇਮੁਖ ਹੁੰਦਾ, ਘਰ ਚ ਕਲਾ ਵੀ ਵੱਧਦੀ ਹੈ, ਸਾਰੇ ਰੋਗੇ ਰੋਗ ਆ, ਕੋੜੇ ਕੋੜ ਆ। ਉੱਥੇ 20 ਪਾਉਂਡ ਬੜੇ ਸੁਣ ਦੇ ਆਉਣਾ, ਉਹ ਵੀ ਜੇ 1 ਪੀਵੇ, ਜੇ ਜ਼ਿਆਦਾ ਪੀਵੇ ਫਿਰ ਜ਼ਿਆਦਾ, ਗੱਜ ਕੇ ਬੋਲੋ ਸਾਹਿਬ। ਤੇ ਜੇ ਮਹਿੰਗੀ ਹੋਵੇ ਤਾਂ ਰੇਟ ਸ਼ਾਇਦ ਵੱਡਾ ਹੋਵੇ, ਕਿਉਂਕਿ ਮੈਂ ਪੁੱਛਿਆ ਨੀ ਕਦੀ ਰੇਟ, ਵੈਸੇ ਇੱਥੇ ਜ਼ਿਆਦਾ ਹੀ ਹੋਣਾ। ਸੋਰਾ ਉਹ ਵਿਚਾਰ, ਇਸ ਕਰਕੇ ਦਇਆ ਤੇ ਦਾਨ, ਦਾਨ ਜਿਹੜਾ ਦਿਆਲੂ ਆਦਮੀ ਕਰਦਾ, ਇਹ ਧਰਮ ਦੇ 4 ਪੈਰ ਹੈ, ਜਿਹਨਾਂ ਪੈਰਾਂ ਦੇ ਆਸਰੇ ਧਰਮ ਖੜਾ। ਪ੍ਰਾਪਤੀ ਵਾਸਤੇ ਅੰਤਿਸ਼ ਕਰਨ ਦੀ ਸ਼ੁੱਧੀ ਲਈ ਨਿਸ਼ਕਾਮ ਹੋ ਕੇ ਸੇਵਾ ਕਰਨਾ, ਸੇਵਾ ਜਿਹੜੀਆਂ ਬੀਬੀਆਂ ਲੰਗਰ ਚ ਕਰਦੀਆਂ, ਗੱਲਾਂ ਨਾ ਕਰਿਆ ਕਰੋ, ਝੂਠ ਦਾ ਪੂਰਾ ਖਿਆਲ ਰੱਖਿਆ ਕਰੋ ਤੇ ਝੂਠ ਦਾ ਵੀ ਖਿਆਲ ਰੱਖਿਆ ਕਰੋ। ਝੂਠ ਦਾ ਸੰਬੰਧ ਤਾਨਣਾ ਤੇ ਝੂਠ ਦਾ ਸੰਬੰਧ ਮੰਨਣਾ, ਸੱਚ ਦਾ ਸੰਬੰਧ ਮੰਨਣਾ ਔਰ ਸੁੱਚ ਦਾ ਸੰਬੰਧ ਤਾਨਣਾ। ਸੱਚ ਸੁੱਚ ਪਾਈਐ ਭੀ ਸੰਤਨ ਕਾ ਪਾਸ, ਸੱਚ ਤੇ ਸੁੱਚ ਮਹਾਤਮਾ ਤੋਂ ਮਿਲਦੀ ਹੈ, ਬਾਕੀ ਸੰਸਾਰੀ ਲੋਕਾਂ ਕੋਲ ਝੂਠ ਔਰ ਝੂਠ ਹੈ। ਜਿਹਨੇ ਸੱਚ ਤੇ ਸੁੱਚ ਧਾਰ ਲਈ ਉਹ ਮਹਾਤਮਾ, ਗੱਜ ਕੇ ਬੋਲੋ ਸਤਨਾਮ। ਸੋਰਾ ਵਿਚਾਰ, ਇਸ ਪ੍ਰਕਾਰ ਫਿਰ ਸਾਧ ਸੰਗਤ ਜੀ, ਪਹਿਲਾਂ ਮਾਲ ਦੋਸ਼ ਦੀ ਨਿਵਰਤੀ ਲਈ ਨਿਸ਼ਕਾਮ ਸੇਵਾ। ਸੇਵਾ ਬਹੁਤ ਪ੍ਰਕਾਰ ਦੀ, ਮਾਤਾ ਪਿਤਾ ਦੀ ਸੇਵਾ ਵੀ, ਭੈਣਾਂ ਭਰਾਵਾਂ ਦੀ ਵੀ, अपने बजुर्गां दी भी सेवा, रोगियां दी भी सेवा, देश कौम दी कुरबानी रूपी भी सेवा, सेवा बेअंत प्रकार दी है। जड़ी भी करो शरदा ना करो, गवां ऊठां घोड़ियां दी सेवा भी है। सेवा तो हरक दी की त्यों सफल है, गां दी करोगे पीण नूं दुध दो, अलबों नूं बछड़े दो, मनुष्य दी करोगे वह भी कि ना कि काम आ जाएगा। पर वड्डी सेवा केड़ी? गुरु दी सेवा केड़ी? सा सेवा कीती सफल है जित सतगुर का मन मने, सतगुर का मन मनिया पाप कसमल बने। बाकी सेवा जड़िया देवी देवतियां पीरा पैगंबरां दीआं उहदे नाल मन शुद्ध हुंदा, पवित्र हुंदा, पुन वधदे, पर मुक्ति नहीं मिलदी। जड़ी गुरु और गुरु की संगत की सेवा यह ब्रह्म ज्ञान दिंदी, मुक्ति दिंदी, यह सब नो वड्डी सेवा, जम्मण मर तो रहत करती। बाकी सेवा की कीमत है अपनी जगह, पर मुक्ति दे ब्रह्म ज्ञान नहीं, वो गुरु की सेवा। सतगुर की सेवा सफल है जे को करे चित लाए। अगे हुण आ जाओ, फिर है बखशेप दोष, मन च चंचलता व्यापन। मन अपना हिरदा शुद्ध होना, शौक तो जागया भजन करिए, पर जड़े कुछ नवीन संस्कार है, कुछ पुराने संस्कार है, जले बाणी पढ़न लगो, नाम जपन लगो, बस दड़ाई फिर दे मन घोड़े मंग, अड़ियर घोड़े मंग, भजन च टिकन नहीं देंदे। ये चंचलता का दोष, यह किवें दूर होंदा? यह होंदा अपाशनन। गुर की मूर्त मन में ध्यान, गुर का शब्द मंत्र मन मान, गुर का चरण रजा धारो, गुर पार ब्रह्म सदा नमस्कारो। ध्यान करना ते नाल नाम जपना, ध्यान तो बिना एकाग्रता नहीं आती। ध्यान करे कि पतंजलि जी महाराज कहते हैं योग दर्शन, अभी मां ध्यान आतवा, तुम्हारे लिए वो ध्यान श्रेष्ठ है जिस द्वारा तुम्हारा मन टिकदा, जिथे कह दी शरदा उहदे वास्ते ओहे ध्यान एकाग्रता का प्रतीक है। साडी शरदा बाबे नानक ते, बाबे नानक तो बिना साडा ध्यान नहीं टिक सकदा, किसे दी रामकृष्ण ते, किसे दी मोहम्मद ते, ठीक है कि नहीं? जिथे कह दी शरदा उहदे द्वारा उहदा मन टिकदा, क्योंकि उत्थे उहदी भगती हुंदी है, जिहदे नाल इहदी भगती है जिहड़े ओहे भगवान आ। गज के बोलो सतनाम। साडे लई भगवान बाबा गुरु नानक है, उन्हां दा ध्यान करना हर वेले, उन्हां नूं सनमुख जानना, उंज ध्यान किहो जिहा करना, मंत्रंग राम राम नामंग ध्यानंग सर्वत्र पूर्ण। राम राम दा मंत्र जपना, वाहेगुरु वाहेगुरु, ध्यान सर्वत्र विराट रूप दा की जानना, जिन्ने प्राणी मात्र जर्रे जर्रे च बाबे नानक दी जोत व्यापक है, किसे दा बुरा नहीं चितमना। ध्यान करदे निंदा चुगली झूठ प्रेम मकार बाजी किसे दा वैर भावने मन च नहीं आनी चाहिए, जदों ध्यान करन। ध्यान करन ले 3 घंटे 49 मिंट की समाधि लानी पवेगी, यह नहीं 2 मिंट बैठे तो ध्यान टिक जाए। गज के बोलो साथ में, 3 मिंट 49 मिंट की एक समाधि होंगी, एक चौंकड़ी होंगी। हुण तां मेरे वीरां नूं चौंकड़ी लानी भल गई, चौंकड़ी छड्डी जाने, चौंकड़ी पहला लंगर क्यों लगनी सी ना, वो कनेडे मैं क्या कहते जी बह नहीं होंदा, मैं गुरुद्वारे 5-10 घंटे बहने के लंगर 15 मिनट बहनू की होया तुहानू। गज के बोलो सतना साबान ने बाजी, चौंकड़ा लाना, चौंकड़ा ला के पूरी एकाग्रता ना बहना, दोवे हाथ गोडिया ते रखना, रीढ़ आली हड्डी सीधी पूरी, ए नहीं मैं पील पावे ना ढो ला ली, एवं कूनी जी ला ली जा गोडिया च सिर दे लिया, पूरे एकाग्र होके जानी श्वास सौखे ढंग ना आवे। चौंकड़ा लाना कदों? अमृत वेले। ये नहीं कि लैटर बॉक्स भरिया हो फिर चौंकड़ा ला के भजन करो, फिर श्वास विच गरमैश पैदा होना, कोई रोग पैदा हो सकता, जदों अन्न पानी हजम हो चुका हो उदों चौंकड़ी लाउणी। अमृत वेले पहला हाजत जाओ, फिर दातन कुरला करो, फिर शनान करके विधि पूर्वक, फिर साध संग जी भूमि आसन बिछाओ, यह नहीं कि बैड से लाओ तो उभरते रहो। गज के बोलो सतना, भूमि आसन लाना, सोचा कोई पूरा रख लो आसन बना के रख लो, चढ़ते वाल नूं जां ध्रुव वाल नूं चेहरा करना, और एकाग्र करके व्यक्ति नूं मन नूं एकाग्र करन वास्ते थोड़ा टारगेट बनाउणा पैंदा। पहले काल विच अपने गुरु इष्ट दी तस्वीर दा ध्यान करना, जिवें प्राइमरी दा, यां क्योंकि जिहड़ा निर्गुण दा ध्यान है तां उही कर सकदा जिहड़ा उच्च भेद आ, पहलां कोई ना कोई निशाना मनना ही पैंदा, जां गुरु ग्रंथ साहिब दे मूहरे बहि जाओ, जां फिर नक्क दी कुंबली ते माड़ा जिहा वेखो, जां त्रिगुटी जी ध्यान धार लो, ਇਹ ਜੁਦੇ ਜੁਦੇ ਅਪਾਹ ਹੁੰਦੇ, ਵਿਧੀਆਂ ਨੇ। ਹੁਣ ਜੇ ਗੱਲਾਂ ਸਮਝਣ ਵਾਲੀਆਂ ਗੱਜ ਕੇ ਬੋਲੋ ਸਤਨਾਮ। ਪਰ ਮੈਂ ਥੋੜਾ ਜਿਹਾ ਤੁਹਾਡਾ ਉਤਸ਼ਾਹ ਬਣਾਉਣ ਲਈ ਦੱਸ ਰਿਹਾ, ਬਾਕੀ ਗੱਲਾਂ ਜਿਹੜੀਆਂ ਉਹ ਵਿਧੀ ਨਾਲ ਸਮਝਣ ਵਾਲੀਆਂ ਚੀਜ਼ਾਂ ਹੁੰਦੀਆਂ। ਪਹਿਲਾਂ ਤਾਂ ਖਾਣਾ ਸ਼ੁੱਧ ਕਰਨਾ ਪੈਣਾ, ਫਿਰ ਬਾਣਾ, ਫਿਰ ਗੱਲ ਬਣਨੀ ਹੈ। ਇਹ ਨਹੀਂ ਵੀ 12 ਅੰਡੇ ਖਾ ਲਿਆ ਤੇ ਲੀਟਰ ਸ਼ਰਾਬ ਪੀ ਲਈ ਤੇ ਫਿਰ ਮੈਂ ਵਾਹਿਗੁਰੂ ਜਪਾਂ ਦੇ ਤਰੱਕੀ ਹੋ ਜਾਏ, ਗੱਲ ਗਲਤ ਹੈ। ਉਹ ਆਪਣੇ ਮਨ ਚੋਂ ਕੱਢ ਦੇਣ, ਪਤਰਾ ਹੀ ਪਾੜ ਦੇਣ, ਭਾਵੇਂ ਸਾਰੀ ਉਮਰ ਲੱਗੇ ਰਹਿਣ, ਕੁਝ ਨਹੀਂ ਮਿਲੇਗਾ। ਜਦ ਤੱਕ ਆਹਾਰ ਸ਼ੁੱਧ ਨਹੀਂ ਕਰਦੇ ਸੋ ਖਾਣਾ ਖੁਸ਼ੀ ਖੁਆਰ, ਜਿੱਤ ਖਾਦੇ ਤਨ ਪੀੜੀਆ, ਮਨ ਮੈਂ ਚੱਲਿਆ ਬਕਾਰ। ਉਹਨੇ ਦੁਨੀਆਂ ਤੋੜਿਆ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਚੜ੍ਹਿਆ ਸਵੈ। ਅਲਪ ਆਹਾਰ ਸੁਲਭ ਸੀ ਨਿੰਦਰਾ ਦਇਆ ਸ਼ਮਾ ਤਨ, ਉਨਾ ਅੰਨ ਖਾਣਾ ਜਿਹਦੇ ਨਾਲ ਸਵਾਸ ਸੌਖਾ ਆਉਂਦਾ ਰਹੇ। ਇਹ ਨੀ ਭਾਈ ਆਸਣ ਧੋਤੀ ਖੋਲ ਵਿਛਾਏ ਹੇਠ ਅਤੇ ਗਰਦ ਵਾਂਗੂ ਲਾਹੇ ਪੇਟ, ਇੰਨਾ ਖਾਧਾ ਹੋਵੇ ਸੂਰਮੰਗ ਸੂਕਦਾ ਹੋਵੇ। ਗੱਜ ਕੇ ਬੋਲੋ ਸਾਧਨਾ, ਇਉਂ ਭਜਨ ਨਹੀਂ ਹੁੰਦਾ। ਫਿਰ ਉਹ ਸ਼ਰਾਬ ਨੂੰ ਕਦੀ ਇਉਂ ਹੋ ਗਿਆ, ਕਦੀ ਇਉਂ ਹੋ ਗਿਆ, ਭਜਨ ਉਹਨੂੰ ਵਿਚਾਰੇ ਨੇ ਕੀ ਕਰਨਾ? ਉਹਦਾ ਬੱਖੀਆਂ ਹੀ ਮਾਰੀ ਜਾਊ, ਜਾਂ ਚੂਰਨਾਂ ਦੇ ਉੱਤੇ ਆ ਜਾਊ ਡਾਕਟਰਾਂ ਦੁਆਲੇ, ਰੋਟੀ ਆਜਮ ਹੋ ਜਾਏ। ਚੂਰਨ ਖਾਣ ਦੀ ਲੋੜ ਕੀ ਆ, ਰੋਟੀ ਭੁੱਖ ਰੱਖ ਕੇ ਖਾਓ, ਥੋੜੀ ਜਠਰਾਗਨੀ ਤੇਜ਼ ਹੋਊ ਤੇ ਆਪੇ ਅਨ ਹਾਜ਼ਮ ਹੋ ਜਾਣਾ, ਚੂਰਨਾਂ ਨਾਲ ਬਿਮਾਰੀਆਂ ਲੱਗਣੀਆਂ। ਰਹੋ ਵਿਚਾਰ। ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਤੜਕੇ ਉੱਠ ਕੇ ਇਸ਼ਨਾਨ ਕਰਕੇ ਆਸਣ ਤੇ ਬਹਿ ਕੇ ਚੌਂਕੜਾ ਲਾ ਕੇ ਬਹਿਣਾ, ਸਿੱਧ ਆਸਣ ਲਾ ਕੇ, ਥੱਲੇ ਖੱਬੀ ਲੱਤ ਉੱਤੇ ਸੱਜੀ ਲੱਤ ਰੱਖਣੀ, ਮਤਲਬ ਖੱਬੀ ਲੱਤ ਦੀ ਪਿੰਜਣੀ ਤੇ ਸੱਜਾ ਪੈਰ ਰੱਖ ਕੇ ਇਸ ਤਰ੍ਹਾਂ ਬਹਿ ਕੇ ਸਿੱਧੇ ਐਨ ਅਕਾਦਰ ਹੋ ਕੇ ਫਿਰ ਪਹਿਲਾਂ ਦਾ ਪੜੋ ਜਪ ਜੀ ਸਾਹਿਬ ਪੂਰਾ ਪ੍ਰੇਮ ਨਾਲ, ਐਨ ਸ਼ੁੱਧ ਬਾਣੀ ਪਾਣੀ ਚਾਹੀਦੀ। ਸ਼ੁੱਧ ਜਪਦੀ ਚੋਂ ਛੇਵੇਂ ਪਾਤਸ਼ਾਹ ਗੱਦੀ ਦੇਣ ਲੱਗੇ ਸੀ ਗੁਰੂ ਨਾਨਕ। ਭਾਈ ਗੋਪਾਲੇ ਨੂੰ ਪਰ ਉਹਦਾ ਮਨ ਘੋੜੇ ਦੇ ਡਿੱਪਿਆ ਸੀ। ਗੱਜ ਕੇ ਬੋਲੋ ਸਤਨਾਮ। ਬਾਣੀ ਜਿੰਨੀ ਸ਼ੁੱਧ ਪੜੋਗੇ ਉਨਾ ਮਨ ਸ਼ੁੱਧ ਹੋਊ। ਜੇ ਦਾਲ ਵਿੱਚ ਥੋੜੀ ਜਿਹੀ ਕਿਰਕ ਹੋ ਜਾਊ ਤੇ ਸਵਾਦ ਬੇਰਸਾ ਹੋ। ਲਾਗ ਮਾਤਰ ਸੋਧ ਕੇ ਸੰਥਾ ਕਰਿਆ ਕਰੋ, ਸ਼ੁੱਧ ਬਾਣੀ ਪੜ੍ਹਨੀ। ਉਹ ਤੋਂ ਬਾਅਦ ਫਿਰ ਮੂਲ ਮੰਤਰ ਤੇ ਆ ਜਾਓ, ਉਹ ਤੋਂ ਬਾਅਦ ਫਿਰ ਗੁਰਮੰਤਰ ਤੇ ਆ ਜਾਓ। ਪਹਿਲਾਂ ਰਸਨਾ ਨਾ ਕਰਨਾ ਇੰਨਾ ਜਿੰਨਾ ਆਪਣੇ ਕੰਨਾਂ ਨੂੰ ਸੁਣੀ ਜਾਏ, ਫਿਰ ਹੌਲੀ ਹੌਲੀ ਬਿਰਤੀ ਜਿਵੇਂ ਜਿਵੇਂ ਸੂਖਮ ਹੋਈ ਜਾਏ, ਸਵਾਸ ਨਾ ਕਰਨਾ। ਪਹਿਲਾਂ ਰਸਨਾ ਨਾ, ਫਿਰ ਸਾਧ ਸੰਗ ਜੀ ਸਵਾਸ ਨਾ, ਫਿਰ ਸੁਰਤੀ ਨਾ, ਫਿਰ ਹੌਲੀ ਹੌਲੀ ਤਰੱਕੀ ਹੁੰਦੀ ਜਾਂਦੀ। ਇਹ ਪਹਿਲਾਂ ਕਰੋ ਤੇ ਕਰਕੇ ਸਾਨੂੰ ਦੱਸੋ, ਫਿਰ ਅਸੀਂ ਅਗਲੀ ਗੱਲ ਤੁਹਾਨੂੰ ਦੱਸ ਸਕਦੇ ਹਾਂ। ਗੱਜ ਕੇ ਬੋਲੋ ਸਤਨਾਮ। ਜੇ ਹੁਣ ਸਾਰਾ ਸਬਕ ਇੱਕੋ ਦਿਨ ਦੱਸ ਦਈਏ ਪੱਕਣਾ ਕੋਈ ਵੀ ਨਹੀਂ। ਇਹ ਨੰਬਰ ਵਾਰ ਪ੍ਰੈਕਟਿਸ ਹੁੰਦੀ, ਅਭਿਆਸ। ਹੁਣ ਪੰਜ ਪਿਆਰੇ ਆ, ਉਹ ਵੀ ਪੰਜ ਪਿਆਰੇ ਅੰਮ੍ਰਿਤ ਛਕਾ ਜਾਂਦੇ ਆ, ਦੱਸ ਦੇ ਕੁਝ ਹੈ ਨੀ। ਕਈ ਫਿਰ ਬੰਦੇ ਇੱਧਰ ਅਨਮਤੀਆਂ ਸਾਧਾਂ ਕੋਲ ਭੰਬਲ ਭੂਸੇ ਖਾਈ ਜਾਂਦੇ, ਉਹ ਉਹਨਾਂ ਨੂੰ ਤੋੜ ਮਰੋੜ ਕੇ ਹੋਰ ਪਾਸੇ ਲਾਉਂਦੇ। ਗੱਜ ਕੇ ਬੋਲੋ ਸਤਨਾਮ। ਪੰਜਾਂ ਪਿਆਰਿਆਂ ਨੂੰ ਆਪ ਸ਼ਬਦ ਸੁਰਤ ਦੇ ਅਭਿਆਸੀ ਹੋਣਾ ਚਾਹੀਦਾ, ਔਰ ਉਹ ਮਾਰਗ ਸੰਗਤਾਂ ਨੂੰ ਦੱਸਣਾ ਚਾਹੀਦਾ, ਕਿਉਂਕਿ ਬਿਨ ਸ਼ਬਦ ਹੈ ਅੰਤਰ ਹਾਂ ਹਨੇਰਾ, ਨਾ ਵਸ ਲਏ ਨਾ ਚੁੱਕਿਆ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਦਾਰ ਖੁੱਲਾ ਨਾਹੀਂ। ਇਹ ਸਾਰੀਆਂ ਬਾਣੀ ਚ ਚੀਜ਼ਾਂ ਲਿਖੀਆਂ। ਫਿਰ ਸਰੀਰ ਵਿੱਚ 6 ਚੱਕਰ ਹੈ, ਫਿਰ ਉਹਨਾਂ ਦੇ ਕਬਲ ਹੈ, ਉਹਨਾਂ ਦੀਆਂ ਕਿੰਨੀਆਂ ਕਿੰਨੀਆਂ ਪੰਖੜੀਆਂ, ਉਹਨਾਂ ਦੇ ਕਿੰਨੇ ਕਿੰਨੇ ਰੰਗ ਆ। ਫਿਰ ਦਸਮ ਦੁਆਰ ਦਾ ਕਿਹੜਾ ਚੱਕਰ ਆ, ਸਹਾਂਸਰ ਕਬਲਦਾਸ ਜੀ ਦੀ 1000 ਪੰਖੜੀ। ਫਿਰ ਸਰਗੁਣ ਸਰੂਪ ਦਾ ਦਰਸ਼ਨ ਕਿਵੇਂ, ਫਿਰ ਨਿਰਗੁਣ ਚ ਕਿਵੇਂ ਜਾਣਾ। ਇਹ ਸਾਰੀ ਚੀਜ਼ ਜਿਹੜੀ ਆ ਅਭਿਆਸ ਨਾਲ ਪ੍ਰਗਟ ਹੁੰਦੀ ਹੈ। ਤੁਸੀਂ ਕਹਿੰਦੇ ਚਲੋ ਰੋਟੀ ਖਾਣ ਨੂੰ ਮਿਲ ਜਾਂਦੀ ਹੈ ਤੇ ਜੂਸ ਪੀਣ ਨੂੰ ਮਿਲ ਜਾਂਦਾ, ਸੌਣ ਨੂੰ ਬੈੱਡ ਪੋਲੇ ਹੈ, ਵੇਖੀ ਜਾਓ ਜਿਹੜੇ ਜਮ ਰਾਜਾ ਦੇ ਗਏ। ਗੱਜ ਕੇ ਬੋਲੋ ਸਤਨਾਮ। ਆ ਜਗ ਮਿੱਠਾ ਅਗਲਾ ਕਹਿਣਾ ਡਿੱਠਾ, 4 ਦਿਨ ਦੀ ਚਾਂਦਨੀ ਫੇਰ ਅੰਧੇਰੀ ਰਾਤ, ਪਰ ਨਾਮ ਜਪੇ ਬਿਨਾਂ ਛੁਟਕਾਰਾ ਨਹੀਂ ਹੋਣਾ। ਕੂਕਰ ਸੂਕਰ ਅਨੇਕ ਜੋਨ ਭਰਮੇ, ਤਉ ਲਾਜ ਨਾ ਆਈ, ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ। ਆ ਬਕਾਰਾਂ ਰੂਪੀ ਜ਼ਹਿਰ ਖਾਈ ਜਾਂਦੇ, ਜਨਮ ਭ੍ਰਿਸ਼ ਕਰੀ ਜਾ ਰਹੇ ਹੋ। ਇਸ ਕਰਕੇ ਬਿਨਾਂ ਸ਼ਬਦ ਤੋਂ ਬਿਨ ਸ਼ਬਦ ਹੈ ਅੰਤਰ ਹਨੇਰਾ, ਬਿਨਾਂ ਸ਼ਬਦ ਤੋਂ ਅੰਤਰ ਆਤਮੇ ਹਨੇਰਾ ਬਣਿਆ ਰਹਿੰਦਾ। ਆ ਬਿਜਲੀਆਂ ਦੇ ਚਾਨਣ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਕਰਦੇ। ਨਾ ਬਸਲ ਹੈ, ਨਾ ਆਤਮਾ ਰੂਪੀ ਵਸਤੂ ਪ੍ਰਾਪਤ ਹੁੰਦੀ ਹੈ, ਨਾ ਬਸਲ ਹੈ, ਨਾ ਚੁੱਕਾ ਫੇਰਾ, ਜੰਮਣ ਵਰ ਦਾ ਫੇਰਾ ਨਹੀਂ ਚੁੱਕਦਾ ਜਿੰਨਾ ਚਿਰ ਆਤਮਾ ਨੂੰ ਪ੍ਰਾਪਤ ਨਹੀਂ ਕਰਦੇ। ਸਤਿਗੁਰ ਹੱਥ ਕੁੰਜੀ, ਸਤਿਗੁਰਾਂ ਦੇ ਹੱਥ ਇਹ ਕੁੰਜੀ ਹੈ, ਹੋਰ ਤਦਾਰ ਖੁੱਲਿਆ ਨਹੀਂ। ਇਹ ਜਿਹੜਾ ਦਸਮ ਦੁਆਰ ਨੂੰ ਅਗਿਆਨਤਾ ਦਾ ਜੰਡਾ ਲੱਗਾ ਹੈ ਨਾ, ਇਹ ਬ੍ਰਹਮ ਵਿਦਿਆ ਦੀ ਚਾਬੀ ਤੋਂ ਬਿਨਾਂ ਖੁੱਲਦਾ। ਗੱਜ ਕੇ ਬੋਲੋ ਸਤਿਗੁਰ। ਮੈਂ ਬੇਨਤੀ ਕਰ ਰਿਹਾ ਸੀ ਆਨਸਾ ਅਵਤਾਰ ਅਬੇਸਾ ਹੁੰਦਾ ਜਿਵੇਂ ਭਗਤ ਨਾਮਦੇਵ ਜੀ ਨੂੰ ਕਲੰਦਰ ਦੇ ਰੂਪ ਚ ਦਰਸ਼ਨ ਹੋਇਆ ਸੀ ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ ਇਹਨੂੰ ਅਬੇਸਾ ਅਵਤਾਰ ਕਹਿੰਦੇ ਫਿਰ ਅੱਗੇ ਆਉਂਦਾ ਨਿਤ ਅਵਤਾਰ ਮਹਾਤਮ ਇਹ ਰੱਬ ਦੇ ਅਫਸਰ ਜਿਨ੍ਹਾਂ ਨੇ ਰੱਬ ਦੇ ਕਾਨੂੰਨਾਂ ਨੂੰ ਦੁਨੀਆਂ ਤੇ ਲਾਗੂ ਕਰਨਾ ਜਿਹੜੇ ਗੁਰਮਤ ਦੇ ਅਨੁਸਾਰ ਆਪ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਤੇ ਦੂਜਿਆਂ ਨੂੰ ਜੋੜਦੇ ਆਪ ਪੰਜ ਕਕਾਰ ਰਾਹ ਦੇ ਇਹਨਾਂ ਚ ਦ੍ਰਿੜ ਉਹਨਾਂ ਮਹਾਤਮਾ ਦੀ ਸੰਗਤ ਕਰਨੀ ਜਿਹੜੇ ਸਾਨੂੰ ਗੁਰਮਤ ਤੋਂ ਪਾਸੇ ਲਿਜਾਣ ਨਿੰਦਾ ਕਿਸੇ ਦੀ ਨਹੀਂ ਕਰਨੀ ਔਗਣੀ ਧਾਰਨਾ ਤੇ ਜੁੜਨਾ ਉਹਨਾਂ ਨਾਲ ਗੱਜ ਕੇ ਬੋਲੋ ਸਤਨਾਮ ਪਰ ਹੁਣ ਇਸ ਗੱਲ ਦੀ ਸੋਚ ਹੈ ਕਿ ਗੁਰਮਤ ਵਾਲੇ ਮਹਾਤਮਾ ਲੱਜਦੇ ਨੇ ਲੱਜਣਗੇ ਜ਼ਰੂਰ ਜੇ ਆਪਾਂ ਖੋਜ ਕਰਾਂਗੇ ਪੈਦਾ ਤੁਹਾਡੇ ਚੋਂ ਹੋਣੇ ਗ੍ਰਸਤੀ ਪਰਣ ਕਰੋ ਕਿ ਗੁਰੂ ਨਾਨਕ ਸਾਹਿਬ ਸਾਡੇ ਘਰ ਵੀ ਕੋਈ ਮਹਾਤਮਾ ਜੰਮੇ ਗੱਜ ਕੇ ਕਰੋ ਸਤਨਾਮ ਤੇ ਜਿਹੜੇ ਸ਼ਰਾਬਾਂ ਫੀਮਾਂ ਤੇ ਮੀਟ ਖਾ ਕੇ ਗ੍ਰਸਤ ਕਰਨਾ ਤੇ ਉਹੋ ਜਿਹਾ ਪਾਂਬਰੇ ਜੰਮਣੇ ਜੇ ਬਾਣੀ ਪੜ੍ਹਦੇ ਭਜਨ ਕਰਦੇ ਇਸ ਪਾਸੇ ਗ੍ਰਸਤ ਆਸ਼ਰਮ ਚ ਪ੍ਰਵੇਸ਼ ਕਰੋਗੇ ਤੇ ਗੁਰਸਿੱਖ ਜੰਮਣਗੇ ਬਾਬਾ ਸੁੰਦਰ ਸਿੰਘ ਭਿੰਡਰਾਂ ਵਾਲਿਆਂ ਦੇ ਘਰੋਂ ਮਾਤਾ ਜੀ ਨੇ ਕਿਹਾ ਕਿ ਮਹਾਰਾਜ ਬਹੁਤ ਚਿਰ ਵਿਆਹ ਨੂੰ ਹੋ ਗਿਆ ਪੁੱਤਰਾਂ ਵਾਸਤੇ ਅਰਦਾਸ ਕਰੋ ਕਹਿਣ ਲੱਗੇ ਸਵਾ ਸਵਾ ਲੱਖ ਜਪ ਜੀ ਸਾਹਿਬ ਦਾ ਤੇ ਸਵਾ ਸਵਾ ਲੱਖ ਮੂਲ ਮੰਤਰ ਦਾ ਪਾਠ ਕਰੀਏ ਦੋਹਾਂ ਜੋੜੀ ਨੇ ਕੀਤਾ ਫੇਰ ਗ੍ਰਸਤ ਧਰਮ ਨੂੰ ਅਪਣਾਇਆ ਦੋ ਪੁੱਤਰ ਪੈਦਾ ਹੋਏ ਦੋਨੋਂ ਹੀ ਬ੍ਰਹਮ ਗਿਆਨੀ ਸਨ ਬਾਲ ਜਾਤੀ ਸਨ ਦੋਨੋਂ ਹੀ ਰੋ ਵਿਚਾਰ ਕਮਾਈ ਕਰਕੇ ਗ੍ਰਸਤ ਆਸ਼ਰਮ ਪ੍ਰਵੇਸ਼ ਕੀਤਾ ਦੋਨੋਂ ਪੁੱਤਰ ਦੇਖ ਲੋ ਕੈਸੇ ਗੁਰਸਿੱਖ ਜੰਮੇ ਇਸ ਕਰਕੇ ਗ੍ਰਸਤੀਆਂ ਨੂੰ ਇਸ ਪਾਸੇ ਭਾਰੀ ਤਵੱਜੋ ਦੇਣੀ ਚਾਹੀਦੀ ਹੈ ਕੀੜੇ ਜਿਹੜੇ ਕੌਮ ਨੂੰ ਕਲੰਕ ਲੱਗੇ ਹੋਏ ਇਹਨਾਂ ਦੀ ਕੋਈ ਲੋੜ ਨਹੀਂ ਇਹੋ ਜਿਹਾ ਪੁੱਤਰ ਪੁੱਤਰੀਆਂ ਪੈਦਾ ਕਰੋ ਜਿਹੜੇ ਦੇਸ਼ ਔਰ ਕੌਮ ਦਾ ਸ਼ਿੰਗਾਰ ਬਣ ਗੱਜ ਕੇ ਬੋਲੋ ਸਰ ਕਪੁੱਤਰ ਦੀ ਲੋੜ ਇੱਕ ਹੁੰਦਾ ਕਪੁੱਤਰ ਇੱਕ ਹੁੰਦਾ ਪੁੱਤਰ ਇੱਕ ਹੁੰਦਾ ਸਪੁੱਤਰ ਕਪੁੱਤਰ ਹੁੰਦਾ ਜਿਹਨ ਕਦੀ ਕਹਿਣਾ ਮੰਨਣਾ ਹੀ ਪੁੱਤਰ ਹੁੰਦਾ ਕਦੇ ਮੰਨ ਲਿਆ ਕਿਤੇ ਨਾ ਮੰਨਿਆ ਸਪੁੱਤਰ ਹੁੰਦਾ ਜਿਹੜਾ ਕਹਿਣਾ ਮੂੜਦਾ ਹੀ ਨਹੀਂ ਪਿਤਾ ਦਾ ਸਪੁੱਤਰਾਂ ਦੀ ਲੋੜ ਆ ਕਪੁੱਤਰਾਂ ਦੇ ਪੁੱਤਰਾਂ ਪੁੱਤਰ ਵੀ ਚੰਗਾ ਦੂਆਂ ਨੂੰ ਕਪੁੱਤਰ ਦੀ ਲੋੜ ਨਹੀਂ ਇਹ ਤਾਂ ਸਿੱਖਿਆ ਜੇ ਬਾਣੀ ਦੀ ਕਥਾ ਸੁਣੋਗੇ ਤੇ ਤੁਹਾਨੂੰ ਸੋਝੀ ਜਾਓ ਹੁਣ ਮਾਈਆਂ ਦਾ ਆਪਣਾ ਫਰਜ਼ ਜਿਹੜੀ ਗ੍ਰਸਤੀਆਂ ਦੀ ਤੁਹਾਡੀ ਆਪਣੀ ਡਿਊਟੀ ਉਹ ਵੀ ਸਾਨੂੰ ਕਰਨੀ ਪੈ ਰਹੀ ਹੈ ਹੁਣ ਦੱਸੋ ਕਰੀਏ ਜੀ ਸਾਡਾ ਕੰਮ ਆ ਬਾਣੀ ਦਾ ਗਿਆਨ ਦੇਣਾ ਪਰ ਸਾਨੂੰ ਉਧਰੋਂ ਹਟ ਕੇ ਇੱਧਰ ਵੀ ਧਿਆਨ ਦੇਣਾ ਪੈ ਰਿਹਾ ਕਿਉਂ ਜੇ ਤੁਸੀਂ ਡਿਊਟੀ ਆਪਣੀ ਕਰੋ ਤੇ ਸਾਨੂੰ ਇੱਧਰ ਵੀ ਖੇਚਲ ਨਾ ਕਰਨੀ ਪਏ ਇਸ ਵੇਲੇ ਤੁਸੀਂ ਕਰਮ ਚ ਡਿੱਗ ਚੁੱਕੇ ਫਿਰ ਨਿਤ ਅਵਤਾਰ ਨਿਤ ਅਵਤਾਰ ਮਹਾਤਮਾ ਦਾ ਕੀ ਕੰਮ ਆ ਲੋਕਾਂ ਨੂੰ ਹਰ ਪ੍ਰਕਾਰ ਦੀ ਸਿੱਖਿਆ ਦੇਣੀ ਜਾਗਰਤ ਕਰਨਾ ਪਿਆਰ ਦੇ ਨਾਲ ਮੈਂ ਕੋਈ ਤਲਵਾਰ ਨਾਲ ਨਹੀਂ ਸਿੱਖਿਆ ਦੇ ਰਿਹਾ ਪਿਆਰ ਨੂੰ ਉਸ ਤੋਂ ਬਾਅਦ ਫਿਰ ਨਿਮਿਤ ਅਵਤਾਰ ਤੋਂ ਬਾਅਦ ਨਿਤ ਹੋਗਾ ਨਿਮਿਤ ਨਿਮਿਤ ਦਾ ਮੈਂ ਦੱਸ ਚੁੱਕਿਆ ਫਿਰ ਹੁੰਦੇ ਆ ਪੂਰਨ ਜਿਵੇਂ ਕ੍ਰਿਸ਼ਨ ਸੋਲਾਂ ਗਲਾ ਪੂਰਨ ਮੰਨਦੇ ਇੱਕ ਫਿਰ ਹੁੰਦਾ ਪੂਰਨ ਤਮ ਇਹ ਹੈ ਬਾਬਾ ਨਾਨਕ ਇਹਨਾਂ ਤੋਂ ਵੱਧ ਵੱਡੀ ਭੂਮਿਕਾ ਵਾਲਾ ਅਵਤਾਰ ਨਾ ਅੱਜ ਤੱਕ ਹੋਇਆ ਨਾ ਹੈ ਤੇ ਨਾ ਹੋਵੇਗਾ ਸਭ ਨੂੰ ਵੱਡੇ ਤਾਂ ਹੀ ਕੱਲ ਹੁਕਮਨਾਮੇ ਚ ਆਇਆ ਸੀ ਨਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ ਤੁਸੀਂ ਬੀਬੀ ਹੌਲੀ ਹੌਲੀ ਟਿਬਣ ਲੱਗ ਗਈਆਂ ਮੈਂ ਉਹ ਨੀ ਕਥਾ ਚ ਕਦੀ ਹਿੱਲਣ ਦਿੱਤਾ ਕਦੀ ਕਿਸੇ ਨੂੰ ਕਿਉਂ ਨਾ ਕਰਿਆ ਕਰੂ ਕਲਾਸ ਆ ਗੁਰੂ ਨਾਨਕ ਦੀ ਲੱਗੀ ਉਹ ਪੜ੍ਹਾਈ ਹੁੰਦੀ ਹੋਵੇ ਵਿਦਿਆਰਥੀ ਆਪਣੀ ਮਰਜ਼ੀ ਨਾ ਆ ਜਾ ਮਰਜ਼ੀ ਨਾ ਦੌੜ ਜਾਏ ਤੇ ਦੱਸੋ ਗੱਲ ਕਿੱਧਰ ਨੂੰ ਜਾਏਗੀ ਇਹ ਗੁਰੂ ਨਾਨਕ ਦਾ ਸਕੂਲ ਹੈ ਗੁਰੂ ਨਾਨਕ ਦੀ ਕਲਾਸ ਚੱਲ ਰਹੀ ਹੈ ਜਿੱਥੇ ਅਧਿਆਤਮ ਦੀ ਵਿਦਿਆ ਦਾ ਵਿਚਾਰ ਦਿੱਤਾ ਜਾ ਰਿਹਾ ਘਰ ਉੱਥੇ ਹੀ ਰਹਿਣੇ ਦੌੜੋ ਨੀ ਕਿਤੇ ਨੀ ਜਾਂਦੇ ਇਹ ਨੀ ਜਾਣੇ ਕਿਤੇ ਵੀ ਆਹ ਸਮਾਂ ਤੁਹਾਨੂੰ ਜ਼ਿੰਦਗੀ ਚ ਕਿਤੇ ਮਿਲਣਾ ਆ ਪਾਪੜ ਤਾਂ ਰੋਜ਼ ਵੇਲੀ ਜਾਂਦੇ ਹਾਂ ਗੱਜ ਕੇ ਬੋਲੋ ਸਾਂ ਫਿਰ ਰੋਜ਼ ਆ ਕੇ ਸਾਡੇ ਕੋਲ ਪਿੱਟਦੀ ਆ ਮੇਰਾ ਪਤੀ ਸੁਧਾਰੋ ਮੇਰਾ ਮੁੰਡਾ ਸੁਧਾਰੋ ਮੇਰਾ ਜਵਾਈ ਸੁਧਾਰੋ ਜੇ ਸਧਾਰਨ ਦੀ ਸਿੱਖਿਆ ਦਿੰਦੇ ਹਾਂ ਤੇ ਕਥਾ ਸੁਣਨ ਨੂੰ ਤਿਆਰ ਨੀ ਕਿ ਬਾਬਾ ਰੌਲਾ ਪਾਉਣੋਂ ਨੀ ਹਟਦਾ ਗੱਜ ਕੇ ਬੋਲੋ ਸਤਨਾ ਜ਼ਿਆਦਾ ਦੁੱਖ ਬੀਬੀਆਂ ਨੂੰ ਹੁੰਦੇ ਕਿ ਉਹ ਪਤੀ ਦਾ ਦੁੱਖ ਵੀ ਇਹਨਾਂ ਨੂੰ ਪੁੱਤ ਦਾ ਦੁੱਖ ਵੀ ਇਹਨਾਂ ਨੂੰ ਜਵਾਈ ਦਾ ਦੁੱਖ ਵੀ ਇਹਨਾਂ ਨੂੰ ਤੇ ਬੰਦਿਆਂ ਨੂੰ ਜਿਹੜੇ ਲੀਟਰ ਪੀ ਲੈਣਾ ਆਰਾਮ ਨਾਲ ਪਾਇਆ ਦਿਨ ਨੂੰ ਦੇਖੀ ਜੋ ਹੋਏਗਾ ਗੱਜ ਕੇ ਬੋਲੋ ਸਤਨਾ ਸਮਝਦੇ ਕਿ ਨਹੀਂ ਤੁਹਾਡੇ ਸੁਧਾਰ ਵਾਸਤੇ ਮੈਂ ਸਿੱਖਿਆ ਦੇ ਰਿਹਾ ਭਈ ਤੁਹਾਡਾ ਕਲਿਆਣ ਹੋ ਜਾ ਤੁਹਾਡਾ ਸਿਆਪਾ ਲੈ ਜਾ ਰੋਜ਼ ਦਾ ਰੋਣਾ ਧੋਣਾ ਮਿਟ ਜਾ ਤੇ ਤੁਸੀਂ ਸੁਣਨ ਨੂੰ ਤਿਆਰ ਨਹੀਂ ਕਿਉਂਕਿ ਜਿਹੜੀ ਮਾਈ ਹੈ ਜਗਤ ਜਨਨੀ, ਜੇ ਮਾਤਾ ਪੂਰੀ ਧਰਮ ਵਿਚ ਤਰੱਕੀ ਕਰ ਜਾਏ ਇਹ ਦੇਸ਼ ਔਰ ਕੌਮ ਦਾ ਸੁਧਾਰ ਕਰ ਸਕਦੀ। ਬੀਬੀਆਂ ਜੇ ਸਤੀ ਬਣ ਜਾਣ ਕੋਹੜੀਆਂ ਦਾ ਕੋਹੜ ਹਟਾ ਸਕਦੀਆਂ ਪਤੀਆਂ ਦਾ, ਔਰ ਅੰਮ੍ਰਿਤਸਰ ਦਾ ਸਰੋਵਰ ਪ੍ਰਗਟ ਕਰ ਸਕਦੀ। ਦੁੱਖ ਭੰਜਨੀ ਦੇਰੀ ਗੱਜ ਕੇ ਬੋਲੋ ਸਾਧੂ, ਪਰ ਜੇ ਸਿੱਧਕ ਹੋਵੇ ਪਤੀ ਨੂੰ ਪਰਮੇਸ਼ਰ ਜਾਣਨ। ਪਤੀਆਂ ਦਾ ਵੀ ਫਰਜ਼ ਹੈ ਆਪਣੀ ਔਰਤ ਦਾ ਲਕਸ਼ਮੀ ਜਾਣ ਕੇ ਸਤਿਕਾਰ ਕਰਨ। ਇਹ ਨੀ ਵੀ ਉਹ ਸੁਖਮਨੀ ਪੜ ਜੂ ਨੂੰ ਕਹਿ ਤੂੰ ਆਂਡੇ ਭੁੰਨ ਕੇ ਦੇ, ਗੱਜ ਕੇ ਬੋਲੋ ਸਾਧਨ ਮੀਟ ਭੁੰਨ ਕੇ ਦੇ। ਉਹਨਾਂ ਨੂੰ ਵੀ ਇਹ ਮਨਮਤ ਨਹੀਂ ਕਰਨੀ ਚਾਹੀਦੀ। ਮੈਂ ਕੋਈ ਗੱਲ ਲਿਹਾਜ਼ ਨਾ ਤਾਂ ਨਹੀਂ ਨਾ ਕਰ ਰਿਹਾ, ਜਿਹੜੀ ਗੱਲ ਸਹੀ ਸਹੀ ਉਹ ਕਹਿ ਰਿਹਾ, ਕਹਿ ਤੁਹਾਡੇ ਹਿੱਤ ਚ ਰਿਹਾ। ਮੈਂ ਤਾਂ ਬਈ ਛੱਡਾ ਮਲਾਂ ਗਿਆ, ਪਰ ਫਿਰ ਤੁਹਾਡੇ ਲਈ ਕਲਪਨਾ ਦੱਸੋ ਮੈਨੂੰ ਕੀ ਲੋੜ ਪਈ ਹੈ, ਚੱਟੀ ਪਈ ਹੈ। ਬਾਕੀ ਬਾਬੇ ਆਉਂਦੇ ਆ ਘਰੋ ਘਰ ਗ੍ਰਹਿਆਂ ਕਰਦੇ ਫਿਰਦੇ ਆ, ਮੈਂ ਤੁਹਾਡੇ ਨਾਲ ਕਲਪਣ ਡਿਆ, ਠੀਕ ਆ ਕਿ ਨਹੀਂ? ਕਿਉਂਕਿ ਤੁਹਾਡੇ ਦੁੱਖ ਆਪਾਂ ਤੋਂ ਜਰੇ ਨਹੀਂ ਜਾਂਦੇ, ਤੁਹਾਡਾ ਲੂਣ ਖਾਂਦੇ ਆ। ਜੇ ਲੂਣ ਖਾ ਕੇ ਹਰਾਮ ਕਰੀਏ ਤੇ ਫਿਰ ਲੇਖਾ ਕਿੱਥੇ ਦੇਵਾਂਗੇ? ਤਾਂ ਮੈਂ ਟਾਈਮ ਵੱਧ ਲਾ ਰਿਹਾ ਕਿ ਸਾਡਾ ਵੀ ਤੁਹਾਡਾ ਅੰਨ ਖਾਧਾ ਸਫਲ ਹੋ ਜਾਵੇ। ਵਾਹਿਗੁਰੂ ਨੂੰ ਡਿਊਟੀ ਇਹ ਲਾਈ, ਕਈ ਵਾਰੀ ਅਰਦਾਸ ਕਰੀ ਦੀ, ਹੇ ਸਤਿਗੁਰੂ ਬਾਬਾ ਨਾਨਕ ਕੋਈ ਸਾਡੇ ਚ ਸਮਰੱਥਾ ਨਹੀਂ, ਨੀਚੋ ਨੀਚ ਭੈੜਿਓ ਭੈੜੇ ਮੰਦ ਕਰਮੀ, ਪਰ ਤੁਸੀਂ ਡਿਊਟੀ ਇਹੋ ਜਿਹੀ ਦੇ ਦਿੱਤੀ ਹੈ। ਆਪਣਾ ਬੋਝ ਚੁੱਕ ਨਹੀਂ ਹੁੰਦਾ, ਸੰਗਤ ਦਾ ਬੋਝ ਸਾਡੇ ਤੇ ਪਾਇਆ। ਚਿੱਕੜ ਚੋਂ ਕੱਢਦੇ ਹਾਂ, ਕਿਤੇ ਇਸ ਚਿੱਕੜ ਨਾ ਅਸੀਂ ਨਾ ਪਲੀਤ ਹੋ ਜਾਈਏ। ਲੋਕਾਂ ਨੂੰ ਦਿਨ ਰਾਤ ਚਿੱਕੜ ਚੋਂ ਕੱਢਣ ਲੱਗੇ ਹੋ ਬੁਰਾਈਆਂ ਦੇ ਤੋਂ, ਸਾਨੂੰ ਸਮਰੱਥਾ ਦਿਓ ਕਿ ਅਸੀਂ ਵੀ ਸਵੱਛ ਰਹੀਏ ਤੇ ਸੰਗਤ ਚ ਵੀ ਸਵੱਛਤਾ ਆਵੇ। ਗੱਜ ਕੇ ਬੋਲੋ ਸਾਧਨਾ। ਇਹ ਹੈ ਪੂਰਨ ਤਾਮ ਅਵਤਾਰ, ਇਹ ਹੈ ਗਿਆਨ ਦੀ ਆਖਰੀ ਭੂਮਿਕਾ। ਫੇਰੀ ਤੋਂ ਬਾਅਦ ਬਖਸ਼ੇਪ ਦੋਸ਼ ਹੁੰਦਾ ਚੰਚਲਤਾ ਦਾ, ਚੰਚਲਤਾ ਹੁੰਦੀ ਅਪਾਸ਼ਨਾਂ ਦਾ ਦੂਰ। ਅਪਾਸ਼ਨਾਂ ਦਾ ਅਖਰੀ ਅਰਥ ਕੀ? ਉਪ ਆਸਨ, ਉਪ ਮੈਨੇ ਹੁੰਦਾ ਸਮੀਪ, ਆਸਨ ਮੈਨੇ ਆਸਨ, ਗੁਰੂ ਦੇ ਨੇੜੇ ਹੋ ਕੇ ਆਸਨ ਲਾਉਣਾ, ਇਹਨੂੰ ਅਪਾਸ਼ਨਾ ਕਹਿੰਦੇ। ਇਹ ਤਾਂ ਲੱਗੇਗਾ ਜੇ ਸਿਮਰਨ ਕਰਾਂਗੇ, ਧਿਆਨ ਕਰਾਂਗੇ, ਚੌਂਕੜੀ ਮੈਂ ਦੱਸੇ ਚੁੱਕਾ। ਇਹ ਤੋਂ ਬਾਅਦ ਬੁੱਧੀ ਦੇ ਉੱਤੇ ਇੱਕ ਹੋਰ ਪੜਦਾ, ਉਹਨੂੰ ਕਹਿੰਦੇ ਅਵਰਣ ਦੋਸ਼। ਬੰਦੇ ਦਾ ਮਨ ਤਾਂ ਭਜਨ ਟੇਕਣ ਲੱਗ ਪਿਆ, ਪਰ ਬਾਹਰੇ ਦਾ ਦਰਸ਼ਨ ਪ੍ਰਤੱਖ ਨਹੀਂ ਹੁੰਦਾ। ਦਰਸ਼ਨ ਨਾ ਹੋਣ ਕਰਕੇ ਮੈਂ ਨੀਰ ਬਹੇਗਾ ਚੱਲਿਆ ਜੀ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਏ, ਬਿਲਪ ਕਰੇ ਚਾਤਰ ਕੀ ਨਿਆਈ, ਰੇਖਾ ਨੋਤਰਾ ਸ਼ਾਂਤ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀ। ਉਹਨਾਂ ਚਿਰ ਚੈਨ ਨਹੀਂ ਆਉਂਦੀ, ਭਾਵੇਂ ਭਜਨ ਨਾਲ ਮਨ ਟੇਕ ਵੀ ਜਾਏ, ਪਰ ਜਿਹਦੇ ਲਈ ਭਜਨ ਕਰਦੇ ਜੇ ਉਹ ਸਾਹਮਣੇ ਆ ਕੇ ਪ੍ਰਗਟ ਨਹੀਂ ਹੁੰਦਾ ਤੇ ਮਨ ਟਿਕੇ ਕਿਵੇਂ? ਉਹ ਹੈ ਬੁੱਧੀ ਦੇ ਪੜਦਾ, ਜਿਹਨੂੰ ਮਾਰਨ ਗਿਆ ਭੰਬੀਰੀ ਕੇ ਪਾਤ ਪੜ ਦੋ ਬਿਨ ਪੇਖਾ ਦੂਰ ਆਇਓ। ਜਿਵੇਂ ਬੰਦੇ ਦੋ ਹੁਣ ਵਿਚਾਲੇ ਕੰਧ ਹੋਵੇ, ਆਵਾਜ਼ ਤਾਂ ਸੁਣਦੀ ਹੈ ਪਰ ਜੱਫੀ ਤਾਂ ਨਹੀਂ ਨਾ ਪੈਂਦੀ। ਗੁਰੂ ਨਾਲ ਮਿਲਾਪ ਉਦੋਂ ਹੋਵੇਗਾ ਜਿਹੜੀ ਵਿਚਾਲੇ ਅਗਿਆਨਤਾ ਦੀ ਕੰਧ ਹੈ ਉਹ ਟਹਿ ਜਾ। ਕਿਵ ਸਚਿਆਰਾ ਹੋਈਆ ਕਿਵ ਕੂੜਾ ਟੁੱਟਾ ਪਾਲ, ਅੱਗੇ ਉੱਤਰ ਦਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਜਿਹੜੇ ਹੁਕਮ ਚਾਹੁਣਗੇ ਉਹਨਾਂ ਦੀ ਕੂੜ ਦੀ ਪਾਲ ਟੁੱਟੇਗੀ ਕੰਧ। ਹੁਕਮ ਮੈਂ ਸੁਣਾਈ ਜਾ ਰਿਹਾ। ਇਹ ਜਿਹੜਾ ਅਵਰਣ ਦੋਸ਼ ਇਹ ਹੁੰਦਾ ਗਿਆਨ ਦਾ ਦੂਰ। ਗਿਆਨ ਜਿਹੜਾ ਗੇਜ ਦਾ ਧਾਤੂ, ਗੇਮੇ ਨੇ ਹੁੰਦਾ ਜਾਣਨਾ, ਗਿਆਨ ਦੁਆਰਾ ਕਿਸੇ ਚੀਜ਼ ਨੂੰ ਜਾਣਿਆ ਜਾਂਦਾ। ਗਿਆਨ ਨੂੰ ਦੇਣ ਵਾਲਾ ਗਿਆਨੀ ਹੈ, ਜਿਹੜੀ ਵਾਸਤੂ ਦਾ ਗਿਆਨ ਲੈਣਾ ਉਹਨੂੰ ਗੇ ਕਹਿੰਦੇ ਆ। ਗਿਆਤਾ ਗਿਆਨ ਗੇ, ਧਿਆਤਾ ਧਿਆਨ ਤੇ, ਪਰਮਾਤਾ ਪ੍ਰਮਾਣ ਪਰਮੇਹ ਨੂੰ ਤ੍ਰਿਪਤੀ ਕਹਿੰਦੇ। ਗੱਜ ਕੇ ਬੋਲੋ ਸਾਧਨ। ਇਹ ਗਿਆਨ ਦੁਆਰਾ, ਪਹਿਲਾਂ ਗਿਆਨ ਸੁਣਨਾ, ਬਾਣੀ ਦੀ ਵਿਆਖਿਆ ਸੁਣਨੀ, ਇਹਦੇ ਨਾਲ ਸਾਨੂੰ ਇੰਨਾ ਗਿਆਨ ਹੋਜੂ ਆਹ ਚੀਜ਼ ਕਰਨ ਵਾਲੀ ਆ ਨਹੀਂ ਕਰਨ ਵਾਲੀ, ਆ ਪਾਪ ਆ, ਆ ਪੁੰਨ ਆ, ਸੁਰਗ ਆ, ਆ ਨਰਕ ਆ, ਆ ਨਿਸ਼ਕਾਮ ਕਰਮ ਆ, ਆਪਾਸ਼ਨਾ ਆ, ਹਾਂਜੀ ਰੱਬ ਦਾ ਇਹੋ ਜਿਹਾ ਸਰੂਪ ਆ। ਪਰ ਸਾਖਿਆਤ ਨਹੀਂ ਹੋਵੇਗਾ। ਸਾਖਿਆਤ ਕਰਨ ਲਈ ਫਿਰ ਜੋ ਮਹਾਤਮਾ ਨੇ ਨਾਮ ਦਾ ਅਭਿਆਸ ਵਿਧੀ ਨਾਲ ਦੱਸਿਆ ਉਹ ਕਰਨਾ ਪਵੇਗਾ, ਟੁੱਟ ਕੇ ਦੁਨੀਆਂ ਨੂੰ ਐਨ ਲੰਮਾ ਸਮਾਂ ਲਾ ਕੇ। ਹੁਣ 24 ਘੰਟੇ ਤੁਹਾਡੇ ਕੋਲ, 24,000 ਸਵਾਸ ਦਾ ਰੋਜ਼ ਘਾਟਾ ਪੈਂਦਾ, ਇੱਕ ਰੁਪਏ ਦਾ ਪੈ ਜਾ ਤੇ 10 ਦਿਨ ਸੋਚਦੇ ਆ, ਤੇ ਜਿਹੜਾ 24,000 ਦਾ ਰੋਜ਼ ਪੈ ਰਿਹਾ ਕਦੀ ਸੋਚਿਆ ਮੈਨੂੰ ਇੰਨਾ ਘਾਟਾ ਪੈ ਰਿਹਾ? 24,000 ਸਵਾਸ ਪੁੱਠਿਆਂ ਕੰਮਾਂ ਚ ਬਿਤਾਈ ਜਾਂਦੇ ਆ। ਇਹ ਮਾਣਸ ਤੇ ਮਿਲਣੀ ਹੈ, ਮਾਨਸ ਜਨਮ ਵੱਡ ਪੁੰਨੇ ਪਾਇਆ ਹਰ ਰਾਵਣ ਵੇਰਾ ਰਾਮ ਰੋ ਵਿਚਾਰ। ਫਿਰ ਸਾਧ ਸੰਗਤ ਜੀ ਆਪਣੇ, ਮੈਂ ਬੇਨਤੀ ਕਰ ਰਿਹਾ ਸੀ ਕਿ ਇਹ ਜਿਹੜਾ ਅਗਿਆਨਤਾ ਦਾ ਪਰਦਾ, ਇਹਦੀ ਨਿਵਿਰਤੀ ਲਈ ਨਾਮ ਦਾ ਅਭਿਆਸ ਕਰਨਾ। ਫਿਰ ਨਾਮ ਜਪਣ ਨਾਲ ਜੀ ਸੰਗਤ ਕਰਨੀ, ਉਤਸ਼ਾਹ ਵਧਿਆ ਰਹੇ, ਫਿਰ ਆਪਣੀ ਬਿਰਤੀ ਦੀਆਂ ਗੱਲਾਂ ਦੱਸਦੇ ਰਹਿਣਾ ਤੇ ਆਹ ਗੱਲ ਰੁਕਾਵਟ ਹੈ, ਮੈਂ ਬਾਹਾਂ ਕਿਉਂ ਨੀ ਵੱਧ ਰਿਹਾ? ਫਿਰ ਉਹ ਦੱਸਣਗੇ ਤੂੰ ਇਉਂ ਨੀ ਇਉਂ ਕਰ, ਫਿਰ ਅਗਲੀ ਮਜਲੀ ਨੂੰ ਹੌਲੀ ਹੌਲੀ ਮਿਲਦੀ ਜਾਵੇਗੀ। ਸੋ ਫਿਰ ਨਾਮ ਜਪਦਾ ਜਪਦਾ ਇੱਕ ਦਿਨ ਨਾਮੀ ਵਿੱਚ ਅਭੇਦ ਹੋ ਜਾਏਗਾ, ਜਿਹਦਾ ਨਾਮ ਜਪਦਾ ਨਾ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਚਾ ਮਿਟ ਗਿਆ ਜਤ ਦੇਖਾਂ ਤਾਤ ਤੂੰ, ਫਿਰ ਆ ਵਾਸਤਾ ਮਿਲੇਗੀ ਅਬ ਤੋ ਜਾਏ ਚੜਿਆ ਸੰਘਾਸਨ, ਮਿਲ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣ। ਕਬੀਰ ਕਹਿੰਦਾ ਅੱਗੇ ਤਾਂ ਮੈਂ ਰਾਮ ਰਾਮ ਕਰਦਾ ਫਿਰਦਾ ਸੀ, ਹੁਣ ਪਾਛੇ ਲਾਗੋ ਹਰ ਫਿਰਿਆ ਕੈਦ ਕਬੀਰ ਕਬੀਰ, ਇਹ ਵਾਸਤਾ ਉਦੋਂ ਮਿਲਦੀ। ਸੋ ਅੱਜ ਸ਼ਬਦ ਵਿੱਚ ਇਸ ਵਾਸਤਾ ਦੇ ਵਿਚਾਰ ਬਾਰੇ ਦੱਸਿਆ ਗਿਆ। ਸੋ ਆਓ, ਮੈਂ ਵੈਸੇ ਉਹ ਸਾਰੀ ਮਰਿਆਦਾ ਦਾ ਵਿਚਾਰ ਦੇ ਦਿੱਤਾ, ਹੁਣ ਸੰਖੇਪ ਹੀ ਅਰਥ ਹੋ ਸਕਣਗੇ। ਟਾਈਮ ਜ਼ਰੂਰ ਜਿਹੜੇ ਮੈਂ ਕਥਾ ਕਰਾਂ ਵੱਧ ਲੱਗਦਾ, ਪਰ ਜਦ ਤੱਕ ਮੇਰੀ ਤਸੱਲੀ ਨਾ ਹੋਵੇ ਉਨਾ ਚਿਰ ਨਹੀਂ ਮੈਂ ਕਦੀ ਹਟੇ। ਜੇ ਮੇਰੀ ਆਪਣੀ ਤਸੱਲੀ ਨਹੀਂ ਹੋਈ ਤਾਂ ਤੁਹਾਡੇ ਤੇ ਮੈਨੂੰ ਕੀ ਯਕੀਨ ਤੁਹਾਡੀ ਹੋਈ ਕਿ ਨਹੀਂ ਹੋਈ? ਜਦ ਤੱਕ ਮੈਨੂੰ ਆਪ ਆਨੰਦ ਨਾ ਆਵੇ ਕਥਾ ਕਰਕੇ, ਉਨਾ ਚਿਰ ਨਹੀਂ ਮੈਂ ਸਰੋਤਿਆਂ ਨੂੰ ਮੰਨਦਾ, ਸੂਈਆਂ ਸਾਈਆਂ ਵੇਖ ਕੇ ਨਹੀਂ ਮੈਂ ਕਥਾ ਕੀਤੀ, ਨਾ ਇਹ ਵੇਖਿਆ ਮੈਨੂੰ ਇੰਨਾ ਟਾਈਮ ਦਿੱਤਾ। ਹੁਣ ਤਾਂ ਸਾਰਿਆਂ ਨੂੰ ਓਵਰ ਟਾਈਮ ਲਾਉਣੇ ਪੈਣੇ, ਦੁਨੀਆਂ ਬੜੀ ਪਿਛੜੀ ਪਈ। ਤੁਸੀਂ ਰੋਜ਼ ਸ਼ਿਫਟਾਂ ਦੋਹਰੀਆਂ ਲਾਉਣੇ ਕਿ ਨਹੀਂ? ਪੌਂਡ ਹੋਰ ਆ ਜਾਣ, ਪੌਂਡਾਂ ਲਈ ਤਾਂ ਘੰਟੇ ਵੱਧ ਲਾ ਲੈਂਦੇ ਆ, ਤੇ ਸਾਰੇ ਜਮਾਂ ਤੋਂ ਬਚਣ ਵਾਸਤੇ ਟਾਈਮ ਵੀ ਵੱਧ ਲਾਇਆ ਕਰੋ, ਗੱਜ ਕੇ ਬੋਲੋ ਸਾਧਨ। ਮੈਨੂੰ ਵੀ ਪਤਾ ਤੁਸੀਂ ਜਾ ਕੇ ਨਾ ਸੋਣਾ ਹੀ ਆ ਨਾ ਪੈਣਾ ਹੀ ਆ, ਜਾ ਕੇ ਟੈਲੀਵਿਜ਼ਨ ਲਾ ਲੈਣੀ ਆ, ਸੋਣਾ ਤਾਂ 12 ਤੋਂ ਪਹਿਲਾਂ ਹੈ ਹੀ ਨੀ, ਤੇ ਕਿਉਂ ਨਾ ਫਿਰ ਭਲੇ ਪਾਸੇ ਤੁਹਾਡਾ ਵੱਧ ਟਾਈਮ ਲਵਾਵਾਂ, ਗੱਜ ਕੇ ਬੋਲੋ ਸਾਧਨਾ, ਨਾ ਗੁਰੂ ਨਾਨਕ ਦੇ ਚਰਨਾਂ 'ਚ ਬੈਠੋਗੇ। ਸੋ ਨੌਵੇਂ ਪਾਤਸ਼ਾਹ ਕਿਰਪਾ ਕਰਦੇ ਹਨ, ਸੂਰਜ ਮਹਲਾ ਨੌਵਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਜਿਹੜਾ ਪੁਰਸ਼ ਭਾਈ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ ਹੈ, ਸੁਖ ਸੁਨੇਹ ਹਰ ਪੈ ਨਹੀਂ ਜਾ ਕੇ, ਸੁਖਾਂ ਨਾਲ ਸੁਨੇਹ ਨਹੀਂ ਕਰਦਾ ਅਤੇ ਮਨ ਵਿੱਚ ਭੈ ਨਹੀਂ ਰੱਖਦਾ ਹੈ, ਜਮਾਂ ਦਾ ਕੰਚਨ ਮਾਟੀ ਮੰਨੈ, ਸੋਨੇ ਤੇ ਮਿੱਟੀ ਨੂੰ ਇੱਕ ਤੁਲ ਜਾਣਦਾ ਭਾਵ ਉਹਦੀ ਭੇਦ ਵਾਲੀ ਵਿਰਤੀ ਜਿਹੜੀ ਉਹ ਨਸ਼ਟ ਹੋ ਗਈ। ਰਹਾਉ ਨਾ ਨਿੰਦਿਆ ਨਾ ਉਸਤ ਜਾ ਕੇ, ਨਾ ਉਹ ਗੁਰਮੁਖ ਪਿਆਰਾ ਕਿਸੇ ਦੀ ਨਿੰਦਿਆ ਕਰਦਾ ਤੇ ਨਾ ਕਿਸੇ ਦੀ ਝੂਠੀ ਉਸਤ ਕਰਦਾ। ਲੋਭ ਮੋਹ ਅਭਿਮਾਨਾ, ਲੋਭ ਮੋਹ ਅਭਿਮਾਨ ਤੋਂ ਵੀ ਰਹਿਤ ਰਹਿੰਦਾ, ਹਰ ਸੋਗ ਤੇ ਰਹਿ ਨਿਆਰੂ, ਹਰ ਖੁਸ਼ੀ ਤੇ ਸੋਗ ਗਮੀ ਦੋਹਾਂ ਤੋਂ ਨਿਆਰਾ ਰਹਿੰਦਾ, ਕਿਉਂਕਿ ਆਈ ਚੀਜ਼ ਦੀ ਖੁਸ਼ੀ ਨਹੀਂ ਕਰਦਾ ਤੇ ਗਈ ਦੀ ਗਮੀ ਨਹੀਂ ਕਰਦਾ, ਮਹਾਰਾਜ ਦੇ ਰੰਗ ਵਿੱਚ ਮਸਤ ਰਹਿੰਦਾ। ਨਾ ਹੀ ਮਾਨ ਅਪਮਾਨਾ, ਜੇ ਕਹਿੰਦੇ ਮਾਨ ਸਤਿਕਾਰ ਕੀਤਾ ਤੇ ਫੁੱਲ ਪਟਾਕਾ ਨਹੀਂ ਬਣਦਾ, ਜੇ ਅਪਮਾਨ ਹੋ ਗਿਆ ਤੇ ਝੂਰਦਾ ਨਹੀਂ ਮੇਰੇ ਨਾਲ, ਇਉਂ ਕਿਵੇਂ ਹੋਈ? ਉਹ ਕਹਿੰਦਾ ਜੋ ਪ੍ਰਭੂ ਦਾ ਹੁਕਮ ਹੈ ਠੀਕ ਹੈ। ਆਸਾ ਮਨਸਾ ਸਗਲ ਤਿਆਗ, ਆਸਾ ਇਸ ਲੋਕ ਦੀਆਂ ਮਨਸਾ ਪਰਲੋਕ ਦੀਆਂ ਸਾਰਿਆਂ ਨੂੰ ਤਿਆਗ ਕਰਕੇ ਜਗ ਤੇ ਰਹਿ ਨਰਾਸਾ, ਜਗ ਤੇ ਅਪਰਾਮ ਹੋ ਕੇ ਰਹਿੰਦਾ। ਜਿਵੇਂ ਜਨਕ ਰਾਜ ਜੀ ਨੂੰ ਵਜ਼ੀਰ ਨੇ ਪੁੱਛਿਆ, ਮਹਾਰਾਜ ਤੁਸੀਂ ਮਾਇਆ ਚ ਅਪਰਾਮ ਕਿਵੇਂ ਰਹਿੰਦੇ, ਨਿਰਲੇਪ ਕਿਵੇਂ ਰਹਿੰਦੇ ਹੋ? ਕਹਿੰਦੇ ਦੱਸਾਂ, ਡੌਂਡੀ ਪਟਾਪ ਸੀ ਕਿ ਅੱਠਵੇਂ ਦਿਨ ਵਜ਼ੀਰ ਨੂੰ ਭੋਜਨ ਛਕਾ ਕੇ ਨਾ ਭਾਂਡੇ ਫਾਂਸੀ ਤੇ ਲਟਕਾ ਦਿੱਤਾ ਜਾਏਗਾ। ਹੁਣ ਵਜ਼ੀਰ ਨੂੰ 8 ਦਿਨ ਨੀਂਦ ਕਿੱਥੇ ਆਵੇ? ਲੱਗਾ ਰਾਮ ਰਾਮ ਜਪਣ, ਅੰਦਰੋਂ ਹੀ ਨਾ ਨਿਕਲੇ, ਸਿਨੇਹਾ ਕੇ ਜੰਮ ਨਾ ਆਵੇ। ਜਦੋਂ 8ਵਾਂ ਦਿਨ ਰਾਜ ਨੇ ਬੁਲਾ ਲਿਆ, ਨਾ ਪ੍ਰਕਾਰ ਦੇ ਭੋਜਨ ਛਕਾਏ। ਕਹਿੰਦੇ ਵਜ਼ੀਰ ਸਾਹਿਬ ਸੁਣਾਓ ਭੋਜਨਾਂ ਦਾ ਸਵਾਦ ਕਿਹੋ ਜਿਹਾ? ਕਹਿੰਦਾ ਮਹਾਰਾ ਹੁਣ ਮੈਨੂੰ ਭੋਜਨਾਂ ਦਾ ਸਵਾਦ ਹੀ ਦਾ, 8 ਦਿਨ ਹੋ ਗਿਆ, ਹੁਣ ਤਾਂ ਮੌਤ ਦੀਦੀ ਆ ਵੀ ਫਾਂਸੀ ਦਾ ਰਸਾ ਗਲ ਪਿਆ। ਕਹਿੰਦੇ ਜੇ ਤੈਨੂੰ ਮੌਤ ਦੀਦੀ ਆ ਤੇ 8 ਦਿਨ ਤੂੰ ਨਿਰਲੇਪ ਰਿਹਾ ਕਿ ਨਹੀਂ ਵਜ਼ੀਰੀ ਚ? ਕਹਿੰਦੇ ਸਾਨੂੰ ਮੌਤ ਯਾਦ ਹੈ, ਅਸੀਂ ਤਾਂ ਰਾਜ ਕਰਦੇ ਨਿਰਲੇਪ ਰਹਿੰਦੇ ਹਾਂ। ਗੱਜ ਕੇ ਬੋਲੋ ਸਾਧਨਾ, ਜਿਨ੍ਹਾਂ ਨੂੰ ਮੌਤ ਦਾ ਡਰ ਆ ਨਾ, ਉਹ ਸਾਧ ਸੰਗ ਜੀ ਹਮੇਸ਼ਾ ਹੀ ਬੁਰੇ ਕੰਮ ਤੋਂ ਬਚਦੇ। ਜਿਵੇਂ ਕੋਈ ਮਹਾਤਮਾ ਭਿਖਿਆ ਲੈਣ ਗਿਆ, ਪਹਿਲੀ ਉਮਰ ਦਾ ਸੀ, ਉਹ ਜੜੇ ਸੀਗੇ ਸੇਠ ਸਠਾਣੇ, ਉਹ ਚੀਪੜ ਬੜੇ ਸੀ, ਦਾਨ ਨਾ ਦਿੰਦੇ, ਲੜਕੀ ਸੀ ਸਾਧ ਸੰਗੀ ਘਰਾਂ ਦੀ, ਉਹ ਨਸ਼ੋਰੀਪੁਰੀ ਦਾਨ ਵਿਚਾਰੀ ਨੇ ਦਿੰਦੀ ਰਹਿਣਾ, ਇਹਨਾਂ ਦਾ ਬੀਜ ਬੀਜੀ। ਉਹ ਜਿਹੜੇ ਮੁਨੀ ਆਇਆ ਭਿਖਿਆ ਦੇਣੇ ਆਈ, ਕਹਿਣ ਲੱਗੀ ਮੁਨੀ ਜੀ ਅਜੂ ਸਵੇਰ, ਇਹ ਸੰਤ ਜੀ ਹਾਲੇ ਤਾਂ ਸਵੇਰਾ ਪਹਿਲੀ ਉਮਰ ਆ, ਹੁਣੇ ਸੰਤ ਹੋ ਗਏ। ਮਹਾਤਮਾ ਕਹਿਣ ਲੱਗੇ ਮਮ ਡਰ ਕਾਲ ਕਾ, ਮੈਨੂੰ ਮੌਤ ਦਾ ਡਰ ਆ ਤਾਂ ਸੰਤ ਹੋ ਗਿਆ, ਪਤਾ ਮੌਤ ਕਦੋਂ ਆ ਜਾਣੀ ਆ, ਨਾ ਬਾਰਕ ਨਾ ਜੁਗ ਨਾ ਬਿਰਦੀ ਕੱਛ ਬੰਦ, ਉਹ ਬੇਲਾ ਨੇ ਬੁਝਿਆ ਜੋ ਆਏ ਪਰੈ ਜਮ ਫੰਦ। ਕਈ ਕਹਿੰਦੇ ਕੱਲ ਉਮਰ ਛਕ ਲਾਂਗੇ, ਕੱਲ ਬਾਣੀ ਪੜ ਲਾਂਗੇ, ਕੱਲ ਨਾਮ ਕਾਲ ਦਾ, ਕਾਲ ਕ੍ਰਾਂਤਾ ਆਵੇ ਕਰ ਅਵੇ ਕ੍ਰਾਂਤਾ ਸੋਏ ਤਾਲ, ਪਾਛੇ ਕੁਛ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ, ਅਬ ਨਾ ਭਾਈ ਭਾਈ ਕਬ ਭਾਈ ਆਵੇ ਅੰਤ ਨਾ ਭਜਿਆ ਜੇ। ਫਿਰ ਮਹਾਤਮਾ ਕਹਿਣ ਲੱਗੇ ਤੁਮ ਕਰ ਕਿਆ ਹਵਾਲ, ਉਹ ਬੀਬੀ ਕਹਿਣ ਲੱਗੀ ਮਮ ਕਰ ਬਾਸੀ ਖਾਤ ਹੈ। ਅੰਦਰ ਸੱਸ ਨੇ ਸੁਣ ਲਿਆ, ਉਹ ਸੰਤ ਤਾਂ ਭਿਖਿਆ ਲੈ ਕੇ ਤੁਰ ਗਿਆ, ਉਹ ਸਾਧ ਸੰਗਤ ਜੀ ਨੌ ਤੇ ਸ਼ਿਕਾਇਤ ਕਰਦੀ ਹੈ ਵੀ ਨੌ ਮਿੱਟੀ ਪੁੱਟਦੀ ਹੈ ਸਾਰਾ ਫੁਕਰਿਆਂ ਕੋ ਵੀ ਸਾਡੇ ਘਰ ਬਾਸੀ ਖਾਂਦੇ ਆ ਰੋਜ਼ ਵਧੀਆ ਵਧੀਆ ਤੁੜਕੇ ਤੇ ਵਧੀਆ ਮਠਿਆਈਆਂ ਪਦਾਰਥ ਖਾਂਦੇ ਆ ਇਹ ਕਹਿੰਦੀ ਬਾਸੀ ਖਾਂਦੇ ਦਸ ਤਾਂ ਜਿੱਦਣ ਦੀ ਐਂ ਬੇਜ ਰੋਟੀ ਖਾਧੀ ਹੈ ਉਹ ਸਹੁਰਾ ਕਹਿਣ ਲੱਗਾ ਇਹ ਪੁੱਤਰੀ ਅਸੀਂ ਤਾਂ ਕਦੀ ਬਾਸੀ ਖਾਧਾ ਨੀ ਬੇਹਾਨ ਕਹਿੰਦੇ ਬਾਪੂ ਜੀ ਮੈਨੂੰ ਪਤਾ ਆਪੇ ਰੋਜ਼ ਤਾਜ਼ੇ ਖਾਂਦੇ ਆ ਪਿਛਲਾ ਪੁੱਤਾ ਪੁੰਨ ਖਾ ਰਹੇ ਗਾਹਾਂ ਨੀ ਕਰ ਰਿਹਾ ਉਹ ਬੇਹਾ ਖਾ ਰਹੇ ਗਾਹਾਂ ਪੁੰਨ ਕਰ ਲੋ ਪਿਛਲਾ ਤਾਂ ਖਾ ਜਾਓਗੇ ਗਾਹਾਂ ਕੀ ਕਰੋਗੇ ਕਹਿੰਦਾ ਚੰਗਾ ਫਿਰ ਬੇਰੜੇ ਦੀਆਂ ਰੋਟੀਆਂ ਦਾਨ ਦੇ ਦਿਆ ਬੀਬੀ ਨੇ ਮਹਾਤਮਾ ਬਾਹ ਤੇ ਬੇਰੜ ਦੀਆਂ ਰੋਟੀਆਂ ਪਕਾ ਲਈਆਂ ਖੁਸ਼ਕ ਤੇ ਬਾਪੂ ਦੀ ਥਾਲੀ ਚ ਰਾਸ ਦਿੱਤੀਆਂ ਸੁੱਕੀਆਂ ਲੂਣ ਭੁੱਕ ਕੇ ਪਾਣੀ ਨਾਲ ਲਪੇਟ ਕੇ ਪਾਣੀ ਨਾਲ ਚੋਪੜ ਕੇ ਨਾ ਲੂਣ ਭੁੱਕ ਕੇ ਰਾਸ ਜਿਹਨੇ ਲੱਗਾ ਖਾਣ ਕਹਿਣ ਲੱਗ ਬੀਬੀ ਮੰਨੀਆਂ ਬੜੀਆਂ ਸਖਤ ਆ ਘਰ ਦੇ ਵਿੱਚ ਕਣਕ ਦਾ ਮੈਦਾ ਹੈ ਨੀ ਕਹਿੰਦੇ ਬਾਪੂ ਜੀ ਜਿਹੜੀ ਚੀਜ਼ ਦਾ ਦਾਨ ਕਰੀਏ ਉਹ ਗਾਹਾਂ ਖਾਣਾ ਪੈਂਦਾ ਮੈਂ ਕਿਹਾ ਹੁਣ ਤੁਹਾਡੇ ਦੰਦ ਆ ਪ੍ਰੈਕਟਿਸ ਕਰ ਲਓ ਗੱਜ ਕੇ ਬੋਲੋ ਸਾਧਨਾ ਜੋ ਦਾਨ ਲਈ ਉਹ ਖਾਣਾ ਪੈਂਦਾ ਕਾਰਨ ਸੋਨੇ ਦਾ ਦਾਨ ਦਿੰਦਾ ਰਿਹਾ ਤੇ ਗਾਂ ਸੋਨਾ ਮਿਲੇ ਫਿਰ ਕ੍ਰਿਸ਼ਨ ਨੂੰ ਕਹਿੰਦਾ 15 ਦਿਨ ਦਿਓ ਉਦੋਂ ਆ 15 ਸ਼ਰਾਧਾਂ ਦੇ ਦਿਨ ਸ਼ੁਰੂ ਹੋਏ 15 ਦਿਨ ਫਿਰ ਥਾਂ ਥਾਂ ਲੰਗਰ ਲਾਇਆ ਉੱਥੋਂ ਆ ਲੋਕ ਸ਼ਰਾਧ ਕਰਨ ਲੱਗ ਪਏ 15 ਦਿਨ ਗੱਜ ਕੇ ਬੋਲੋ ਸਤ ਅੰਨੋ ਹੀ ਬ੍ਰਹਮਾ ਪਾਸਤੇ ਜਪਿਆ ਨਾ ਮਨ ਕੈ ਸਾਧ ਅੰਨੇ ਕਾ ਸੰਗ ਨੀਕਾ ਬਨ ਤਾਜੇ ਅੰਨ ਨ ਮਿਲਿਆ ਗੋਪਾਲ ਛੋਟਾ ਅੰਨ ਕਰੇ ਪਖੰਡ ਨਾ ਉਹ ਸੁਹਾਗਣ ਨਾ ਉਹ ਰੰਡ ਅੰਨ ਹੀ ਬ੍ਰਹਮ ਤਾਂ ਹੀ ਮਾਰਨਗਾ ਦੇਗ ਤੇਗ ਜਗ ਮੈਂ ਦੋ ਚਲ ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰਨ ਤੇ ਤਿੰਨਕੇ ਕਾਜ ਸਵਾਰਤਾ ਦਾਲ ਸਿੱਧਾ ਮੰਗੋ ਕਿ ਉਹ ਹਮਰਾ ਖੁਸ਼ੀ ਕਰਾਂ ਨਿਤ ਜੀਵ ਕਿੰਨੇ ਕੁ ਬਣ ਗਏ ਵਿਚਾਰ ਦੱਸਾਂ ਆਓ ਭੋਗ ਪਾਈਏ ਕਾਮ ਕ੍ਰੋਧ ਜੇ ਪਰਤਾ ਨਾਹਨ ਜਿਨ੍ਹਾਂ ਗੁਰਮੁਖਾਂ ਨੂੰ ਪੰਜੇ ਵਿਕਾਰ ਨਾ ਸਪਰਸ਼ ਕਰਨ ਤੇ ਕੱਟ ਬ੍ਰਹਮ ਨਿਵਾਸਾ ਉਹਨਾਂ ਦੇ ਹਿਰਦੇ ਚ ਰੱਬ ਦਾ ਨਿਵਾਸ ਹੁੰਦਾ ਰੱਬ ਦਾ ਜੇ ਨਿਵਾਸ ਹਿਰਦੇ ਚ ਕਰਨਾ ਨਾ ਪੰਜਾਂ ਵਿਕਾਰਾਂ ਤੋਂ ਭਜਨ ਕਰਕੇ ਰਹਿਤ ਹੋ ਜਾ ਗੁਰ ਕਿਰਪਾ ਜੇ ਨਰ ਕੋ ਕਿੰਨੇ ਪੰਜਾਂ ਵਿਕਾਰਾਂ ਤੋਂ ਰਹਿਤ ਹੋਣ ਵਾਲੀ ਵਿਧੀ ਮਰਿਆਦਾ ਅਵਾਸਾ ਰੂਪੀ ਕਿਰਪਾ ਜਿਨ੍ਹਾਂ ਨਰਾਂ ਪੁਰਸ਼ਾਂ ਦੇ ਸਤਿਗੁਰੂ ਜੀ ਨੇ ਕੀਤੀ ਹੈ ਤੇ ਇਹ ਜੁਗਤ ਪਛਾਣੇ ਉਹਨਾਂ ਨੇ ਇਸ ਜੁਗਤੀ ਨੂੰ ਪਛਾਣਿਆ ਉਹਨਾਂ ਦੀ ਅਵਾਸਾ ਫਿਰ ਕਿਵੇਂ ਹੁੰਦੀ ਹੈ ਪਹਿਲਾਂ ਜਿੰਦੇ ਜੀਵਨ ਮੁਕਤੀ ਦਾ ਆਨੰਦ ਲੈਂਦੇ ਹੈ ਸਰੀਰ ਤਿਆਗਣ ਤੋਂ ਬਾਅਦ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਗੋਜੋ ਇੰਦਰੀਆਂ ਦਾ ਬਿੰਦ ਪ੍ਰਕਾਸ਼ ਵੇਦਾਂ ਦੁਆਰਾ ਜਾਣਨੇ ਯੋਗ ਉਹਦੇ ਵਿੱਚ ਇਉਂ ਲੀਨ ਹੋ ਜਾਂਦੇ ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਪਾਣੀ ਦਾ ਰੂਪ ਹੋ ਜਾਂਦਾ ਉਹ ਗੋਬਿੰਦ ਨਾਲ ਮਿਲ ਕੇ ਗੋਬਿੰਦ ਦਾ ਰੂਪ ਬਣ ਜਾਂਦੇ ਇਹ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਪਰਮ ਪਵਿੱਤਰ ਗੁਰਬਾਣੀ ਦੇ ਉਪਦੇਸ਼ ਸਨ ਸੋ ਆਪ ਜੀ ਦੇ ਚਰਨਾਂ ਚ ਚਾਰ ਦਿਨ ਦਾ ਸਨ ਹੋਰ ਬੇਨਤੀਆਂ ਕਰਨੀਆਂ ਹਨ ਫਿਰ ਅਗਲੇ ਗੁਰਦੁਆਰੇ ਵਿਚਾਰ ਹੋਣਗੇ ਤਾਂ ਦੇ ਗੱਜ ਵੱਜ ਕੇ ਹੁਮ ਹੁਮਾ ਕੇ ਆਇਆ ਕਰੋ ਔਰ ਸਮੇਂ ਨੂੰ ਸਫਲ ਕਰੋ ਕਿਉਂਕਿ ਇਹ ਭਾਗਾਂ ਭਰੀਆਂ ਘੜੀਆਂ ਜ਼ਿੰਦਗੀ ਕਦੇ ਕਦੇ ਹੀ ਪ੍ਰਾਪਤ ਹੋਣੀਆਂ ਜਿਹੜੀਆਂ ਬੇਨਤੀਆਂ ਮੈਂ ਕੀਤੀਆਂ ਇਹਨਾਂ ਨੂੰ ਸਾਧ ਸੰਗਤ ਜੀ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰੋ ਔਰ ਘਰਾਂ ਚੋਂ ਮਾਸਾਂ ਕਬਾਬਾਂ ਦਾ ਤਿਆਗ ਕਰੋ ਔਰ ਗੁਰੂ ਮਹਾਰਾਜ ਦੇ ਆਸ਼ੇ ਅਨੁਸਾਰ ਇਸ਼ਨਾਨ ਅੰਮ੍ਰਿਤ ਵੇਲੇ ਕਰਨਾ ਗੁਰਮੁਖ ਨਾਮ ਦਾ ਇਸ਼ਨਾਨ ਇਹ ਰੀਤੀ ਹੈ ਗੁਰਮਨ ਦੇ ਲੱਛਣ ਇਹਨਾਂ ਉੱਤੇ ਪਹਿਰਾ ਦਿਓ ਫਿਰ ਸਤਿਗੁਰੂ ਬਾਬਾ ਨਾਨਕ ਕਲਗੀਆਂ ਵਾਲੇ ਪਾਤਸ਼ਾਹ ਕਿਰਪਾ ਕਰਨਗੇ ਸੋ ਇੰਨੀਆਂ ਬੇਨਤੀਆਂ ਤੋਂ ਦਾਸ ਖੇਮਾਂ ਦੇ ਜਾਜਕਾਂ ਹਨ ਬਾਕੀ ਮਹਾਂਪੁਰਖਾਂ ਤੋਂ ਜਿਨ੍ਹਾਂ ਤੋਂ ਵਿਦਿਆ ਪੜ੍ਹੀ ਸੀ ਫਿਰ ਮੈਂ ਕਿਹਾ ਵੀ ਗ੍ਰੰਥ ਪੜ੍ਹਾ ਦਿਓ ਕਹਿਣ ਲੱਗੇ ਹੁਣ ਔਸ਼ਧੀ ਵੀ ਕਰਿਆ ਕਰ ਦਵਾਈ ਬੂਟੀ ਵੀ ਸੰਗਤ ਦੀ ਕਰਿਆ ਕਰ ਮੈਂ ਕਿਹਾ ਜੀ ਇਹ ਕਰਕੇ ਕੀ ਕਰਨਾ ਕਹਿੰਦੇ ਨਹੀਂ ਕਿਸੇ ਬਿਮਾਰ ਨੂੰ ਰਾਜੀ ਕਰਨਾ ਇਹ ਵੀ ਵੱਡਾ ਪੁੰਨ ਹੈ ਗੱਜ ਕੇ ਬੋਲੋ ਸਰ ਬਾਕੀ ਅੰਗਰੇਜ਼ੀ ਦਵਾਈ ਦਾ ਤਾਂ ਮੈਨੂੰ ਗਿਆਨ ਨਹੀਂ ਦੇਸੀ ਦਵਾਈਆਂ ਦਾ ਵਿਚਾਰ ਉਹਨਾਂ ਮਹਾਤਮਾ ਨੇ ਦਿੱਤਾ ਸੀ ਉਂਝ ਤਾਂ ਸਰਵ ਰੋਗ ਔਖਦ ਨਾਮ ਤੇ ਮੈਂ ਜ਼ਿਆਦਾ ਜ਼ੋਰ ਦਿੰਨਾ ਜੇ ਸਰੀਰ ਕਰਕੇ ਕੋਈ ਰੋਗੀ ਕਿਸੇ ਪ੍ਰਕਾਰ ਦਾ ਦਾਸ ਨਾਲ ਸੰਪਰਕ ਕਰਨਾ ਚਾਹੁੰਦਾ ਜਿੱਥੇ ਤੱਕ ਮੇਰੀ ਬੁੱਧ ਹੈ ਇਹ ਵੀ ਸੇਵਾ ਮੈਂ ਕਰਨ ਲਈ ਤੁਹਾਡੇ ਹਾਜ਼ਰ ਹਾਂ ਉਂਝ ਤਾਂ ਕੋਈ ਨਾ ਕੋਈ ਪ੍ਰੇਮੀ ਰੋਜ਼ ਆਉਂਦੇ ਰਹਿੰਦੇ ਬੜੇ ਬੜੇ ਪਾਗਲ ਗੁਰੂ ਕਿਰਪਾ ਨਾਲ ਤੁਹਾਡੇ ਇਸ ਸ਼ਹਿਰ ਚ ਰਾਜੀ ਹੋ ਚੁੱਕੇ ਗੱਜ ਕੇ ਬੋਲੋ ਸਤ ਅੱਜ ਇੱਕ ਲੜਕਾ ਪਾਗਲ ਆਇਆ ਸੀ ਦੋ ਅੱਗੇ ਇੱਕ ਦਿਨ ਰਾਜੀ ਹੋਏ ਗੁਰੂ ਕਿਰਪਾ ਨਾਲ ਸੋ ਉਹਨਾਂ ਨੂੰ ਜ਼ਿਆਦਾਤਰ ਸੇਵਾ ਹੀ ਲਾਈ ਦੀ ਹੈ ਬਾਣੀ ਪਾਣੀ ਲਾਈ ਦੀ ਹੈ ਨਾਲ ਕੁਝ ਦੇਸੀ ਦਵਾਈ ਦਾ ਵਿਚਾਰ ਦੱਸ ਦੇਈ ਦਾ ਸੋ ਇਸ ਕਰਕੇ ਸੰਗਤ ਦੀ ਸੇਵਾ ਕਰਨੀ ਇਹ ਵੀ ਮਹਾਂਪੁਰਖਾਂ ਦੀ ਆਗਿਆ ਅਨੁਸਾਰ ਮੈਂ ਫਰਜ਼ ਸਮਝਦਾ ਕਿਉਂਕਿ ਉਹਨਾਂ ਦਾ ਹੁਕਮ ਸੀ ਕਿ ਇਹਦੇ ਵਿੱਚ ਵੀ ਇੱਕ ਆਸ਼ੀਰਵਾਦ ਮਿਲਦੀ ਹੈ ਇਹਦੇ ਨਾਲ ਤੇਰੀ ਅਵਸਥਾ ਨੂੰ ਤਰੱਕੀ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ